Thank you. ਸੰਗ ਆਪ ਕਰਤਾ ਕੇਲ ਆਪ ਛੋੜੈ ਆਪੇ ਮੇਲ ਇੱਕ ਪਰਮੇ ਇੱਕ ਭਰਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਵੇਖੇ ਆਖੀ ਨਹੀਂ ਦੇਵ ਤਿਸ ਪੁੰਨ ਨਾ ਪਾਪ ਨਾਨਕਾ ਪ੍ਰਭ ਆਪੇ ਆਪ ਤੇਰਾ ਵਰਮਾ ਨੇ ਅੰਤ ਨਾ ਗਈ ਪਾਇਆ ਮੈਂ ਮਾਨਾ
ਕਿਰਪਾ ਦੇ ਸਕਦੇ ਸਤਸੰਗ ਮੰਡਲ ਵਿੱਚ ਪਹੁੰਚੇ ਹਾਂ। ਬੇਨਤੀ ਕਰ ਰਹੇ ਹਾਂ ਮੈਂ ਮਾਣਾ ਜਾਣਾ ਵੇ ਬਰ ਮੈਂ ਨਹੀਂ ਜਾਣਾ ਪੇ ਅਵਤਾਰ ਮੈਂ ਜਾਣਾ ਹੈ ਪਾਰ ਬ੍ਰਹਮ ਪਰਮੇਸ਼ਰ ਵੇ ਆਪਣੀ ਗੱਤ ਆਪ ਜਾਣਾ ਸੁਣ ਸੁਣ ਅਵਰ ਵਿਖਾਣਾ ਸ਼ੰਕਰਾ ਨਹੀਂ ਜਾਣਾ ਪੇ ਖੋਜ ਸਾਰੇ ਦੇਵ ਦੇਵੀਆਂ ਨਹੀਂ ਜਾਣਾ ਮਰ ਸਭ ਉੱਪਰ ਅਲੱਖ ਪਾਰ ਦਾ ਆਪਣੇ ਰੰਗ ਆਪ ਕਰਤਾ ਕਿ ਇਹ ਲਾਭ ਛੋੜਾ ਆਪੇ ਦੇ ਇੱਕ ਭਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਕਾ ਨਹੀਂ ਲੇਵ ਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਇਹ ਸ਼ਬਦ ਦੇ ਅੰਦਰ ਮਹਾਰਾਜ ਜੀ ਦਾ ਫਰਮਾਨ ਹੈ ਕਿ ਇੱਥੇ ਵਾਹਿਗੁਰੂ ਆਪ ਹੀ ਹੈ ਬੇਅੰਤਤਾਈ ਜਿਸ ਨੂੰ ਆਖਦੇ ਨੇ ਨਾ ਅੰਗਰੇਜ਼ੀ ਦਾ ਅੱਖਰ ਇਨਫਿਨਿਟੀ ਜਿਹੜਾ ਹੈ ਉਹ ਵੀ ਇਹੀ ਹੈ ਜਿਹਦਾ ਕੋਈ ਯਾਦ ਨਹੀਂ ਕੋਈ ਅੰਤ ਨਹੀਂ ਪਤਾ ਹੀ ਨਹੀਂ ਲੱਗ ਸਕਦਾ ਨਹੀਂ ਜਾਣ ਜਾਈ ਕਸ਼ੂ ਰੂਪ ਰੇਖ ਤਾਂ ਬਾਸ ਤਾਂ ਕੋ ਫਿਰੈ ਕੌਣ ਭੇਖ ਕਹਾ ਨਾਮ ਦਾ ਕੋ ਤਾਂ ਕਹਿ ਕਹਾਵੈ ਤਾਂ ਕਹਿ ਬਖਾਨੋ ਕਹਿ ਮੁਹਾ ਇੱਕ ਪੋਸੀਬਲ ਹੈ ਉਹਦੇ ਬਾਰੇ ਤਾਂ ਮਹਾਤਮਾ ਬੁੱਧ ਤਾਂ ਬੋਲਿਆ ਹੀ ਲੋਕ ਕਹਿੰਦੇ ਨਾਸਤਿਕ ਸੀਗਾ ਉਹ ਗੱਲ ਨੂੰ ਚੁੱਪ ਕਰ ਰਿਹਾ ਉਹਦੇ ਬਾਰੇ ਕੋਈ ਜਾਣਦਾ ਨਹੀਂ ਹੈ ਏਡਾ ਵੱਡਾ ਹੈ ਇਹ ਸਭ ਕੁਛ ਕੀ ਹੈ ਫਿਰ ਇਹ ਸਾਰੀ ਚੀਜ਼ ਮਹਾਰਾਜ ਕਹਿੰਦੇ ਸਮਝਣ ਦਾ ਯਤਨ ਕਰੋ ਜੇ ਸਮਝ ਸਕਦੇ ਹੋ ਜੇ ਤਾਂ ਇਸ ਜਨਮ ਦੇ ਅੰਦਰ ਅੰਦਰ ਸਮਝ ਲਈ ਗੱਲ ਹੈ ਦਾਦਾ ਖੱਟ ਗਏ ਜੇ ਨਾ ਸਮਝੀ ਫੇਰ ਨਹੀਂ ਦੋ ਚੀਜ਼ਾਂ ਨੇ ਇੱਕ ਬੁੱਝਣਾ ਹੁੰਦਾ ਇੱਕ ਸਮਝਣਾ ਹੁੰਦਾ ਮੈਂ ਬੁੱਝਣੇ ਦੀ ਗੱਲ ਕਰਦਾ ਸਮਝਣ ਦੀ ਸਮਝਣਾ ਬੁੱਧੀ ਮੰਡਲ ਦਾ ਸਰਕਲ ਦੇ ਵਿੱਚ ਸਫੀਅਰ ਹੁੰਦਾ ਕੋਈ ਗੱਲ ਸਮਝ ਆਣੀ ਬੁੱਝਣਾ ਜਿਹੜਾ ਹੁੰਦਾ ਉਹ ਪ੍ਰੈਕਟੀਕਲ ਹੋਇਆ ਕਰਦਾ ਉਹਦੇ ਚ ਸਮਝਣ ਦਾ ਅੱਖਰ ਨਹੀਂ ਆਉਂਦਾ ਕਿਉਂਕਿ ਉਹ ਪ੍ਰੈਕਟੀਕਲ ਹੀ ਉਹਨੇ ਬੁੱਝ ਲਿਆ ਸੋ ਇੱਕ ਬਾਜ਼ਾਰ ਤਾਂ ਇਹ ਮੁਰਾਦ ਨਹੀਂ ਹੈ ਸੰਸਾਰ ਹੈ ਜਿਹੜਾ ਜਿਹਨੇ ਤਾਂ ਇਹ ਬਾਤ ਬੁੱਝ ਲਈ ਉਹ ਤਾਂ ਜਿੱਤ ਗਿਆ ਜਿਹਨੇ ਨਾ ਬੁੱਝੀ ਉਹ ਫਿਰ ਚੱਕਰ ਚ ਪੈ ਗਿਆ ਗੱਲ ਮਹਾਰਾਜ ਪਰ ਸਾਫ ਕਰੀ ਜਾਂਦੇ ਨੇ ਭਾਈ ਗੁਰਦਾਸ ਜੀ ਜਿਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਪ੍ਰਾਪਤ ਹੈ ਆਪ ਫਰਮਾਨ ਕਰਦੇ ਆ ਕਿ ਨਿਰੰਕਾਰ ਅਕਾਰ ਹੋਏ ਜਦੋਂ ਨਿਰੰਕਾਰ ਅਕਾਰ ਧਾਰਨ ਕਰਿਆ ਉਹਨੇ ਉਸ ਗੱਲ ਨੂੰ ਅਸੀਂ ਸਮਝ ਨਹੀਂ ਸਕਦੇ ਵੀ ਨਿਰੰਕਾਰ ਦਾ ਜਿਹੜਾ ਮੰਡਲ ਸੀ ਉੱਥੇ ਤੱਕ ਸਾਡੀ ਬੁੱਧੀ ਤਾਂ ਰਸਤੇ ਚ ਰਹਿ ਜਾਂਦੀ ਹੈ ਇਹ ਤਾਂ ਜਾਂਦੀ ਨਹੀਂ ਹੈ ਇਹ ਤਾਂ ਬ੍ਰੇਨ ਦੀ ਜਿਹੜੀ ਆਖਰੀ ਹੱਦ ਆ ਉੱਥੇ ਤੱਕ ਪਹੁੰਚਦੀ ਹੈ ਗਾਂ ਤਾਂ ਇਹ ਜਲ ਜਾਂਦੇ ਨੇ ਇਹਦੇ ਫੰਗ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਤਿੰਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ ਦਿਮਾਗ ਤਾਂ ਜਾਂਦਾ ਨਹੀਂ ਅਕਲ ਨਹੀਂ ਜਾਂਦੀ ਪੜ੍ਹਾਈ ਲਿਖਾਈ ਨਹੀਂ ਜਾਂਦੀ ਆਹ ਜਿਹੜੀ ਸਾਡੀ ਅਕਲ ਹੈ ਇਹ ਤਾਂ ਉੱਥੇ ਖਤਮ ਹੋ ਜਾਂਦੀ ਹੈ ਇਹ ਤਾਂ ਸੋਚੋ ਹੀ ਨਾ ਫਿਰ ਹੁਣ ਜਾਣੀਏ ਕਿਵੇਂ ਕਹਿੰਦੇ ਉੱਥੇ ਇੱਕ ਖਾਸ ਕਿਸਮ ਦੀ ਬੁੱਧੀ ਮਿਲਦੀ ਹੈ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਿੱਧਾ ਕੀ ਸੁਧ ਇਹ ਘੜੇ ਜਾਂਦੇ ਨੇ ਮਨ ਤਾਂ ਪਲਟ ਕੇ ਉਨਮਨ ਬਣਦਾ ਬੁੱਧੀ ਜਿਹੜੀ ਹੈ ਉਹਨੂੰ ਘੜ ਘੜ ਕੇ ਸ਼ੁੱਧ ਬਣਾਉਂਦੇ ਨੇ ਆਤਮ ਵਿਸ਼ੈਣੀ ਬੁੱਧ ਕਹਾਉਂਦੀ ਆ ਸਿਖਾਲੇ ਜੇ ਅਰਥਾਂ ਚ ਆਤਮਾ ਨੂੰ ਵਿਸ਼ੇ ਕਰਨ ਵਾਲੀ ਬੁੱਧ ਹੈ ਉਹ ਆਹ ਬੁੱਧ ਨਹੀਂ ਇਹ ਮੈਟਰ ਨੂੰ ਵਿਸ਼ੇ ਕਰਨ ਵਾਲੀ ਬੁੱਧ ਹੈ ਜਿਹੜੀ ਸਾਡੇ ਕੋਲ ਹੈ ਇਹ ਗੱਲ ਸਮਝੋ ਜੀ ਤੇ ਸਮਝ ਆਉਂਦੀ ਹੈ ਜਿਹੜੇ ਅਸੀਂ ਸੋਚਦੇ ਹਾਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਜਿਹੜਾ ਅਸੀਂ ਸਾਰਾ ਦਿਨ ਮਗਜ਼ ਖਪਾਈ ਕਰਦੇ ਹਾਂ ਮਹਾਰਾਜ ਕਹਿੰਦੇ ਤੂੰ ਜਾਣ ਤਾਂ ਗਿਆ ਪਰ ਤੇਰਾ ਜਿਹੜਾ ਜਾਣਨਾ ਨਾ ਬੜਾ ਮਾੜਾ ਹੈ ਜਗ ਕਹੂਆ ਮੁੱਖ ਚੁੰਚ ਗਿਆ ਤੂੰ ਕਹੋ ਹੈ ਕਹੋ ਤੇ ਗਿਆਨ ਤੇਰਾ ਜਿਹੜਾ ਚੁੰਚ ਹੈ ਇਹ ਖੜਦਾ ਨਹੀਂ ਕਿਤੇ ਵੀ ਐਵੇਂ ਇੱਕ ਗੱਲ ਜਾਣੀ ਹੋਈ ਹੈ ਜਾਣੀ ਹੋਈ ਗੱਲ ਕਰੀ ਜਾਂਦਾ ਵੀ ਖੰਡ ਬੜੀ ਮਿੱਠੀ ਹੁੰਦੀ ਹੈ ਉਹ ਜਾਣੀ ਹੋਈ ਹੈ ਸੁਣੀ ਹੋਈ ਗੱਲ ਲੇਕਿਨ ਆਪ ਤਰਸਦਾ ਫਿਰਦਾ ਜਾਂ ਇਹ ਜਾਣ ਲਈ ਸਹਿਰੇ ਦੇ ਵਿੱਚ ਬਾਰੂ ਥਲ ਚ ਵੀ ਪਾਣੀ ਪਿਆਸ ਬੁਝਾ ਦਿੰਦਾ। ਲੇਕਿਨ ਆਪ ਕੀ ਹੁੰਦਾ, ਜੀ ਮੁੜਦੀ ਜਾਂਦੀ ਹੈ ਤੇ ਮਰਨ ਕਿਨਾਰੇ ਪਹੁੰਚਿਆ ਹੋਇਆ। ਉਹ ਜਾਣੇ ਹੋਏ ਨੇ ਪਾਣੀ ਨਹੀਂ ਦੇਣਾ। ਇਹ ਗਿਆਨ ਨੂੰ ਗੁਰੂ ਮਹਾਰਾਜ ਨਹੀਂ ਮੰਨਦੇ 1% ਵੀ। ਕਹਿੰਦੇ ਗਿਆਨ ਜਗਤ ਦੇ ਕੋਲ ਹੈ, ਪਰ ਇਹ ਨਾ ਕਾਂ ਹੈ, ਜਗਤ ਹੈ ਜਿਹੜਾ ਕਾਂ 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 ਕਰੀ ਜਾਂਦਾ, ਗੱਲ ਕੁਛ ਨਹੀਂ ਹੈ, ਨਾ ਕੋਈ ਅਸਰ ਹੁੰਦਾ ਇਸ ਗਿਆਨ ਦਾ, ਨਾ ਕੋਈ ਜੀਵਨ ਚ ਪਰਿਵਰਤਨ ਆਉਂਦਾ ਹੈ। ਜਗ ਕਹੂਗਾ ਮੁੱਖ ਚੁੰਚ ਗਿਆਨ, ਕਹਿੰਦੇ ਮੂੰਹ ਚੋਂ ਕਿਤਾਬਾਂ ਦੀਆਂ ਗੱਲਾਂ ਕਰੀ ਜਾਂਦਾ, ਫਲਾਣਾ ਐ ਹੋਇਆ, ਰੱਬ ਆਇਆ ਫਲਾਣਾ ਤਿਮਕਾ, ਕਿਸੇ ਨੂੰ ਨਹੀਂ ਪਤਾ ਵੀ ਰੱਬ ਕੀ ਹੈ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨਹੀਂ ਜਾਣ ਜਾਈ ਕਛੂ ਰੂਪ ਰੇਖ, ਕਹਾਂ ਵਾਸਤਾ ਕੋ ਫਿਰ ਕੌਣ ਦੇਖ, ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੁਨਾਲ। ਰੱਬ ਦੇ ਬਾਰੇ ਤਾਂ ਕੋਈ ਜਾਣ ਨਹੀਂ ਸਕਦਾ ਕਿਉਂਕਿ ਇਨਫਿਨਿਟੀ ਹੈ, ਜਿੱਥੇ ਨਹੀਂ ਅਸੀਂ ਜਾਣਿਆ ਉਦੋਂ ਵਹਾਂ ਫੇਰ ਹੋ ਰਹੇਗਾ। ਆਹ ਜਿਹੜੀ ਸਾਡੀ ਬੁੱਧੀ ਹੈ ਇਹ ਰੱਬ ਨੂੰ ਜਾਣਨ ਵਾਲੀ ਨਹੀਂ ਹੈ, ਇਹਦੇ ਨਾਲ ਪਰਮੇਸ਼ਰ ਨਹੀਂ ਜਾਣਿਆ ਜਾਂਦਾ ਹੈ ਬੁੱਧੀ ਨਾਲ। ਇਸ ਨੂੰ ਤਾਂ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਪਿਆਰਿਆ ਕਿਹੜੇ ਪ੍ਰੀਖਿਆ ਤੂੰ ਪਿਆ ਹੋਇਆ, ਇਹ ਤੇਰੀ ਜਿਹੜੀ ਬੁੱਧੀ ਹੈ ਇਹ ਕਿਸੇ ਕਿਨਾਰੇ ਨਹੀਂ ਇਹਨੇ ਪਹੁੰਚਾਉਣਾ, ਇਹ ਤੂੰ ਭੁੱਲ ਜਾ। ਇਹ ਬੁੱਧੀ ਦਾ ਕੰਮ ਕੀ ਹੈ, ਅਣਹੋਈਆਂ ਚੀਜ਼ਾਂ ਹੋਈਆਂ ਬਣਾ ਦੇਣੀ, ਪਰ ਉਹਨੂੰ ਮੰਨ ਲੈਣਾ 100%। ਬੜੀ ਲੰਮੀ ਟਾਕ ਹੈ, ਬੇਅੰਤ ਸਮਾਗਮਾਂ ਚ ਬੇਅੰਤ ਸਤਸੰਗਾਂ ਦੇ ਵਿੱਚ ਇਹ ਬੜੇ ਹੀ ਤਰੀਕਿਆਂ ਦੇ ਨਾਲ ਗੱਲ ਕਹੀ ਗਈ ਹੈ, ਕਿਉਂਕਿ ਅਨੁਭਵ ਦੀ ਬਾਤ ਜੋ ਹੁੰਦੀ ਹੈ ਉਹ ਨਵੀਂ ਨਰੋਈ ਹੁੰਦੀ ਹੈ, ਕਿਤਾਬ ਦੀ ਬਾਤ ਜਿਹੜੀ ਹੁੰਦੀ ਹੈ ਉਹ ਫਿੱਕੀ ਹੁੰਦੀ ਹੈ, ਬੁਸੀ ਹੋਈ ਹੁੰਦੀ ਹੈ। ਉਹ ਅਨੁਭਵ ਦੇ ਵਿੱਚ ਜਿਹਾ ਜਿਹਾ ਪ੍ਰਕਾਸ਼ ਹੁੰਦਾ ਉਹ ਹੁੰਦਾ ਉਸੇ ਤਰ੍ਹਾਂ ਦੇ ਨਾਲ। ਸੋ ਬੜੇ ਤਰੀਕਿਆਂ ਨਾਲ ਕਿਹਾ ਗਿਆ, ਜਿਹੜੀ ਬੁੱਧੀ ਇਹ ਜਾਣਦੀ ਹੈ ਵੀ ਇਹ ਮੇਰਾ ਘਰ ਹੈ, ਇਹ ਮੇਰਾ ਦੇਸ਼ ਹੈ, ਆਹ ਮੇਰੀ ਜਾਤ ਹੈ, ਆਹ ਮੇਰਾ ਰੰਗ ਹੈ, ਮੈਂ ਕਾਲਾ, ਮੈਂ ਗੋਰਾ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਮੁਸਲਮਾਨ ਹਾਂ, ਮੇਰਾ ਘਰ ਫਲਾਣੇ ਥਾਂ ਤੇ ਹੈ, ਆਹ ਮੇਰਾ ਬੱਚਾ ਵੱਡਾ ਹੈ, ਆਹ ਛੋਟਾ ਹੈ, ਇਹ ਬਹੁਤ ਪੜ੍ਹਦਾ ਹੈ, ਇਹ ਨਹੀਂ ਪੜ੍ਹਦਾ, ਆਹ ਮੇਰੇ ਘਰ ਵਾਲੀ ਹੈ। ਉਹ ਇੱਕ ਚੱਕਰ ਪੈ ਗਿਆ ਅਸੱਤ ਦਾ, ਜੜ ਦਾ, ਅਸੱਤ ਜਿਹਨੂੰ ਕਹਿੰਦੇ ਨੇ ਅਨਾਤਮ ਦਾ। ਹੁਣ ਇਹ ਗੱਲ ਤਾਂ ਬਿਲਕੁਲ ਸਹੀ ਹੈ ਵੀ ਹਾਂ ਠੀਕ ਹੈ, ਘਰ ਸਾਡਾ ਹੀ ਹੈ, ਮੈਂ ਸਿੱਖ ਵੀ ਹੈਗਾ, ਅੰਮ੍ਰਿਤ ਵੀ ਮੈਂ ਛਕਿਆ ਹੋਇਆ ਤੇ ਮੈਂ ਪੜ੍ਹਿਆ ਹੋਇਆ ਵੀ ਹਾਂ, ਪੈਸਾ ਵੀ ਮੇਰੇ ਕੋਲ ਹੈ, ਨੌਕਰੀ ਵੀ ਮੈਂ ਕਰਦਾ, ਪੁੱਤਰ ਵੀ ਮੇਰਾ ਹੈ, ਧੀ ਵੀ ਮੇਰੀ ਹੈ। ਮਹਾਰਾਜ ਕਹਿੰਦੇ ਸਾਰਾ ਹੀ ਝੂਠ ਬੋਲਦਾ ਟੋਟਲ। ਇਹ ਕੇਵਲ ਬੁੱਧੀ ਕਰਕੇ, ਬੁੱਧੀ ਤੈਨੂੰ ਹੋਰ ਮਿਲ ਗਈ ਜਿਹਦੇ ਕਰਕੇ ਤੈਨੂੰ ਇਹ ਮਹਿਸੂਸ ਹੁੰਦਾ ਹੈ, ਉਹ ਅੰਡਰ ਇਨਫਲੂਐਂਸ ਆਫ ਹਮੈ, ਹਮੈ ਦਾ ਅੰਗਰੇਜ਼ੀ ਅੱਖਰ ਕੋਈ ਨਹੀਂ ਹੈ ਬਣਿਆ ਅੱਜ ਤੱਕ। ਉਹ ਜਿਹੜੀ ਪਰਮੇਸ਼ਰ ਨੇ ਇੱਕ ਤੱਤ ਪਾਤਾ ਨਾ ਆਪਣੇ ਆਪ ਨੂੰ ਬਹੁਤੇ ਰੂਪਾਂ ਚ ਦਿਖਾਉਣ ਦਾ, ਉਹ ਤੱਤ ਦਾ ਅਸਰ ਹੋਇਆ ਹੋਇਆ, ਉਹਦੇ ਕਰਕੇ ਤੈਨੂੰ ਇਹ ਜਿਹੜੀ ਯਾਦ ਹੈ, ਇਹ ਜਾਣ ਪਛਾਣ ਹੈ, ਇਹ ਹਟਦੀ ਨਹੀਂ ਹੈ। ਜੇ ਕਹੇ ਇਹਦਾ ਨੁਕਸਾਨ ਕੀ ਹੈ ਜੀ, ਫਿਰ ਮਹਾਰਾਜ ਕਹਿੰਦੇ ਨੁਕਸਾਨ ਜਦ ਤੱਕ ਇਹ ਬੁੱਧ ਤੇਰੇ ਅੰਦਰ ਹੈ ਉਨੀ ਦੇਰ ਤੱਕ ਤੈਨੂੰ ਚੱਕਰ ਦੇ ਉੱਤੇ ਚੜਿਆ ਹੋਇਆ, ਜੰਮਦਾ ਮਰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਐਸਾ ਫਰਮਾਨ ਹੈ। ਜੰਮਦਾ ਤੇ ਮਰਦਾ ਹੈ, ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ, ਮੇਰੇ ਦਾ ਬੰਨਿਆ ਹੋਇਆ, ਮਰਦਾ ਹੈ ਬੰਦਿਆ ਹੋਇਆ, ਉਹਨਾਂ ਤੇ ਮਰਦਾ ਹੈ ਉਹਨੇ ਨਾਮ। ਵੰਦਨਾ ਫਿਰ ਫਿਰ ਜੋ ਨਹੀਂ ਪਾਏ ਜਿੱਥੇ ਅਸੀਂ ਖੜੇ ਹਾਂ ਨਾ ਜੂਨਾ ਅਸੀਂ ਆਪਣੇ ਸਿਰ ਤੋਂ ਇਹ ਜਿਹੜਾ ਹੈ ਜੰਮਣ ਮਰਨ ਦਾ ਜੂੜਾ ਇਹ ਲਾਹ ਨਹੀਂ ਸਕਦੇ ਕਿਉਂਕਿ ਮਹਾਰਾਜ ਨੇ ਨਿਸ਼ਾਨੀਆਂ ਦੱਸਦੀਆਂ ਜਾਵੇ ਜਾਣੇ ਮੈਂ ਕੁਛ ਕਰਦਾ ਅਸੀਂ ਜਾਣਦੇ ਹਾਂ ਵੀ ਮੈਂ ਕਰਦਾ ਕੋਈ ਪ੍ਰੇਮੀ ਹੋਣਾ ਇੱਕ ਅੱਧਾ ਜਿਹੜਾ ਜਿਹਨੂੰ ਇਹ ਭਾਵਨਾ ਹੀ ਨਹੀਂ ਜਾਗਦੀ ਮੈਂ ਕਰਦਾ ਜਿੰਨਾ ਚਿਰ ਅਸੀਂ ਇਹ ਜਾਣਦੇ ਹਾਂ ਵੀ ਮੈਂ ਕਰਦਾ ਮੈਂ ਆਹ ਨੇਕੀ ਕਰੀ ਮੈਂ ਫਲਾਣੇ ਦਾ ਭਲਾ ਕਰਿਆ ਮੈਂ ਫਲਾਣੇ ਦੀ ਮਦਦ ਕਰੀ ਮੈਂ ਆਹ ਗੱਲ ਨਾ ਕਹਿੰਦਾ ਤਾਂ ਇਹ ਹੋ ਜਾਂਦਾ ਮਹਾਰਾਜ ਕਹਿੰਦੇ ਸਜ਼ਾ ਪਤਾ ਕੀ ਮਿਲਦੀ ਹੈ ਉਸ ਵੇਲੇ ਤਾਈ ਤਬ ਲੱਗ ਗਰਭ ਜਾਣ ਮੈਂ ਕਰਤਾ ਜਦ ਤੱਕ ਇਹ ਤੇਰੀ ਬੁੱਧ ਕਾਇਮ ਹੈ ਉਨ੍ਹਾਂ ਚਿਰ ਤੂੰ ਜੰਮੇਗਾ ਮਰੇਗਾ ਬਿਲਕੁਲ ਨਾ ਤੂੰ ਆਸ ਰੱਖ ਵੀ ਕਿਸੇ ਥਾਂ ਮੇਰਾ ਟਿਕਾਣਾ ਲੱਗ ਜਾਏ ਉਹ ਮਨੋਰੰਜਨ ਦੀਆਂ ਬਾਤਾਂ ਹੁੰਦੀਆਂ ਦਿਲ ਲਵਾਉਣ ਦੀਆਂ ਬਾਤਾਂ ਹੁੰਦੀਆਂ ਤੱਤ ਬਾਤ ਹੋਰ ਹੁੰਦੀਆਂ ਸੰਤਾਂ ਦੀ ਉਹ ਹੇਰਲੀਆਂ ਗੱਲਾਂ ਹੁੰਦੀਆਂ ਸੰਤ ਆਖਰੀ ਗੱਲ ਕਰਦੇ ਉਹ ਕਿਉਂ ਹੁੰਦੀ ਹੈ ਕਿਉਂਕਿ ਇਹਦੀ ਬੁੱਧੀ ਜਿਹੜੀ ਹੈ ਉਹ ਮਿਟਦੀ ਨਹੀਂ ਹੈ ਮੈਂ ਨਾਲ ਚਿੰਬੜੀ ਹੋਈ ਹੈ ਮੇਰੀ ਤੇ ਮੈਂ ਇਹਦੀ ਜਾਂਦੀ ਨਹੀਂ ਹੈ ਕਿੰਨੇ ਲੱਖ ਯਤਨ ਕਰਦੇ ਮੈਂ ਇੰਨਾ ਭਜਨ ਕਰਿਆ ਮੈਂ ਇੰਨੀ ਬਾਣੀ ਪੜ੍ਹੀ ਕੋਈ ਤਾਂ ਕੋਈ ਗੱਲ ਰਹਿਣੀ ਹੈ ਆਪਣੀ ਹੋਂਦ ਦਾ ਅਹਿਸਾਸ ਜਿੰਨੀ ਦੇਰ ਤੱਕ ਹੈ ਨਾ ਉਹਨਾਂ ਚਿਰ ਇਹ ਜੰਮਦਾ ਮਰਦਾ ਰਹੇਗਾ ਪਾਪ ਦਾ ਫਲ ਵੀ ਇਹਨੂੰ ਲੱਗਦਾ ਰਹਿਣਾ ਤੇ ਭੁੰਨਦਾ ਵੀ ਲੱਗਦੇ ਰਹਿਣਾ ਕਦੇ ਨਰਕ ਚ ਜਾਏਗਾ ਕਦੇ ਸੁਰਗ ਚ ਜਾਏਗਾ ਕਦੇ ਮਨੁੱਖ ਬਣੇਗਾ ਕਦੇ ਹੇਠਾਂ ਕੀੜਿਆਂ ਵਿਕੜਿਆਂ ਦੀ ਜੁਨੀ ਪਏਗਾ ਕਿਉਂਕਿ ਪਰਮ ਪਦ ਦੀ ਪ੍ਰਾਪਤੀ ਨਹੀਂ ਇਹਨੇ ਜੀਵਨ ਚ ਕਰੀ ਜਿਹੜੀ ਇਹਨੂੰ ਕਰਨੀ ਚਾਹੀਦੀ ਜਿਹੜੇ ਖਾਈ ਜਾਂਦਾ ਕਿਹੜੇ ਖਾਈ ਜਾਂਦਾ ਇਹ ਹੈ ਇਨਫਿਨਿਟੀ ਇੱਥੇ ਨਾ ਤਾਂ ਕੋਈ ਟਾਈਮ ਦਾ ਆਦਾ ਨਾ ਕੋਈ ਟਾਈਮ ਦਾ ਅੰਤ ਹੈ ਕਹਿ ਨਹੀਂ ਸਕਦੇ ਬਸ ਸੋਚ ਵੀ ਨਹੀਂ ਸਕਦੇ ਜਿਹੜਾ ਦਿਮਾਗ ਹੈ ਇਹਦੇ ਤੇ ਇੰਨਾ ਵਜਨ ਪੈ ਜਾਂਦਾ ਬਿਲਕੁਲ ਹਨੇਰਾ ਛਾ ਜਾਂਦਾ ਵੀ ਕੀ ਸੋਚੀਏ ਗਾਂ ਤਾਂ ਸੋਚਣਾ ਹੀ ਨਹੀਂ ਆਉਂਦਾ ਅਗਮ ਅਗੋਚਰ ਅਸੀਂ ਕਿਵੇਂ ਪਹੁੰਚ ਜਾਗੇ ਕੋਈ ਹੈ ਤਰੀਕਾ ਅਗਮ ਦੀ ਗਮਤਾ ਨੂੰ ਜਾਣ ਜਾਈਏ ਤੇ ਅਗੋਚਰ ਨੂੰ ਪਛਾਣ ਜਾਈਏ ਨਹੀਂ ਜਾਣ ਸਕ ਹੈਲਪਲੈਸਨੈਸ ਹੈ ਕਿਉਂਕਿ ਜਿਹੜੀ ਇਹ ਦਿਮਾਗ ਦਾ ਅਕਲ ਹੈ ਨਾ, ਜਿਹਨੂੰ ਬੁੱਧੀ ਕਹਿੰਦੇ ਨੇ, ਇਹ ਹਉਮੈ ਦੇ ਮੰਡਲ ਦੀ ਬੁੱਧੀ ਹੋਣ ਕਰਕੇ ਇਹ ਹਉਮੈ ਤੋਂ ਉੱਪਰ ਨਹੀਂ ਜਾ ਸਕਦੀ। ਇਸ ਕਰਕੇ ਮਹਾਰਾਜ ਐਸੀ ਸਲਾਹ ਦਿੰਦੇ ਨੇ,
ਮਨ ਬੋਲਿਆ ਹਉਮੈ
ਸੁਰਤ ਵਿਸ਼ਵਾਸ ਕਿੱਡੀ ਬੜੀ ਮਹਾਰਾਜ ਸਲਾਹ ਦਿੰਦੇ, ਸਿੱਧੇ ਅੱਖਰ ਨੇ, ਕੋਈ ਇਹਦੇ ਚ ਗੁੰਝਲਦਾਰ ਬਾਤ ਨਹੀਂ, ਕੋਈ ਫਿਲਾਸਫੀ ਨਹੀਂ ਹੈ। ਫੇਰ ਤਾਂ ਕਹਿੰਦੇ ਮੈਂ ਕਮਲਾ ਹੋ ਜਾਊਂਗਾ ਜੇ ਮੈਨੂੰ ਇਹ ਨਾ ਪਤਾ ਰਿਹਾ ਮੇਰਾ ਪੁੱਤਰ ਆ, ਮੇਰੀ ਧੀ ਆ, ਮੇਰੀ ਜ਼ਮੀਨ ਆ, ਮੇਰੀ ਜਾਇਦਾਦ ਹੈ, ਆ ਮੇਰਾ ਮਜ਼ਹਬ ਹੈ, ਆ ਮੇਰਾ ਦੇਸ਼ ਹੈ, ਫਿਰ ਤਾਂ ਮੈਂ ਕਮਲਾ ਹੋ ਜਾਊਂ। ਉਹ ਕਹਿੰਦੇ ਇਹ ਨਹੀਂ ਹੈ ਗੱਲ, ਇਸ ਤੋਂ ਉੱਪਰਲੀ ਜਿਹੜੀ ਸੁਰਤ ਹੈ ਨਾ ਉਹ ਇੰਨੀ ਸੋਹਣੀ ਹੈ, ਉਹਦੇ 'ਚ ਤੈਨੂੰ ਤੱਤ ਦਾ ਪਤਾ ਲੱਗ ਜਾਏਗਾ। ਜਿਵੇਂ ਹਨੇਰੇ ਵਿੱਚ ਰੱਸੀ ਪਈ ਸੱਪ ਲੱਗੀ ਜਾਂਦਾ, ਚਾਨਣਾ ਹੋਇਆ ਤਾਂ ਉਹ ਸੱਪ ਦਿਸਣ 'ਤੇ ਹਟ ਜਾਂਦਾ। ਇਸੇ ਤਰ੍ਹਾਂ ਜਿਹੜਾ ਤੈਨੂੰ ਮੇਰਾ 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 ਕਰਦਾ, ਉਹ ਜਦ ਤੈਨੂੰ ਦੂਸਰੀ ਸੁਰਤ ਆ ਜਾਣੀ ਹੈ ਉਸ ਵੇਲੇ ਮੇਰਾ ਮੇਰਾ ਹਟ ਜਾਣਾ, ਲੱਗਣਾ ਹੀ ਨਹੀਂ। ਇਹ ਗੱਲ ਨੂੰ ਨਹੀਂ ਸਮਝ ਸਕਦੇ ਸੰਤ, ਚੁੱਪ ਰਹਿੰਦੇ ਨੇ, ਪੂਰੀ ਤਰ੍ਹਾਂ ਕਹਿੰਦੇ ਨਹੀਂ ਹੈ। ਉਹ ਤਾਂ ਨਹੀਂ ਕਹਿੰਦੇ ਕਿਸੇ ਤੇ ਵਜਨ ਨਹੀਂ ਚੱਕ ਹੁੰਦਾ, ਅਧਿਕਾਰੀ ਕੋਈ ਨਹੀਂ ਹੈ, ਇਸ ਕਰਕੇ ਗੱਲ ਤੱਕ ਲੈ ਤਾਂ ਗਏ ਲੇਕਿਨ ਚੁੱਪ ਕਰਕੇ। ਉਹ ਚੁੱਪ ਤਾਂ ਕਰਦੇ ਨੇ ਕਿ ਗਾਹਾਂ ਕੋਈ ਸਾਂਭਣ ਵਾਲਾ ਨਹੀਂ ਹੈ,
ਜਿੱਥੇ ਮੇਰੇ ਨਾਲ ਸਦਾਗਰ ਪੂਰਾ ਗਠੜੀ ਨਾ ਕਮੀ ਨਾ ਮਤੀ, ਸਦਾਗਰ ਪੂਰਾ ਗਠੜੀ ਨਾ ਕਮੀ ਨਾ ਮਤੀ।
ਹੈਲਪਨੈਸ ਹੋਇਆ ਕਰਦੀ ਹੈ ਸੰਤਾਂ ਦੀ, ਜਾਣਦੇ ਹੈ ਜੀ ਕਰਦਾ ਦੱਸਣ ਨੂੰ, ਗਾਹ ਕੋਈ ਸੁਣਨ ਵਾਲਾ ਨਹੀਂ ਤਿਆਰ ਹੋਇਆ ਜੀ। ਉਹ ਜਿਹੜੀ ਸੱਚ ਦੀ ਬਾਤ ਹੈ ਉਹ ਜਦੋਂ ਪ੍ਰਾਪਤ ਹੋ ਜਾਂਦੀ ਹੈ, ਹਉਮੈ ਦੇ ਜਿਹੜੇ ਰਿਲੇਸ਼ਨ ਨੇ, ਹਉਮੈ ਦੀ ਸੋਚ ਹੈ, ਹਉਮੈ ਦੀਆਂ ਗੱਲਾਂ ਹੈ, ਉਹ ਸਾਰੀ ਦੀਆਂ ਸਾਰੀਆਂ ਹੀ ਬਦਲ ਜਾਇਆ ਕਰਦੀ, ਕੋਈ ਬਾਤ ਵੀ ਨਹੀਂ ਰਹਿੰਦੀ। ਗੁਰਦਸਵੇਂ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਨੇ ਕਿਹਾ ਕਿ ਮਹਾਰਾਜ ਐਡੀ ਉੱਚੀ ਗੱਲ ਕਰਕੇ ਫਿਰ ਜਿਹੜੇ ਤੁਸੀਂ ਆ ਫੌਜਾਂ ਨੂੰ ਟ੍ਰੇਨਿੰਗ ਦੇ ਰਹੇ ਹੋ, ਭਰਤੀਆਂ ਕਰ ਰਹੇ ਹੋ ਤੇ ਤਿਆਰੀਆਂ ਕਰ ਰਹੇ ਹੋ ਯੁੱਧ ਦੀਆਂ, ਇਹ ਫਿਰ ਇਹ ਕੀ ਗੱਲ ਹੋਈ ਜਿਹੜਾ ਮੈਂ ਤੁਹਾਤੋਂ ਬਚਨ ਸੁਣਿਆ ਉਹ ਹੋਰ ਹੈ ਤੇ ਜਿਹੜਾ ਤੁਸੀਂ ਕਰ ਰਹੇ ਹੋ ਹੋਰ ਹੈ। ਮਹਾਰਾਜ ਕਹਿੰਦੇ ਪੀਰ ਬੁੱਧੂ ਸ਼ਾਹ ਤੈਨੂੰ ਭੁਲੇਖਾ ਹੈ, ਮੈਂ ਕੁਛ ਵੀ ਨਹੀਂ ਕਰ ਰਿਹਾ, ਮੈਂ ਨਹੀਂ ਕੁਛ ਵੀ ਕਰ ਰਿਹਾ, ਹੋ ਰਿਹਾ ਕਿਉਂਕਿ ਆਦਿ ਕਾਲ ਤੋਂ ਹੀ ਹੋ ਰਿਹਾ। ਹੁਕਮਰ ਦਾ ਹੀ ਚੱਲਣਾ ਨਾਨਕ ਲਿਖਿਆ ਨਾਮ, ਰਾਹੀ ਚੱਲਣਾ ਨਾਨਕ ਲਿਖਿਆ ਨਾਮ, ਰਾਹੀ ਚੱਲਣਾ ਨਾਨਕ ਲਿਖਿਆ ਨਾਮ, ਰਾਹੀ ਚੱਲਣਾ ਨਾਨਕ ਲਿਖਿਆ ਨਾਮ, ਨਾਨਕ ਜੀ ਦਾ ਨਾਮ, ਨਾਨਕ ਜੀ ਦਾ ਨਾਮ, ਨਾਨਕ ਜੀ ਦਾ ਨਾਮ, ਨਾਨਕ ਜੀ ਦਾ ਨਾਮ, ਮੈਂ ਕੁਛ ਨਹੀਂ ਕਰ ਰਿਹਾ, ਜਿਵੇਂ ਤੂੰ ਦੇਖ ਰਿਹਾ ਮੈਂ ਦੇਖ ਰਿਹਾ। ਇਹ ਜੋ ਸੰਸਾਰ ਦੀ ਕਿਰਿਆ ਹੋ ਰਹੀ ਹੈ ਨਾ, ਇਹ ਸਾਰੀ ਹੁਕਮ ਦੇ ਅਧੀਨ ਚੱਲ ਰਹੀ ਹੈ। ਕਿਸੇ ਦੀ ਦੁਨੀਆਂ ਚ ਤਾਕਤ ਨਹੀਂ ਹੈ ਕਿ ਹੁਕਮ ਨੂੰ ਬਦਲ ਦੇਵੇ। ਐਡੀ ਬੜੀ ਉਹ ਚੀਜ਼ ਹੈ, ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਅਰੇ ਤੈਸੀ ਪਾਸ। ਇਹ ਜੀਵ ਮੱਥੇ ਦੇ ਉੱਤੇ ਲਿਖਾ ਕੇ ਲਿਆਇਆ, ਉਹ ਹੁਕਮ ਦੇ ਅਧੀਨ ਇਹ ਕੰਮ ਕਰਦਾ, ਲੇਕਿਨ ਭੋਲਾ ਪੰਛੀ ਫਸ ਜਾਂਦਾ, ਹਰੇਕ ਗੱਲ ਨੂੰ ਕਹਿੰਦਾ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ। ਕਹਿੰਦੇ ਜੇ ਕਿਤੇ ਹੁਕਮ ਦੀ ਕਿਰਿਆ ਨੂੰ ਬੁੱਝ ਜਾਵੇ ਨਾ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਈ। ਉਹ ਬੁੱਝਣ ਵਾਲੀ ਗੱਲ ਹੈ, ਜਾਣੀ ਵਾਲੀ ਗੱਲ ਨਹੀਂ। ਜਾਣਦੇ ਤਾਂ ਪੜ੍ਹੇ ਲਿਖੇ ਸਾਰੇ ਹੀ ਨੇ, ਅਰਥ ਵੀ ਜਾਣਦੇ ਨੇ, ਲੇਕਿਨ ਨਿਕਲ ਨਹੀਂ ਸਕਦੇ। ਨਿਕਲਣ ਦਾ ਜਦ ਤੱਕ ਸਾਧਨ ਨਹੀਂ ਆਉਂਦਾ ਉਨੀ ਦੇਰ ਤੱਕ ਨਿਕਲਿਆ ਨਹੀਂ। ਸੋ ਇਹ ਮੈਂ ਜੋ ਬੇਨਤੀ ਕੀਤੀ ਹੈ, ਵਾਹਿਗੁਰੂ ਇਨਫਿਨਿਟੀ ਹੈ, ਬੇਅੰਤ ਹੈ, ਇਹਨੂੰ ਕੋਈ ਜਾਣ ਨਹੀਂ ਸਕਦਾ, ਨਾ ਬਰਮਾ ਨਾ ਵਿਸ਼ਨੂੰ ਨਾ ਕੋਈ ਸ਼ਿਵ ਜੀ ਨਾ ਕੋਈ ਦੇਵੀਆਂ, ਕੋਈ ਨਹੀਂ ਜਾਣ ਸਕਦਾ ਕਿਉਂਕਿ ਐਂਡਲੈਸ ਹੈ। ਮਹਾਰਾਜ ਨੇ ਤਾਂ ਫੈਸਲਾ ਹੀ ਦੇਤਾ, ਨਹੀਂ ਜਾਣ ਜਾਈ ਕੁਛ ਰੂਪ ਰੇਖ ਕਹਾਂ ਬਾਜ ਤਾਂ ਕੋ ਫਿਰਾ ਕੌਣ ਪੇਖ, ਕਹਾਂ ਨਾਮ ਦਾ ਕੋ ਕਹਾਂ ਕਹਿ ਕਹਾਵਾ ਕਹਾਂ ਕਹਿ ਬਖਾਨੋ ਕਹੇ ਮੋਨਾਦ। ਉਹ ਜਿਹੜਾ ਇਹ ਵਾਹਿਗੁਰੂ ਸੀ ਨਾ, ਨਿਰੰਕਾਰ ਆਕਾਰ ਹੋਏ, ਜਦੋਂ ਆਕਾਰ ਬਣਿਆ ਕਿਰਿਆਸ਼ੀਲ ਹੋਇਆ, ਇਹਦਾ ਨਾਂ ਏਕੰਕਾਰ ਹੋਇਆ। ਅਸੀਂ ਕਹਿ ਤਾਂ ਨਾਂ ਤਾਂ ਕੋਈ ਵੀ ਨਹੀਂ ਹੈ ਉਹਦਾ, ਲੇਕਿਨ ਉਹ ਸਾਰਿਆਂ ਨਾਲੋਂ ਜਿਹੜਾ ਢੁਕਵਾਂ ਨਾਂ ਆ ਨਾ, ਉਹ ਏਕੰਕਾਰ ਏਕ ਹੈ, ਏਕੰਕਾਰ। ਉਹ ਹਸਤੀ ਦਾ ਡਿਨੋਟ ਕਰਦੀ ਹੈ ਵੀ ਇੱਕ ਇੱਕ ਜਿਹੜਾ ਇੱਕੋ ਹੀ ਹਸਤੀ ਬੀਂਗ, ਇੰਨਾ ਹੀ ਹੈ ਇਹ। ਇਹ ਜਦ ਗਾਂ ਹਰਕਤ ਚ ਆਇਆ ਤਾਂ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦਿਆਵਾਦ ਲੋਗਾਸ ਦੈਟ ਵਾਸ ਵਿਦਨ ਗੋਡ, ਉਸ ਵੇਲੇ ਪਰਮੇਸ਼ਰ ਤੋਂ ਸ਼ਬਦ ਦੀ ਉਤਪਤੀ ਹੋਈ, ਏਕੰਕਾਰੋਂ ਸ਼ਬਦ ਤੋਂ। ਉਹ ਸ਼ਬਦ ਉਹਨੇ ਸਾਰੇ ਆਕਾਰ ਬਣਾਤੇ, ਓਂਕਾਰ ਆਕਾਰ ਪਾਇਆ, ਇੱਥੋਂ ਕਿਰਿਆ ਸ਼ੁਰੂ ਹੋ ਗਈ, ਹੁਕਮ ਦੀ ਕਿਰਿਆ ਸ਼ੁਰੂ ਹੋ ਗਈ। ਹੁਕਮੀ ਹੋਵਨ ਜੀ, ਹੁਕਮ ਨਾ ਕਿਹਾ ਜਾਏ, ਹੁਕਮੀ ਹੋਵਨ ਆਕਾਰ, ਆਕਾਰ ਸਾਰੇ ਬਣ ਗਏ, ਹੁਕਮ ਤੋਂ ਜੀ ਬਣ ਗਏ, ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਉਹ ਜਿਹੜੇ ਹੁਕਮ ਦੇ ਅਧੀਨ ਜੀ ਬਣ ਗਏ, ਉਹਨਾਂ ਦੇ ਵਿੱਚ ਅਸੀਂ ਆ ਗਏ, ਸਾਨੂੰ ਪਤਾ ਲੱਗ ਗਿਆ ਵੀ ਇਹ ਹਉਮੈ ਨੇ ਅਸੀਂ ਅੱਡ ਕਰ ਦਿੱਤੇ। ਮਹਾਰਾਜ ਕਹਿੰਦੇ ਆਹ ਗੱਲ ਛੱਡਦੇ ਭੋਲਿਆ, ਹਉਮੈ ਸੁਰਤ ਬਸਾ, ਇਹ ਹਉਮੈ ਸੁਰਤ ਨਹੀਂ ਵਿਸਰਦੀ ਸੱਤ। ਇੱਥੋਂ ਫਿਰ ਕੀ ਹੋਇਆ, ਅਸੀਂ ਗਿਰ ਗਏ ਖੱਡੇ ਚ, ਘੁੰਮਦੇ ਫਿਰਦੇ ਹਾਂ, ਬੇਅੰਤ ਚਿਰ ਹੋ ਗਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰ ਪੋਇਓ, ਕਈ ਜਨਮ ਹੈਬਰ ਬਿਰਖ ਜੋ, ਕਿਤੇ ਰੁੱਖ ਬਿਰ ਖਾਮ ਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਕੁਲੀ ਮੇ ਆਏ, ਕਿਤੇ ਪੰਥੋ ਡਾਏ। ਗਿਣ ਲਈ ਸਿਆਣਿਆਂ ਨੇ ਵੀ 84 ਲੱਖ ਜੂਨੀ ਹੈ, ਕੋਈ ਕਹਿ ਨਹੀਂ ਸਕਦਾ ਵੀ 84 ਤੇ ਵੀ ਹੋਣੀਆਂ ਹੈ, ਲੇਕਿਨ ਗੁਰੂ ਮਹਾਰਾਜ ਕਹਿੰਦੇ ਆ ਵੀ 84 ਲੱਖ ਮੰਨ ਲਓ ਤੇ ਨਾ ਇਹਦੇ ਤੇ ਤਰਕ ਕਰੋ। ਉਹ ਚੱਕਰ ਘੁੰਮੀ ਜਾਂਦਾ, ਘੁੰਮਦੇ ਹੀ ਤੁਰੇ ਜਾਂਦੇ ਆ, ਘੁੰਮਦੇ ਹੀ ਤੁਰੇ ਜਾਂਦੇ ਆ, ਛੁਟਕਾਰੇ ਦਾ ਕੋਈ ਸਾਧਨ ਨਹੀਂ ਲੱਭ ਰਿਹਾ। ਅੱਛਾ, ਕਈਆਂ ਨੂੰ ਵਾਹਿਗੁਰੂ ਨੇ ਬੁੱਧੀ ਦੇ ਵਿੱਚ ਪ੍ਰਕਾਸ਼ ਕਰ ਦਿੱਤਾ, ਉਹ ਜਾਣਦੇ ਨੇ ਲੇਕਿਨ ਨਿਕਲ ਉਹ ਵੀ ਨਹੀਂ ਸਕਦੇ। ਲੰਗੜਾ ਕਹਿੰਦਾ ਜਿਵੇਂ ਦਲਦਲ ਚ ਫਸ ਜਾਏ, ਨਹੀਂ ਨਿਕਲ ਸਕਦੇ। ਹੁਣ ਨਿਕਲਣ ਦੇ ਵਾਸਤੇ ਕੀ ਕਰੇ? ਪਹਿਲਾਂ ਤਾਂ ਮੰਨੇ ਬਈ ਮੇਰੀ ਜਿਹੜੀ ਬੁੱਧ ਹੈ ਅਧੂਰੀ ਹੈ, ਇਹ ਬੁੱਧੀ ਦੇ ਉੱਤੇ ਹੋਰ ਬੁੱਧ ਹੈ। ਕਹੋ ਕਬੀਰ ਬੁੱਧ ਹਿਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਉਹਨੂੰ ਉਨਮਨੀ ਬੁੱਧ ਕਹਿੰਦੇ ਨੇ। ਮਨ ਜਦੋਂ ਸਨਾਤਨ ਹੋ ਜਾਂਦਾ ਨਾ, ਆ ਮਨ ਉਲਟ ਸਨਾਤਨ ਹੋਆ। ਇਹ ਮਨ ਜਦ ਉਨਮਨ ਬਣ ਜਾਂਦਾ ਹੈ, ਉਸ ਵੇਲੇ ਇਹਨੂੰ ਸੋਝੀ ਆ ਜਾਂਦੀ ਹੈ ਆਤਮਾ ਦੀ। ਨਹੀਂ, ਆਤਮਾ ਇੱਕ ਇਹਦੇ ਵਾਸਤੇ ਹੈ। ਸਮਝ ਲਓ ਇੱਕ ਕਹਾਣੀ, ਇੱਕ ਪਹੇਲੀ ਉਹ ਰਹਿੰਦਾ ਹੈ, ਨਹੀਂ ਸਮਝ ਆਉਂਦਾ ਵੀ ਆਤਮਾ ਕੀ ਹੈ, ਪਤਾ ਹੀ ਨਹੀਂ ਲੱਗਦਾ ਵੀ ਆਤਮਾ ਹੈ ਕੀ। ਉਹ ਜੇ ਪਤਾ ਲੱਗ ਜਾਵੇ ਫੇਰ ਇਹ ਨਿਕਲਦਾ ਨੀ। ਕਦੋਂ ਸਾਧ ਸੰਗਤ ਤੇ ਪਾਵ ਹੈ ਉਸ ਸਥਾਨ ਤੇ ਬਾਹਰ ਨਾਲ, ਕਦੇ ਉੱਥੇ ਪਹੁੰਚ ਗਿਆ ਕਿਸੇ ਤਰੀਕੇ ਦੇ ਨਾਲ। ਹੁਣ ਇਹਦੇ ਵਿੱਚ ਮਹਾਰਾਜ ਨੇ ਰੱਖਤਾ ਅਕਾਲ ਪੁਰਖ ਨੇ ਵੀ ਇਹ ਮੈਂ ਪੂਰਾ ਬੰਦਾ ਭੇਜਦਾ। ਕਿਸੇ ਨੂੰ ਨਵੀ ਕਹਿੰਦੇ ਨੇ, ਕਿਸੇ ਨੂੰ ਪੈਗੰਬਰ ਕਹਿੰਦੇ ਨੇ, ਕਿਸੇ ਨੂੰ ਅਵਤਾਰ ਕਹਿੰਦੇ ਨੇ, ਕੁਛ ਨੌ ਨੇ ਆਪਣੇ ਆਪਣੇ, ਪਰ ਉਹਨਾਂ ਨੇ ਸਾਰਿਆਂ ਨਾਲੋਂ ਜ਼ਿਆਦਾ ਸਾਧੂ ਸੰਤਾਂ ਨੂੰ ਰੱਖਿਆ। ਇਹ ਮੇਰਾ ਰੂਪ ਨੇ, ਇਹਨਾਂ ਨੂੰ ਭੇਤ ਦੀ ਗੱਲ ਦਾ ਪਤਾ, ਮੇਰੇ ਭੇਤ ਦਾ ਪਤਾ ਹੈ। ਇਹ ਭੇਤ ਦਿੰਦੇ ਨੇ ਜਿਹੜਾ ਕੋਈ ਅਧਿਕਾਰੀ ਹੋਵੇ, ਦੂਸਰਿਆਂ ਦੇ ਕੋਲ ਚੁੱਪ ਰਹਿੰਦੇ ਬੰਦਿਆਂ ਵਾਂਗਣ, ਖਾਂਦੇ ਪੀਂਦੇ ਉਵੇਂ ਹੀ, ਉਵੇਂ ਜਿਵੇਂ ਰਹਿ ਕੇ ਇੱਕ ਬੜੀ ਭਾਰੀ ਭੇਤ ਦੀ ਗੱਲ ਸਾਂਭੀ ਫਿਰਦੇ ਆ, ਜਿਹੜੇ ਡਿਸਕਲੋਜ਼ ਨਹੀਂ ਕਰਦੇ। ਉਹ ਡਿਸਕਲੋਜ਼ ਤਾਂ ਨਹੀਂ ਕਰਦੇ, ਉਹ ਬੁੱਧੀ ਉਨਮਨੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਨਹੀਂ ਹੋਈ ਕਿਸੇ ਨੂੰ, ਜਿੱਥੇ ਜਾ ਕੇ ਇਹ ਗੱਲ ਟਿਕ ਜਾਣੀ ਹੈ। ਦੂਸਰਾ ਇਹਦੀ ਕੀਮਤ ਨਹੀਂ ਕੋਈ ਦੇ ਸਕਦਾ। ਸੋ ਉਹਦੇ ਵਾਸਤੇ ਫਿਰ ਇਹ ਧਾਰਮਿਕ ਜਿੰਨੀਆਂ ਕਹਾਣੀਆਂ ਚੱਲਦੀਆਂ ਨਾ, ਜਿੰਨਾ ਧਾਰਮਿਕ ਅਧਿਆਤਮਵਾਦ ਦਾ ਇਤਿਹਾਸ ਹੈ, ਇਹ ਸਹਾਈ ਹੁੰਦਾ ਜਿਹੜਾ ਅਦਵੈਤ ਹੈ, ਰਾਗ ਦਵੈਸ ਤੋਂ ਉੱਤੇ ਜਿਹੜਾ ਹੇਠਲਾ ਹੈ, ਉਹਦੇ ਚ ਫਿਰ ਬੰਦਾ ਫਸਿਆ ਰਹਿੰਦਾ, ਨਿਕਲ ਨਹੀਂ ਸਕਦਾ। ਆਈ ਵਜ੍ਹਾ ਵੀ ਸਾਧੂ ਸੰਤ ਵੀ ਵਿੱਚ ਫਸੇ ਪਏ ਨੇ, ਉਹ ਵੀ ਨਹੀਂ ਨਿਕਲ ਸਕਦੇ। ਉਹ ਇਸ ਕਰਕੇ ਨੀ, ਇਹ ਬਾਤ ਜਿੰਨਾ ਚਿਰ ਆਦਮੀ ਅੰਦਰ ਨਹੀਂ ਨਾ ਜਾਂਦਾ, ਸੈਲਫ ਰਿਸਰਚ ਨਹੀਂ ਕਰਦਾ, ਓਨੀ ਦੇਰ ਤੱਕ ਇਹ ਗੱਲ ਪ੍ਰਗਟ ਨਹੀਂ ਹੁੰਦੀ। ਤੇ ਇਹਦੇ ਵਾਸਤੇ ਸਭ ਤੋਂ ਜਿਹੜੀ ਪਹਿਲੀ ਗੱਲ ਹੈ, ਜਿਹੜੀ ਅਵਸ਼ ਆਦਮੀ ਚ ਹੋਣੀ ਚਾਹੀਦੀ ਹੈ, ਉਹਨੂੰ ਪ੍ਰਤੀਤ ਕਹਿੰਦੇ ਨੇ। ਜੇ ਮਨ ਚ ਪ੍ਰਤੀਤ ਆ ਜਾਏ ਤਾਂ ਵਾਹਿਗੁਰੂ ਚਿੱਤ ਆ ਜਾਂਦਾ, ਨਹੀਂ ਆਇਆ ਨਹੀਂ ਕਰਦਾ। Thank you.
ਕੀ ਪ੍ਰਤੀਤ ਤਿਸ ਜਾ ਨਾ ਆਵੇ ਹਰ ਪ੍ਰਾਪਤੀਤ, ਜੇ ਪ੍ਰਤੀਤ ਨਹੀਂ ਹੈ ਨਹੀਂ ਆਉਂਦਾ ਪਰਮੇਸ਼ੁਰ ਦੇ ਉੱਤੇ। ਪਰਮੇਸ਼ੁਰ ਦੇ ਉੱਤੇ ਸ਼ੱਕ ਹੈ ਵੀ ਹੈਗਾ ਵੀ ਨਹੀਂ ਹੈਗਾ, ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਖ ਨਹੀਂ, ਚੱਕਰ ਨਹੀਂ, ਕੁਛ ਹੈ ਹੀ ਨਹੀਂ ਹੈ, ਕਹਿੰਦੇ ਉਹ ਚੀਜ਼ ਵੀ ਹੈਗੀ। ਆਹ ਮਨ ਸਾਰੀ ਜ਼ਿੰਦਗੀ ਨਹੀਂ ਮੰਨ ਸਕਦਾ, ਇਹ ਪ੍ਰਤੀਤ ਨਹੀਂ ਜਿੰਨਾ ਚਿਰ ਉਨੀ ਦੇਰ ਤੱਕ ਨਾਮ ਨਹੀਂ ਚੱਲਿਆ ਕਰਦਾ, ਨਾਮ ਜਪੇ ਨਹੀਂ ਸਰ। ਤੇ ਮਹਾਰਾਜ ਨੇ ਕੰਡੀਸ਼ਨ ਲਾ ਤੀ, ਤਿਸਿਆ ਨਾਮ ਹੈ ਹਰ ਪ੍ਰਭ ਚੀਤ, ਬੇਅੰਤ ਮਸਾਲਾਂ ਨੇ ਭਰੋਸੇ ਦੀਆਂ। ਭਰੋਸਾ ਜਿਹੜਾ ਹੁੰਦਾ ਇਹਨੂੰ ਕਹਿੰਦੇ ਨੇ ਬਲਾਇੰਡ ਫੇਥ, ਪੜ੍ਹੇ ਲਿਖੇ ਬਈ ਬੜੀ ਮਾੜੀ ਗੱਲ ਹੈ ਬਲਾਇੰਡ ਫੇਥ। ਅੱਜ ਨੇ ਮੈਗਜ਼ੀਨ ਪੰਜਾਬੀ ਦੇ ਸ਼ਬਦ ਨਾ ਮੇਰੇ ਕੋਲ ਆਉਂਦੇ ਨੇ, ਉਹ ਸਾਰੇ ਹੀ ਨਾਸਤਕ ਬਣਾਉਣ ਵਾਲੇ ਪੋਜੋ ਹੈ, ਜਿਹੜਾ ਮੈਂ ਤਾਂ ਦੇਖਿਆ ਨਹੀਂ ਜਿਹੜਾ ਰੱਬ ਨਾਲ ਜੁੜਦਾ ਹੋਵੇ। ਉਹ ਕਹਿੰਦੇ ਬਲਾਇੰਡ ਫੇਥ, ਬਲਾਇੰਡ ਫੇਥ, ਬਲਾਇੰਡ ਫੇਥ, ਬੜਾ ਮਾੜਾ ਕੰਮ। ਉਹ ਫੇਰ ਤਾਂ ਕਰਨਾ ਹੀ ਪੈਣਾ, ਚਾਹੇ ਬਲਾਇੰਡ ਬਿਨਾਂ ਕੰਮ ਨਹੀਂ ਚੱਲਦਾ। ਜੇ ਤਾਂ ਮੈਨੇ ਬਲਾਇੰਡ ਫੇਥ ਕਰ ਲਿਆ ਵੀ ਰੋਟੀ ਖਾਊਗਾ, ਖਿਲਾ ਕੇ ਹਟਿਆ, ਜੇ ਉਹਦੀ ਥਾਂ ਤੇ ਪੀ ਐਚ ਡੀ ਬੈਠਾ ਹੁੰਦਾ ਉਹਨੇ ਕਿਹੜਾ ਤਾਂ ਰੋਟੀ ਇਹਨੇ ਖਾਣੀਆਂ, ਪੱਥਰ ਨੇ ਨਾ ਮੂੰਹ ਨਾ ਸਿਰ ਇਹਦੇ, ਕਿਤੇ ਨਹੀਂ ਚੱਲ ਸਕਦਾ ਆਦਮੀ। ਅਕਲ ਤਾਂ ਪਹੁੰਚ ਨਹੀਂ ਸਕਦੀ ਰੱਬ ਤੱਕ, ਇਹਦਾ ਰੁਕਾਵਟ ਹੀ ਰੁਕਾਵਟ ਹੈ। ਦੁਨੀਆਂ ਦਾ ਕੰਮ ਤਾਂ ਇਹ ਕਰਦੀ ਹੈ, ਰੱਬ ਵਾਲੇ ਪਾਸੇ ਨਹੀਂ ਇਹ ਜਾ ਸਕਦੀ, ਕਿਉਂਕਿ ਇਹਦੇ ਵਿੱਚ ਤਰਕ ਹੈ। ਤਰਕ ਵਾਲਾ ਆਦਮੀ ਗਿਆਨੀ ਤਾਂ ਬਣ ਜਾਏਗਾ, ਫਿਲਾਸਫਰ ਬਣ ਜਾਏਗਾ, ਲੇਕਿਨ ਰੱਬ ਨਾਲ ਮੇਲ ਨਹੀਂ ਉਹਦਾ ਹੋ ਸਕਦਾ। ਜਿਹੜਾ ਫੇਥ ਵਾਲਾ ਹੈ, ਬਲਾਇੰਡ ਫੇਥ ਵਾਲਾ, ਉਹ ਲੰਘ ਜਾਂਦਾ, ਦੂਏ ਤੋਂ ਨਹੀਂ ਲੰਘ ਹੁੰਦਾ। ਆਪਣੇ ਇੱਥੇ ਸ਼ੁਰੂ ਸ਼ੁਰੂ ਦੀ ਗੱਲ ਹੈ, ਅੱਜ ਬੇਅੰਤ ਬਿਮਾਰ ਲੋਕ ਆਉਂਦੇ ਨੇ, ਔਰ ਸਕਿਨ ਖਰਾਬ ਸੀ ਕਿਸੇ ਦੀ, ਬਹੁਤ ਹੀ ਹੋਈ ਖਰਾਬ, ਪਾਣੀ ਚੋਂਦਾ ਸੀ ਸਾਰੇ ਸਰੀਰ ਤੇ, ਜਿਹਨੂੰ ਕੱਚਾ ਕੋੜ ਕਹਿੰਦੇ ਨੇ ਉਹ ਸੀ। ਮੈਂ ਕਿਹਾ ਜਪਜੀ ਸਾਹਿਬ ਦੇ ਪਾਠ ਕਰ ਲੈ ਹਟ ਜਾਏਗਾ, ਉਹ 45 ਦਿਨਾਂ ਬਾਅਦ ਆਏ ਸਾਰਾ ਹੀ ਹਟਿਆ ਗਿਆ, ਬਿਲਕੁਲ ਹੀ ਖਤਮ ਹੋ ਗਿਆ, ਨਾ ਕੋਈ ਦਵਾਈ, ਨਾ ਕੋਈ ਮੱਲਮ, ਨਾ ਕੁਛ ਹੋਰ। ਉਹ ਕੰਮ ਕੀ ਕਰਦਾ ਸੀ, ਜਪਜੀ ਸਾਹਿਬ ਤਾਂ ਦੁਨੀਆਂ ਹੀ ਪੜਦੀ ਹੈ, ਲੇਕਿਨ ਨਾਲ ਜਿਹੜਾ ਫੇਥ ਸੀ ਉਹ ਰਾਜੀ ਕਰ ਰਿਹਾ ਸੀ, ਇਹਦਾ ਜਪਜੀ ਸਾਹਿਬ ਪੜ੍ਹਾ ਕੇ। ਉੱਥੇ ਅਸੀਂ ਬੈਠੇ ਸੀ, ਆਪਣਾ ਸਿੰਘ ਬਿਮਾਰ ਹੋ ਗਿਆ ਭੈਣਪੁਰ ਦਾ, ਪੈਰਾਂ ਤੇ ਹੱਥਾਂ ਦੇ ਵਿੱਚ ਐ ਹੋ ਗਿਆ ਜਿਵੇਂ ਹਲ ਚਲਾਇਆ ਹੁੰਦਾ, ਉਹ ਪਾਣੀ ਧੋਵੇ ਜਦ ਹੱਥ ਹੇਠਾਂ ਨੂੰ ਕਰੇ ਪੈਰਾਂ ਵਿੱਚੋਂ ਵੀ, ਕਹਿੰਦਾ ਡਾਕਟਰਾਂ ਨੇ ਜਵਾਬ ਦੇ ਤਾ ਪੀ ਜੀ ਆਈ ਆ। ਉਹ ਸਹਿਜ ਸੁਭਾਅ ਬੀਬੀ ਨੇ ਕਹਿਤਾ, ਕਹਿੰਦੀ ਜਿੱਥੇ ਹਰ ਸਿੰਘ ਨਾ ਆਉਂਦੇ ਨੇ ਨਾ ਉੱਥੇ ਜਾ ਕੇ ਗਾਰਾ ਮਰ ਲੈ, ਹੁਣ ਜੇ ਤਾਂ ਤਰਕ ਹੁੰਦੀ ਉਹਨੇ ਕਹਿਣਾ ਇਹ ਤਾਂ ਅਲਰਜੀ ਹੋ ਜੂ, ਮੇਰੇ ਗਲ ਜਾਣਗੇ ਪੈਰ, ਉੱਥੇ ਸਾਬਣ ਵੀ ਹੈ, ਨਹਾਤਾ ਹੋਇਆ ਸਾਬਣ ਲਾਉਂਦਾ ਹੀ ਹੈ, ਕੱਪੜੇ ਵੀ ਉੱਥੇ ਹੀ ਧੋਂਦੇ ਨੇ, ਵਿੱਚ ਕਾਸਟਿਕ ਸੋਡਾ ਵੀ ਹੈ। ਉਹ ਗਿਆ ਜਾ ਕੇ, 3 ਦਿਨ ਮਰਦਾ ਰਿਹਾ, 3 ਦਿਨ ਆ ਗਿਆ ਬਿਲਕੁਲ ਜਿਵੇਂ ਹੋਇਆ ਹੀ ਨਹੀਂ ਹੁੰਦਾ, ਨਿਸ਼ਾਨ ਜੇ ਹੀ ਰਹਿ ਗਏ, ਬਾਕੀ ਕੁਛ ਨਾ ਰਿਹਾ। ਉਹ ਕੀ ਕੰਮ ਸੀ, ਉਹ ਹੋਇਆ ਕਿਉਂ, ਡਾਕਟਰ ਤਾਂ ਮੰਨਦੇ ਨਹੀਂ, ਡਾਕਟਰ ਕਹਿਣਗੇ ਹੈ ਹੀ ਨਹੀਂ, ਇਹ ਤਾਂ ਉਹਨੂੰ ਜੇ ਐਨਾਲਾਈਜ਼ ਕਰਨ ਕਹਿਣਗੇ ਇਹ ਤਾਂ ਜ਼ਖਮ ਨੂੰ ਖਰਾਬ ਕਰਨ ਵਾਲੀ ਚੀਜ਼ ਹੈ। ਉਹਦੇ ਮਨ ਚ ਫੇਥ ਸੀ, ਫੇਥ ਨੇ ਰਾਜੀ ਕਰਤਾ, ਇੱਕ ਨਹੀਂ ਹਜ਼ਾਰਾਂ ਦੀ ਤਾਦਾਦ ਚ ਹੁੰਦੇ। ਇਹੀ ਦੇ ਫੇਥ ਗੁਰੂ ਦੇ ਬਚਨਾਂ ਦੇ ਉੱਤੇ ਆ ਜਾਵੇ ਨਾ, ਫੇਰ ਲੰਘ ਜਾਂਦੇ। ਜਿਹਨੇ ਗੁਰੂ ਦੇ ਬਚਨ ਕਮਾਏ ਨੇ ਉਹਨਾਂ ਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ,
ਨਾਮ ਜਪ ਕੇ ਲਖਾਂਦਾ ਹੋ ਗਿਆ, ਨਾਮ ਯਤੀ Thank you.
ਗੁਰੂ ਨਾਮ ਜਪੀਏ ਜਦੋਂ ਵਾਹਿਗੁਰੂ ਦੇ ਨਾਲ ਮਨ ਲੀਨ ਹੋ ਗਿਆ, ਲੀਨ ਤੁਸੀਂ ਸਾਰੇ ਹੀ ਜਾਣਦੇ, ਇੱਕ ਸੁਰਤ ਹੋ ਕੇ ਇੱਕ ਚਿੱਤ ਹੋ ਕੇ ਕਿਸੇ ਦਾ ਧਿਆਨ ਧਰੀ ਜਾਣਾ, ਉਹਦੇ ਚ ਮਹਿਬ ਰਹਿਣਾ, ਇਹਨੂੰ ਲੀਨ ਕਹਿੰਦੇ ਨੇ। ਲੀਨਤਾ ਪ੍ਰਾਪਤ ਹੋ ਗਈ ਹੈ, ਫਿਰ ਦਰਜਾ ਕਿੱਦਾਂ ਹੋ ਗਿਆ? ਆਰਦਾਮ ਕੋ ਛਿਪਰੋ ਹੋਇਓ ਲਾਚੀਨ, ਉਹ ਫੇਥ ਨਾਲ ਉੱਠਿਆ। ਘਰ ਨਾਨਾ ਜੀ ਸੀ ਇਹਦੇ, ਪਿਓ ਵੀ ਲਿਖਿਆ, ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਬੁਲਾਇਆ, ਕਹਿੰਦੇ ਨਾਮਦੇਵ ਮੈਨੂੰ ਕੰਮ ਹੈ, ਪੂਜਾ ਚ ਵਿਘਨ ਨਾ ਪੈ ਜਾਵੇ, ਤੂੰ ਠਾਕਰਾਂ ਨੂੰ ਦੁੱਧ ਦਾ ਭੋਗ ਲਵਾ ਦਿਆ ਕਰ। ਉਹ ਸੁਣਦਾ ਤਾਂ ਆ ਰਿਹਾ ਸੀ, ਸਤਸੰਗ ਵੀ ਕਰਦਾ ਸੀ, ਐਂ ਨਹੀਂ ਵੀ ਅਚਾਨਕ ਲੱਗ ਗਿਆ ਮੁੰਡਾ ਉੱਠ ਕੇ। ਉਹਦੇ ਸਾਰੇ ਸੁਰਤੀਆਂ ਦਾ ਟ੍ਰੈਂਡ ਜਿਹੜਾ ਸੀ ਸੋਚਦਾ, ਉਹ ਇਸੇ ਪਾਸੇ ਰਹਿੰਦਾ ਵੀ ਇਹ ਜਾਂਦੇ ਨੇ ਜਾ ਕੇ ਦੁੱਧ ਪਿਲਾ ਜਾਂਦੇ ਨੇ ਰੋਜ਼। ਬੜੇ ਹੀ ਉਹਦੇ ਮਨ ਦੇ ਅੰਦਰ ਜਿਗਿਆਸਾ ਸੀ ਵੀ ਕਦੇ ਮੈਂ ਵੀ ਦੇਖਾਂ ਵੀ ਉਹ ਦੁੱਧ ਕਿਵੇਂ ਪੀਂਦੇ ਨੇ। ਅੱਜ ਮੌਕਾ ਮਿਲ ਗਿਆ, ਕਹਿਣ ਲੱਗਿਆ ਵੀ ਦੇਖ, ਸਵੇਰੇ ਉੱਠੀ, ਇਸ਼ਨਾਨ ਕਰੀ, ਉਹਦੇ ਬਾਅਦ ਕਪਲ ਗਊ ਦਾ ਦੁੱਧ ਚੋਈ, ਆ ਸੋਇਨ ਕਟੋਰੀ ਦੇ ਵਿੱਚ ਲੈ ਕੇ ਠਾਕਰਾਂ ਨੂੰ ਭੋਗ ਲਵਾਈ, ਇਸ ਤਰ੍ਹਾਂ ਨਾਲ ਕੀਤਾ, ਦੁੱਧ ਚੋ ਲਿਆ, ਇਸ਼ਨਾਨ ਵਗੈਰਾ ਕਰਨ ਤੋਂ ਬਾਅਦ ਚਰਨਾਂ ਵਿੱਚ ਲੈ ਲਿਆ, ਉਹਦੇ ਬਾਅਦ ਠਾਕਰ ਨੂੰ ਵੀ ਇਸ਼ਨਾਨ ਕਰਾਤਾ, ਦੁੱਧ ਲੈ ਕੇ ਜਾਂਦਾ, ਦੁੱਧ ਲੈ ਕੇ ਜਾਂਦਾ, ਦੁੱਧ ਅੱਗੇ ਰੱਖ ਦਿੱਤਾ। ਹੁਣ ਉਹਦੇ ਆਉਣਾ ਚਾਹੀਦਾ ਸੀ ਖਿਆਲ ਚ ਵੀ ਇਹਦੇ ਪੱਥਰ ਦੇ ਨਾ ਮੂੰਹ ਹੈ ਨਾ ਸਿਰ ਹੈ, ਵੀ ਦੁੱਧ ਪੀਓ ਕਾਹਦੇ ਨਾਲ, ਐ ਨਹੀਂ ਆਇਆ। ਉਹ ਪੱਥਰ ਦੇ ਬੈਕ ਦੇ ਵਿੱਚ ਉਹਨੂੰ ਇੱਕ ਹਸਤੀ ਨਜ਼ਰ ਆ ਰਹੀ ਸੀ, ਸਾਡੇ ਵਰਗੀ ਮਨੁੱਖਾਂ ਵਰਗੀ, ਵੀ ਐ ਜੈ ਰੱਬ, ਉਹਦੇ ਐ ਮੁਕਟ ਹੁੰਦਾ, ਐ ਬਾਂਹ ਹੁੰਦੀ ਹੈ। ਉਹ ਜੋ ਉਹਦਾ ਧੇ ਸੀ ਉਹ ਦੇਖਣ ਨੂੰ ਤਾਂ ਮੂਹਰੇ ਪੱਥਰ ਸੀ, ਪਰ ਉਹਨੂੰ ਦਿਸਦਾ ਉਹ ਸੀਗਾ। ਉਹ ਲਿਜਾ ਕੇ ਦੁੱਧ ਰੱਖ ਦਿੰਦਾ, ਸੋਹਣ ਕਟੋਰੀ ਨਾਮੇ ਭਰੀ ਲੇ ਠਾਕਰ ਇਹ ਅੱਗੇ ਧਰੀ। ਹੁਣ ਬੇਨਤੀਆਂ ਕਰਦਾ, ਉਹ ਦੁੱਧ ਪੀਂਦਾ ਨਹੀਂ ਇੰਨੀ ਛੇਤੀ, ਕਾਲਾ ਪੈਂਦਾ ਨੀ, ਮਨ ਵਿਚ ਤਰਕ ਨੀ ਆਉਂਦੀ ਵੀ ਇਹਨੇ ਕਿਤੇ ਦੁੱਧ ਪੀਣਾ, ਤੁਹਾਡੇ ਤਾਂ ਆ ਜਾਵੇ ਗੁਰੂ ਗ੍ਰੰਥ ਸਾਹਿਬ ਨੇ ਕਿੱਥੇ ਭੋਗ ਲਾਉਣਾ, ਨਾ ਅਸੀਂ ਲਵਾਉਂਦੇ ਹੀ ਆ ਨਾ ਇਹਨਾਂ ਚੱਕਰਾਂ ਚ ਪੈਂਦੇ ਹੀ ਆ, ਵੀ ਔਖਾ ਹੀ ਆ ਕੰਮ ਹੈ, ਕਹਿ ਦੋ ਸਰ ਗਿਆ ਬਸ, ਕਿਰਪਾਨ ਨਾਲ ਭੋਗ ਲਵਾ ਲਿਆ ਲੱਗ ਗਿਆ ਬਸ, ਸਿਖਾ ਸਭ ਤੋਂ ਸਿਖਾਲਾ ਤਰੀਕਾ। ਸੋ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕਰੀ ਜਾਂਦਾ ਵੀ ਮੇਰਾ ਬਾਪ ਗੁੱਸੇ ਹੋ ਜਾਣਾ, ਮੈਨੂੰ ਕੁੱਟੂਗਾ ਮਾਰੂਗਾ ਵੀ ਤੁਸੀਂ ਦੁੱਧ ਪੀ ਲਓ। ਉਹ ਜਦ ਨੇਚੋ ਕਰ ਅਰਾਧਿਆ ਹੋਏ ਦਿਆਲ ਦਰਸ ਦਿਖਾਏ, ਹੁਣ ਨਿਸ਼ਚੇ ਚ ਨੀ ਕਮਜ਼ੋਰੀ ਆਈ, ਘੰਟਾ ਬੈਠਿਆ ਦੋ ਘੰਟੇ ਬੈਠਿਆ ਰੋਂਦਾ ਰਿਹਾ ਨਾ ਰੋਂਦਾ ਰਿਹਾ, ਇਹ ਤਾਂ ਸਾਡੀਆਂ ਬਣਾਉਣ ਦੀਆਂ ਆਪਣੀਆਂ ਗੱਲਾਂ ਨੇ, ਬਈ ਮਨੋਰੰਜਨ ਜੀ ਬਣਾ ਦੋ ਗੱਲ ਕਿਸੇ ਵੀ, ਬਈ ਕਹਾਣੀ ਨੀ ਜੁੜਦੀ, ਨਹੀਂ ਕਹਾਣੀ ਤਾਂ ਹੀ ਚੱਲਦੀ ਹੈ। ਉਹ ਕਿਸ ਤਰ੍ਹਾਂ ਦੇ ਨਾਲ ਰਿਹਾ, ਇੱਕੋ ਹੀ ਗੱਲ ਕਹਿੰਦਾ ਦੁੱਧ ਪੀਓ ਮੇਰੇ ਗੋਬਿੰਦ ਰਾਏ, ਦੁੱਧ ਪੀਓ, ਦੁੱਧ ਪੀ ਲਓ ਤੁਸੀਂ, ਦੁੱਧ ਪੀ ਲਓ, ਨਹੀਂ ਮੇਰਾ ਬਾਪ ਗੁੱਸੇ ਹੋ ਜੂ ਮੈਨੂੰ ਮਾਰੂਗਾ ਕੁੱਟੂਗਾ, ਤੁਸੀਂ ਦੁੱਧ ਪੀ ਲਓ। ਉਹ ਜਿੰਨੀ ਦੇਰ ਉਹ ਬੈਠਾ ਰਿਹਾ, ਘੰਟਾ ਦੋ ਘੰਟੇ ਤਿੰਨ ਘੰਟੇ, ਉਹਦਾ ਨਿਸ਼ਚਾ ਨੀ ਟੁੱਟਿਆ ਭੋਰਾ ਜਿੰਨਾ ਵੀ, ਇਹਨੇ ਦੁੱਧ ਨੀ ਪੀਣਾ, ਉਹ ਕਹਿੰਦਾ ਪੀਊਗਾ ਮੇਰੇ ਚ ਨੁਕਸਾ ਕੋਈ। ਜਦੋਂ ਨਿਸ਼ਚੇ ਕਰਕੇ ਅਰਾਧਿਆ ਦਿਆਲ ਹੋ ਕੇ ਸਾਹਮਣੇ ਦੁੱਧ ਪੀਣ ਲੱਗ ਗਿਆ, ਹੱਸ ਪਿਆ, ਕਹਿੰਦਾ ਮੈਂ ਦੁੱਧ ਦਾ ਭੁੱਖਾ ਨੀ ਹਾਂ ਨਾ ਪਿਆ, ਮੈਨੂੰ ਤਾਂ ਭਗਤ ਦਾ ਪਿਆਰ ਚਾਹੀਦਾ, ਮੈਂ ਪਿਆਰ ਦਾ ਭੁੱਖਾ, ਏਕ ਭਗਤ ਮੇਰੇ ਹਿਰਦੇ ਵਸੈ, ਨਾਮੇ ਦੇਖ ਨਾਰਾਇਣ ਹੱਸੈ ਹੱਸ ਪੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਹ ਕਹਿੰਦਾ ਵੀ ਮੇਰੇ ਹਿਰਦੇ ਚ ਤਾਂ ਪਿਆਰ ਵਸਦਾ ਤੁਹਾਡਾ, ਉਹ ਦੁੱਧ ਪਿਆ ਦਿੱਤਾ, ਦੁੱਧ ਪਿਆਉਣ ਨਾਲ ਕੀ ਹੋਇਆ, ਪ੍ਰਤੀਤ ਸੀ ਉਹਦੇ ਮਨ ਵਿਚ, ਪ੍ਰਤੀਤ ਦੇ ਨਾਲ ਫਿਰ ਜਿਹੜਾ ਉਹਨੇ ਨਾਮ ਜਪਿਆ ਬੰਦਗੀ ਕਰੀ, ਉਹਦੇ ਨਾਲ ਮਹਾਰਾਜ ਕਹਿੰਦੇ ਉਹ ਲੱਖਾਂ ਦਾ ਹੀ ਹੋ ਗਿਆ, ਕਿਉਂਕਿ ਨਾਮ ਕੋਈ ਵੀ ਦੁਨੀਆਂ ਚ ਜਪ ਲਓ, ਜਿਸ ਨਾਮ ਰਿਦੇ ਸੋਈ ਵੱਡ ਰਾਜਾ, ਵੱਡੇ ਰਾਜਿਆਂ ਦਾ ਰਾਜਾ ਉਹੀ ਹੁੰਦਾ ਜਿਹਦੇ ਹਿਰਦੇ ਚ ਨਾਮ,
ਚਿੱਤ ਹਰੀਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆਂ ਦਾ, ਹਰੀਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆਂ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ
ਗੋਬਿੰਦ 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 ਸਿੰਘ ਮਨ ਲੀਣਾ ਆਰ ਦਾਮ ਕੋ ਛੀਪਰੋ ਹੋਇਓ ਲਾਕੀਣਾ ਬੜੇ ਬੜੇ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਸਲੇਮ ਸ਼ਾਹ ਜਿਹਨੇ ਗਊ ਮਾਰ ਕੇ ਇਹਦੇ ਅੱਗੇ ਸੁੱਟਤੀ ਸੀ ਵੀ ਜਾਂ ਤਾਂ ਇਹਨੂੰ ਜਿਉਂਦੀ ਕਰਦੇ ਨਹੀਂ ਤੈਨੂੰ ਇੱਥੇ ਹੀ ਮਾਰ ਦੇ। ਜਦੋਂ ਗਊ ਜਿਉਂਦੀ ਹੋ ਗਈ ਤਾਂ ਚਲਿਆ ਗਿਆ ਮਹਿਲਾਂ ਦੇ ਅੰਦਰ, ਉੱਥੇ ਜਾ ਕੇ ਬੜਾ ਹੀ ਦਰਦ ਹੋਇਆ। ਅਖੀਰ ਨਾਮਦੇਵ ਦੇ ਬਖਸ਼ਾਇਆ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਗਊ ਸਮਝ ਕੇ ਬਖਸ਼ ਗਏ। ਸੁਲੇਮ ਸ਼ਾਹ ਨੇ ਨਾਮਦੇਵ ਨੂੰ ਅੰਦਰ ਬੁਲਾ ਲਿਆ, ਸ਼ਰਧਾਲੂ ਹੋ ਗਿਆ। ਬਹੁਤ ਹੀ ਵਧੀਆ ਪਲੰਗ ਸੀਗਾ ਉਹਦੇ ਕੋਲ, ਮੋਤੀ ਲੱਗੇ ਹੋਏ, ਬਹੁਤ ਝਿਲਮਿਲ ਝਿਲਮਿਲ ਕਰਦਾ ਸੀ ਉੱਪਰ ਤੱਕ, ਜਿਵੇਂ ਆਪਣੇ ਆਹ ਹੁੰਦੀ ਹੈ ਲੱਗੇ ਹੋਈ ਪਾਲਕੀ, ਇਸ ਤਰ੍ਹਾਂ ਦੇ ਨਾਲ ਪਲੰਗ ਬਹੁਤ ਵਧੀਆ ਬਣਿਆ। ਉਹ ਨਾਮਦੇਵ ਜੀ ਨੂੰ ਦੇਤਾ, ਕਹਿਣ ਲੱਗਿਆ ਮੈਂ ਪਲੰਗ ਤੁਹਾਡੀ ਭੇਟਾ ਕਰਨਾ ਚਾਹੁੰਦਾ। ਨਾਮਦੇਵ ਜੀ ਕਹਿੰਦੇ ਅਸੀਂ ਕਰਨਾ, ਮੇਰੇ ਕਿਸੇ ਕੰਮ ਨਹੀਂ ਹੈ, ਅਸੀਂ ਸਰ ਤੇ ਸੌਂ ਜਾਂਦੇ ਹਾਂ, ਅਸੀਂ ਪਲੰਗਾਂ ਨੂੰ ਕੀ ਕਰਾਂਗੇ, ਕਿਹੜਾ ਸਾਂਭੂ, ਕਿਹੜਾ ਇਹਦੀ ਰਾਖੀ ਕਰੂ, ਇਹ ਹੀਰੇ ਜੜੇ ਪਏ ਨੇ, ਜੇ ਕਿਤੇ ਇਹਦੇ ਉੱਤੇ ਮੇਰ ਹੋ ਗਈ ਮੇਰੀ, ਹੀਰੇ ਉਰੇ ਚੋਰੀ ਕਰ ਲਏ ਕਿਸੇ ਨੇ, ਫਿਰ ਮੈਂ ਰਾਗ ਦੁਆਇਸ ਪੈ ਗਿਆ। ਰਾਜਨ ਕਹਿੰਦੇ ਮੈਂ ਤਾਂ ਬੰਨਿਆ ਜਾਊ, ਤੂੰ ਪਲੰਗ ਆਪਣਾ ਆਪਣੇ ਕੋਲੇ ਰੱਖ, ਮੈਨੂੰ ਨਹੀਂ ਚਾਹੀਦਾ। ਉਹ ਬਾਰ ਬਾਰ ਕਿਹਾ, ਬਾਰ ਬਾਰ ਕਿਹਾ, ਅਖੀਰ ਨਾਮਦੇਵ ਜੀ ਕਹਿਣ ਲੱਗੇ ਮੈਨੂੰ ਨਹੀਂ ਚਾਹੀਦਾ। ਉਹ ਕਹਿੰਦਾ ਮੈਂ ਸੰਕਲਪ ਕਰ ਚੁੱਕਿਆ ਹਾਂ, ਜਿੱਥੇ ਤੁਹਾਡਾ ਆਸਣ ਹੈ ਤੁਸੀਂ ਬਾਹਰ ਰਹਿੰਦੇ ਹੋ, ਮੈਨੂੰ ਪਤਾ ਹੈ ਭੁੰਜੇ ਹੀ ਪੈਂਦੇ ਹੋ, ਤੇ ਮੈਂ ਬਹਿਣਾ ਪਲੰਗਾਂ ਤੇ, ਇਹ ਤਾਂ ਹੁਣ ਚੰਗਾ ਹੀ ਨਾ ਲੱਗਦਾ, ਮੈਰੀ ਸੁਰਦੇ ਉੱਤੇ ਸ਼ਰਧਾ ਹੋ ਰਿਹਾ ਜੀ, ਬਾਦਸ਼ਾਹ ਚੁੱਕਿਆ ਬੈਠਾ ਹਿੰਦੁਸਤਾਨ ਦਾ। ਉਹ ਪਿੱਛੇ ਮੂਹਰੇ ਮੂਹਰੇ ਨਾਮਦੇਵ ਜਾਂਦੇ ਆ, ਪਿੱਛੇ ਪਿੱਛੇ ਪਲੰਗ ਵਾਲਾ ਚੱਕੀ ਜਾਂਦੇ ਨੇ। ਉਹ ਜਾਂ ਜਮਨਾ ਦੇ ਕੰਢੇ ਤੇ ਗਏ, ਕਹਿੰਦੇ ਪਲੰਗ ਮੇਰਾ ਇਹ, ਕਹਿੰਦੇ ਹਾਂ ਜੀ ਤੁਹਾਡਾ, ਫਿਰ ਕਹਿਣ ਤੁਸੀਂ ਜਾਓ ਇੱਥੇ ਹੀ ਰੱਖ ਦੋ, ਉੱਥੇ ਹੀ ਰੱਖਦਾ। ਨਾਮਦੇਵ ਜੀ ਨੇ ਚੱਕਿਆ, ਚੱਕ ਕੇ ਡੂੰਘੇ ਪਾਣੀ ਸੁੱਟਤਾ, ਉਹਨਾਂ ਨੇ ਦੇਖ ਲਿਆ ਵੀ ਇੱਥੇ ਸੁੱਟਤਾ। ਉਹ ਜਾ ਕੇ ਸਲੇਮ ਸ਼ਾਹ ਨੂੰ ਦੱਸਿਆ ਵੀ ਮਹਾਰਾਜ ਉਹਦਾ ਪਲੰਘ ਤੁਹਾਡੇ ਕੋਲ ਵਧੀਆ ਲੱਗਦਾ ਸੀ। ਕਹਿੰਦੇ ਕਿਉਂ? ਕਹਿੰਦੇ ਨਾਮਦੇਵ ਨੇ ਤਾਂ ਸਿੱਟ ਦਿੱਤਾ ਜਮਨਾ ਚ। ਕਹਿੰਦੇ ਜਾਓ ਐਂ ਕਹੋ ਬਈ ਨਾਮਦੇਵ ਜੀ ਉਹ ਪਲੰਘ ਤਾਂ ਵਾਪਸ ਕਰ ਦੋ, ਤੇ ਇਹ ਸਹਿਜਾਦੇ ਦਾ ਗਲਤੀ ਨਾਲ ਆ ਗਿਆ। ਬਾਦਸ਼ਾਹ ਕਹਿੰਦਾ ਵੀ ਉਹ ਦੇ ਜਾਓ ਤੇ ਮੇਰੇ ਵਾਲਾ ਪਲੰਘ ਮੈਂ ਭੇਜਦਾ। ਉੱਥੇ ਜਾ ਕੇ ਨਾਮਦੇਵ ਜੀ ਨੂੰ ਕਿਹਾ, ਆਪ ਵੀ ਆ ਗਿਆ। ਕਹਿੰਦਾ ਮਹਾਰਾਜ ਸੇਵਾ ਕਰਨਾ ਭੁੱਲ ਹੋ ਗਈ, ਐਂ ਕਹੋ ਬਈ ਨਾਮਦੇਵ ਜੀ ਉਹ ਪਲੰਘ ਤਾਂ ਵਾਪਸ ਕਰ ਦੋ, ਤੇ ਇਹ ਸਹਿਜਾਦੇ ਦਾ ਗਲਤੀ ਨਾਲ ਆ ਗਿਆ। ਬਾਦਸ਼ਾਹ ਕਹਿੰਦਾ ਵੀ ਉਹ ਦੇ ਜਾਓ ਤੇ ਮੇਰੇ ਵਾਲਾ ਪਲੰਘ ਮੈਂ ਭੇਜਦਾ। ਉੱਥੇ ਜਾ ਕੇ ਨਾਮਦੇਵ ਜੀ ਨੂੰ ਕਿਹਾ, ਆਪ ਵੀ ਆ ਗਿਆ। ਕਹਿੰਦਾ ਮਹਾਰਾਜ ਸੇਵਾ ਕਰਨਾ ਭੁੱਲ ਹੋ ਗਈ ਕਿ ਇਹ ਸਹਿਜਾਦੇ ਦਾ ਪਲੰਘ ਸੀ, ਮੇਰਾ ਨਹੀਂ ਸੀ, ਮੈਂ ਆਪਣੇ ਵਾਲਾ ਭੇਜਦਾ, ਉਹ ਸਾਨੂੰ ਵਾਪਸ ਕਰ ਦੋ। ਨਾਮਦੇਵ ਜੀ ਜਾਣ ਗਏ ਗੱਲ ਸਾਰੀ, ਕਹਿੰਦੇ ਵਾਪਸ ਲੈਣਾ? ਕਹਿੰਦੇ ਹਾਂ। ਆਵਾਜ਼ ਮਾਰੀ, ਕਹਿੰਦੇ ਉਹ ਜਮਨਾ ਇਹਦਾ ਪਲੰਗ ਵਾਪਸ ਕਰੋ। ਛਲ ਉੱਠੀ, ਦਸ ਪਲੰਗ ਆ ਗਏ। ਕਹਿੰਦੇ ਯਾਰ ਆ ਲੈ ਜਾ, ਇਹ ਇੱਥੇ ਤਾਂ ਤੈਨੂੰ ਦਸੇ ਮਿਲਣੇ ਸੀਗੇ ਤੇ ਬਾਹਰ ਉੱਥੇ ਤੈਨੂੰ 72 ਮਿਲਣੇ ਸੀ। ਉਹ ਹੈਰਾਨ ਹੋ ਗਿਆ, ਚਰਨਾ ਦੇ ਟੈ ਪਿਆ। ਕਹਿੰਦਾ ਮਹਾਰਾਜ ਮੈਂ ਤਾਂ ਗਲਤੀ ਕਰੀ। ਕਹਿੰਦੇ ਬਸ ਤੂੰ ਰੱਖ, ਹੁਣ ਮੇਰੇ ਨਾਲ ਚੱਕਰ ਪਾਏ, ਆਪਣੇ ਦੱਸਦੇ ਦੱਸ ਲੈ ਜਾ। ਉਹ ਐਸਾ ਰਾਜ ਹੋ ਜਾਂਦਾ ਹੈ ਸਾਧੂਆਂ ਦਾ ਜੇ ਸੱਚਮੁੱਚ ਨਾਮ ਜਪੇ। ਜੇ ਐਵੇਂ ਪਖੰਡ ਕਰੀ ਫਿਰਦਾ, ਰੋਟੀਆਂ ਰੋਟੀਆਂ ਖਾ ਲਈਆਂ, ਨਾਮ ਨਹੀਂ ਜਪਣਾ, ਭਜਨ ਨਹੀਂ ਕਰਨਾ, ਬੰਦਗੀ ਨਹੀਂ ਕਰਨੀ, ਕੁਛ ਨਹੀਂ ਕਰਨੀ, ਦੁਨੀਆਂਦਾਰ ਬਣਿਆ ਪਿਆ, ਦੁਨੀਆਂਦਾਰ ਵਾਲੀਆਂ ਗੱਲਾਂ ਕਰੀ ਜਾਂਦਾ, ਫੇਰ ਨਹੀਂ ਭਾਈ ਕੁਛ ਬਣਿਆ ਕਰਦਾ। ਉਹ ਕਿਉਂਕਿ ਲੀਨ ਨਹੀਂ ਹੋਇਆ। ਜਿਹੜਾ ਰਤਿਆ ਜਾਂਦਾ ਨਾ, ਸਤਿਗੁਰ ਸੇਤੀ ਰਤਿਆ, ਰਤਣਾ ਕਹਿੰਦੇ ਨੇ ਪਿਆਰ ਦੇ ਵਿੱਚ ਲੀਨ ਹੋ ਜਾਣਾ, ਇੱਕ ਸੈਕਿੰਡ ਵਾਸਤੇ ਵੀ ਵਾਹਿਗੁਰੂ ਦੇ ਪਿਆਰ ਤੋਂ ਬਾਅਦ। ਮਹਾਰਾਜ ਕਹਿੰਦੇ ਉਹ ਜਿਹੜਾ ਹੈ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੁੰਦਾ, ਜਿਸ ਨੂੰ ਬਖਸ਼ੇ ਸਿਫਤਲਾ ਨਾਨਕ ਪਾਤਸ਼ਾਹੀ ਪਾਤਸ਼ਾਹ।
ਸੱਚੇ ਰੂਪ ਪਾਤਸ਼ਾਹ ਸੱਚੇ
ਰਤੇ ਸਹੀ ਜੇ ਮੁੱਖ ਨਾਮ ਰਨ ਜਿਹਨਾਂ ਸੰਜਾਤਾ ਸਨ। ਉਹ ਮੁੱਖ ਨਹੀਂ ਮੁੜਿਆ ਕਰਦੇ ਪਿਆਰ ਦੇ ਵਿੱਚ, ਆਪਣਾ ਸਭ ਕੁਛ ਕੁਰਬਾਨ ਕਰਦੇ। ਮਹਾਰਾਜ ਕਹਿੰਦੇ ਐਸੇ ਜਿਹੜੇ ਪੁਰਸ਼ ਨੇ ਸੱਚੇ ਨਾਲ ਰੱਤੇ ਹੋਏ, ਕਹਿੰਦੇ ਉਹ ਤਾਂ ਸੱਚੇ ਪਾਤਸ਼ਾਹ ਹੋਇਆ ਕਰਦੇ ਨੇ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਬਾਕੀ ਤਾਂ ਸਾਰੀਆਂ ਹੀ ਕੁੜੀਆਂ ਨੇ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੋਹ ਸੱਚੀ ਵਡਿਆਈ, ਜਿਸਕੇ ਸੇਹ ਤਿੰਨ ਜੱਤ। ਸੋ ਪਾਤਸ਼ਾਹਾਂ ਦੇ ਪਾਤਸ਼ਾਹ ਹੋਇਆ ਕਰਦੇ ਨੇ। ਇੱਥੇ ਨਹੀਂ ਉਹਨਾਂ ਦਾ ਕਿਹਾ ਚੱਲਦਾ ਸੰਸਾਰ, ਜਿੱਥੇ ਦੇਖ ਵੀ ਨਹੀਂ ਸਕਦਾ, ਸੋਚ ਵੀ ਨਹੀਂ ਸਕਦਾ, ਉੱਥੇ ਵੀ ਉਹਨਾਂ ਦਾ ਕਿਹਾ ਚੱਲਦਾ। ਜਾ ਕੇ ਕਿਹਾ ਦਰਗਾਹ ਚਲਾਇਆ, ਸੋ ਕਿਸ ਕੋ ਨਜ਼ਰ ਲਾਇਆ ਵੇ ਤਨ। ਜਿਨ੍ਹਾਂ ਦਾ ਕਿਹਾ ਹੋਇਆ ਦਰਿਆ ਮੰਨਦੇ ਨੇ, ਹਵਾ ਮੰਨਦੀ ਹੈ, ਉਹ ਕੋਈ ਐਵੇਂ ਆਰਡੀਨਰੀ ਮੈਨ ਨਹੀਂ ਹੁੰਦੇ। ਉਹਨਾਂ ਕੋਲ ਬਹੁਤ ਕੋਈ ਐਕਸਟਰਾ ਪਾਵਰਸ ਹੋਇਆ ਕਰਦੀਆਂ ਨੇ, ਜਿਹੜੀਆਂ ਬਾਦਸ਼ਾਹ ਕੋਲ ਨਹੀਂ ਹੋਇਆ ਕਰਦੀ। ਬਾਦਸ਼ਾਹ ਤਾਂ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ, ਸਾਡਾ ਆਹ ਹੋ ਜਾਏ, ਸਾਡਾ ਉਹ ਹੋ ਜਾਏ। ਉਹ ਬੇਪਰਵਾਹ ਹੋਇਆ ਕਰਦੇ ਨੇ, ਆਪਣੇ ਰੰਗ ਚ ਰਹਿੰਦੇ। ਸੋ ਐਸੇ ਜੋ ਹੈ ਪਰਮੇਸ਼ਰ ਦੇ ਪਿਆਰੇ, ਉਹ ਇੱਥੇ ਵੀ ਸਹਾਇਤਾ ਕਰਦੇ ਨੇ, ਜਿੱਥੇ ਕਿਸੇ ਦਾ ਹੱਥ ਨਹੀਂ ਪਹੁੰਚਦਾ ਨਾ, ਉੱਥੇ ਹੱਥ ਨਾ ਉਪੜਾ, ਕੂਕ ਨਾ ਸੁਣੀਏ ਪੁਕਾਰ, ਜਿੱਥੇ ਕੂਕ ਪੁਕਾਰ ਸੁਣੀ ਨਹੀਂ ਜਾਂਦੀ, ਉੱਥੇ ਉਹ ਸਹਾਇਤਾ ਕਰਦੇ ਨੇ। ਸੰਤ ਮੋਇਆਂ ਦੀ ਓੜ ਨਿਭਾਉਂਦੇ ਨੇ, ਦੁਨੀਆਂ ਛੱਡੇ ਜਾਂਦਿਆਂ ਨੂੰ ਢੂੰਡ ਸੱਜਣ ਸੰਤ ਪੱਕਿਆ। ਉਹ ਜੀਵ ਦੇ ਵਿਛੜੇ ਮੋਇਆ ਨਾ ਜਾਈ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਆਪਣੀ ਮੌਜ ਵਿੱਚ ਬੈਠੇ ਨੇ ਤੇ ਇੱਕ ਪ੍ਰੇਮੀ ਆਇਆ ਉਹਦੇ ਕੋਲ, ਲਾਲ ਥੈਲੀ ਦੇ ਵਿੱਚ ਆਪਣੇ ਮ੍ਰਿਤਕ ਭਰਾ ਦੇ ਫੁੱਲ ਚੁੱਕੇ ਹੋਏ ਨੇ ਤੇ ਜਾਣਾ ਸੀ ਪਾਉਣ, ਉਹ ਬਾਬਾ ਜੀ ਕੋਲ ਲੈ ਆਉਂਦੇ ਸੀ, ਲਿਆ ਕੇ ਬੇਨਤੀ ਕਰੀ ਮਹਾਰਾਜ ਅਸੀਂ ਕੀਰਤਪੁਰ ਸਾਹਿਬ ਨੂੰ ਜਾਣਾ, ਫੁੱਲ ਲੈ ਕੇ ਆਇਆ, ਉਹ ਤੁਹਾਡਾ ਸੇਵਕ ਸੀ, ਆਉਂਦਾ ਸੀ ਹਮੇਸ਼ਾ ਸਤਸੰਗ ਚ ਆਉਂਦਾ ਸੇਵਾ ਕਰਦਾ, ਮਹਾਰਾਜ ਕੋਈ ਅਧੋਗਤੀ ਨਾ ਹੋ ਜਾਏ, ਕਹਿੰਦੇ ਲਿਆ ਫੁੱਲ ਫੜਾ ਸਾਨੂੰ, ਫੁੱਲ ਫੜਾਏ, ਅੰਤਰ ਧਿਆਨ ਹੋ ਗਏ, ਧਰਮਖੰਡ ਚ ਪਹੁੰਚ ਗਏ, ਉੱਥੇ ਕੀ ਦੇਖਦੇ ਨੇ ਕਿ ਉਹ ਜਿਹੜਾ ਜੀਵ ਹੈ ਉਹ ਤਾਂ ਨਾਸਤਕ ਹੈ, ਸ਼ਰਾਬੀ ਕਬਾਬੀ ਹੈ, ਕਦੇ ਭੁੱਲ ਕੇ ਵੀ ਨਹੀਂ ਗੁਰੂ ਘਰ ਚ ਆਇਆ, ਗਾਲਾਂ ਕੱਢੀਆਂ ਕੱਢਦਾ ਸੀ ਸੰਤਾਂ ਨੂੰ, ਆਦਰ ਤੁਹਾਨੂੰ ਨੇ ਦੇਣਾ ਕੀ ਸੀ, ਉਹ ਸਾਰਾ ਉਹਦਾ ਹਾਲ ਚਾਲ ਦੇਖ ਕੇ ਬਾਬਾ ਜੀ ਨੇ ਪੋਟਲੀ ਭਗਾ ਕੇ ਮਾਰੀ, ਨਾਲੇ ਨਾਰਾਜ਼ ਹੋ ਗਏ, ਕਹਿੰਦੇ ਉਹ ਪ੍ਰੇਮੀਆ ਇੰਨਾ ਧੋਖਾ ਸਾਨੂੰ ਦੇਣਾ, ਚਰਨ ਫੜ ਲਏ ਵੀ ਕੋਈ ਵਚਨ ਨਾ ਕਰਦੇ ਮਹਾਰਾਜ, ਮੈਂ ਮੋਹ ਦੇ ਪਾਸ ਆਏ ਨੇ ਕਰ ਲਈ, ਇਹ ਮੇਰਾ ਭਰਾ ਨਾਸਤਕ ਸੀ। ਹੁਣ ਜੇ ਸਤਸੰਗ ਚ ਆਉਣ ਵਾਲਾ ਹੁੰਦਾ ਕੋਈ ਭੁੱਲ ਚੁੱਕ ਵੀ ਹੋ ਗਈ, ਮਹਾਤਮਾ ਨੇ ਮਦਦ ਕਰ ਦੇਣੀ ਸੀ, ਜਲਣ ਭਗਤ ਹੋਏ ਨੇ ਗੁਰੂ ਛੇਵੇਂ ਪਾਤਸ਼ਾਹ ਵੇਲੇ, ਆਪਦੇ ਮਨ ਵਿੱਚ ਆਈ ਕਿ ਮੇਰੀ ਮਾਨਤਾ ਬਹੁਤੀ ਹੋ ਗਈ, ਕਿਉਂਕਿ ਮਾਨਤਾ ਵੀ ਤੰਗ ਕਰਨ ਲੱਗ ਜਾਂਦੀ ਹੈ, ਬੋਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਕਹਿੰਦੇ, ਨਾ ਕੋਈ ਸਾਨੂੰ ਜਾਣੇ ਨਾ ਕੋਈ ਮੰਨੇ, ਬਹੁਤ ਵਧੀਆ ਬਾਤ ਹੈ ਇਹ। ਪਰ ਗੁਰੂ ਘਰ ਦੇ ਅੰਦਰ ਮਹਾਰਾਜ ਨੇ ਇਹ ਪ੍ਰਵਾਨ ਨਹੀਂ ਕਰੀ, ਉਹ ਕਹਿੰਦੇ ਜਬ ਲਗ ਦੁਨੀਆਂ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ, ਜਿੰਨਾ ਚਿਰ ਸੰਸਾਰ ਚ ਰਹਿਣਾ ਕੁਛ ਕਹੋ ਉਪਦੇਸ਼ ਦੇਵੋ ਕੁਛ ਸੁਣੋ, ਅਕਲ ਬਾਂਝੇ ਨੱਠ ਕੇ ਨਾ ਬੈਠੋ, ਤੁਸੀਂ ਕਰਮ ਖੇਤਰ ਚ ਰਹੋ, ਕਰਮ ਯੋਗੀ ਜਿਹੜਾ ਉਹ ਰਿਅਲਾਈਜ਼ ਜਿਹੜਾ ਚੁੱਪ ਕਰਕੇ ਸਮਾਧੀ ਲਾਈ ਬੈਠਾ ਉਹਦੇ ਨਾਲੋਂ ਕਿਤੇ ਗਾਹਾਂ ਹੋਇਆ ਕਰਦਾ, ਸੈਕਰੀਫਾਈਸ ਕਰਦਾ, ਉਹ ਸਭ ਕੁਛ ਸੰਸਾਰ ਵਾਹਿਗੁਰੂ ਦਾ, ਵਾਹਿਗੁਰੂ ਦੇ ਸੰਸਾਰ ਦੀ ਉਹ ਸੇਵਾ ਕਰ, ਉਹ ਜਲਣ ਜੀ ਦੀ ਮਾਨਤਾ ਜ਼ਿਆਦਾ ਹੋਊਗੀ, ਮਾਨਤਾ ਹੀ ਹੁੰਦੀ ਜੇ ਤਾਂ ਜਗਿਆਸੂ ਹੁੰਦੇ ਫਿਰ ਤਾਂ ਬਹੁਤ ਵਧੀਆ ਹੈ, ਸੰਤਾਂ ਦੇ ਕੋਲ ਐਸੀ ਅਵਸਥਾ ਆ ਜਾਂਦੀ ਹੈ ਕਿ ਮੱਖੀਆਂ ਹੀ ਆਉਂਦੀਆਂ, ਪਰਿੰਡਾਂ ਆਉਂਦੀਆਂ, ਦੰਦਈਏ ਆਉਂਦੇ, ਇੰਨਾ ਦੁਖੀ ਹੈ ਸੰਸਾਰ, ਉਹਨਾਂ ਦਾ ਚਿੱਤ ਵੀ ਹੇਠਾਂ ਨੂੰ ਕਰ ਦਿੰਦੇ। ਭਾਈ ਵੀਰ ਸਿੰਘ ਲਿਖਦਾ ਕਿ ਦੁਨੀਆਂ ਦੇ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਵੇ, ਦੁੱਖ ਦੀਆਂ ਕਹਾਣੀਆਂ ਸੁਣਾਉਂਦੇ ਨੇ, ਟਾਈਮ ਵੇਸਟ ਹੁੰਦਾ, ਫਿਰ ਉਹਦਾ ਜਵਾਬ ਚਾਹੁੰਦੇ ਨੇ, ਫਿਰ ਕਹਿੰਦੇ ਹੁਣੇ ਹੀ ਸਾਨੂੰ ਕੱਢ ਦਿਓ, ਭਾਈ ਪਹਿਲਾਂ ਵੀ ਕਦੇ ਆਇਆ ਨਾ ਜੀ, ਅਸੀਂ ਤਾਂ ਅੱਜ ਪਹਿਲੀ ਵਾਰੀ ਆਏ। ਇੰਨਾ ਸਸਤਾ ਸੌਦਾ ਜਾਣ ਜਾ, ਸੰਤ ਫਿਰ ਤੰਗ ਬਹਿ ਕੇ ਪਾਸੇ ਹੋ ਜਾਂਦੇ ਨੇ। ਉਹ ਜਲਣ ਜੀ ਉੱਥੋਂ ਦੋ ਚਾਰ ਦਿਨ ਤੁਰਦੇ ਰਹੇ, ਉੱਥੇ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ। ਉੱਥੇ ਜਾ ਕੇ ਇੱਕ ਸੇਠ ਦਾ ਬੜਾ ਵੱਡਾ ਕੰਮ ਚੱਲ ਰਿਹਾ ਸੀ, ਮਜ਼ੂਰਾਂ ਦੀ ਲੋੜ ਸੀ, ਮੁਨਸ਼ੀ ਨੂੰ ਜਾ ਕੇ ਕਿਹਾ ਕਿ ਮਜ਼ੂਰ ਚਾਹੀਦਾ, ਕਹਿੰਦਾ ਹਾਂ ਬਾਬਾ ਕਰ ਲਏਗਾ, ਕਹਿੰਦਾ ਹਾਂ ਜਿਹੜਾ ਕੰਮ ਕਹੋ, ਇੱਟਾਂ ਮੈਂ ਚੱਕ ਲੂੰ, ਗਾਰਾਂ ਮੈਂ ਚੱਕ ਲੂੰ, ਹੋਰ ਜਿਹੜਾ ਕੰਮ ਕਹੋਗੇ, ਕਈ ਦਾ ਕੰਮ ਵੀ ਮੈਂ ਕਰ ਲੂੰ, ਹੋਰ ਵੀ ਕਰ ਲੂੰ, ਕਹਿੰਦਾ ਫੇਰ ਤਾਂ ਬਾਬਾ ਹੈ। ਕਹਿੰਦੇ ਕਿੰਨੇ ਤਨਖਾਹ ਕਿੰਨੀ ਦਿੰਦੇ ਹੋ, ਕਹਿੰਦਾ ਚਾਰ ਪੈਸੇ ਰੋਜ਼ ਦੇ, ਠੀਕ ਹੈ। ਕਹਿੰਦੇ ਕਹਿੰਦੇ ਨਾਂ ਕੀ ਹੈ, ਬਾਬਾ ਜੀ ਨੇ ਦੇਖ ਲਿਆ ਕਿ ਸੰਤ ਚੰਦਨ ਵਰਗੇ ਹੁੰਦੇ ਨੇ, ਉਹ ਚੰਦਨ ਦਾ ਸਵਾ ਹੈ ਵੀ ਜਿਹੜੀ ਚੀਜ਼ ਉਹਦੇ ਨਾਲ ਲੱਗੇ ਉਹਦੇ ਚ ਸੁਗੰਧੀ ਪੈਦਾ ਕਰ ਦਿੰਦਾ। ਕਹਿੰਦੇ ਕੁਹਾੜਾ ਉਹਨੂੰ ਕੱਟਦਾ ਹੈ ਪਰ ਉਹ ਕੁਹਾੜੇ ਦੇ ਮੂੰਹ ਨੂੰ ਵੀ ਸੁਗੰਧੀ ਲਾ ਦਿੰਦਾ। ਉਹ ਸਵਾ ਹੈ ਸੰਤਾਂ ਦਾ, ਜਿੱਥੇ ਜਾਣ ਉੱਥੇ ਭਲਾ ਦੀ ਗੱਲ ਸੋਚਣੀ ਹੈ, ਭਲਾ ਹੋ ਜਾਏਗਾ, ਉਹ ਜਾਣਗੇ ਵੀ ਬਾਬੂ ਜਿਹੜਾ ਕਰਪਟ ਹੈ, ਇਹਦੇ ਨਕਸ਼ ਜਿਹੜੇ ਨੇ ਬੜੇ ਕਰੂਰ ਨੇ, ਇਹਦਾ ਵੀ ਭਲਾ ਕਿਸੇ ਤਰੀਕੇ ਨਾਲ ਹੋਣਾ ਚਾਹੀਦਾ। ਉਹ ਚੰਦਨ ਵਾਲਾ ਸਵਾ ਸੰਤਾਂ ਦਾ ਹੁੰਦਾ। ਕਹਿੰਦੇ ਨਾਂ ਕੀ ਆ ਬਾਬਾ? ਕਹਿੰਦੇ ਜਲਣ ਜੀ, ਜਲਣ ਜਲਣ ਖਾਂ, ਜਲਣ ਚੰਦ, ਜਲਣ ਮਲ। ਕਹਿੰਦੇ ਨਾ ਜਲਣ ਜੀ ਨਾਂ ਲਿਖਾ ਤਾ, ਉਹ ਹਾਜ਼ਰੀ ਹੋਇਆ ਕਰੇ ਜਲਣ ਜੀ, ਸੱਤੀ ਦਿਨੀ ਤਨਖਾਹ ਦਿੰਦਾ ਸੀ, ਜਿੰਨੇ ਪੈਸੇ ਫੜਾ ਦੇਣੇ ਬਾਬਾ ਜੀ ਨੇ ਗਿਣਨੇ ਹੀ ਨਾ, ਉਹ ਵੀ ਜਲਣ ਜੀ ਕਹਿ ਕੇ ਹੱਥ ਮਾਰ। ਉਹ ਹੁੰਦੇ ਹੁੰਦੇ ਦੋ ਢਾਈ ਮਹੀਨੇ ਚ ਬਾਬੂ ਮਰ ਗਿਆ। ਅੰਮ੍ਰਿਤ ਵੇਲੇ ਬੈਠੇ ਨੇ, ਸੁਰਤ ਅੰਦਰ ਚੜਾਈ, ਧਰਮਖੰਡ ਦੇ ਰਸਤੇ ਦੇ ਕੋਲ ਦੀ ਹੋ ਕੇ ਲੰਘ ਰਹੇ ਨੇ, ਕੀ ਸੁਣਿਆ, ਬਾਰ ਬਰਾਨਲੇ ਹੁਮਸ ਤੁਮਸ, ਕੂਕਾਂ ਪਈਆਂ ਰਾਹੀਂ ਕੂਕਾਂ ਪਈਆਂ ਜਾਂਦੀਆਂ। ਤਰਸ ਆ ਗਿਆ ਵੀ ਕਿਹੜਾ ਜੀਵ ਹੈ ਜਿਹਨੂੰ ਇੰਨਾ ਇੰਨੀ ਮਾਰ ਪੈ ਰਹੀ। ਕੋਲ ਚਲੇ ਗਏ, ਜਾ ਕੇ ਪਛਾਣ ਲਿਆ ਵੀ ਇਹ ਤਾਂ ਸਾਡਾ ਬਾਬੂ ਹੈ, ਮੁਨਸ਼ੀ ਹੈ, ਪੈਸੇ ਖਾਂਦਾ ਹੁੰਦਾ ਮਜ਼ਦੂਰਾਂ ਦੇ। ਕਹਿਣ ਜਮਦੂਤਾਂ ਨੂੰ ਕਹਿਣ ਲੱਗੇ ਵੀ ਇਹਨੂੰ ਮਾਰੋ ਨਾ, ਸਾਥੇ ਇਹਦਾ ਦਰਦ ਜਿਹੜਾ ਹੈ, ਪੁਕਾਰ ਹੈ, ਸੁਣੀ ਨਹੀਂ ਜਾਂਦੀ। ਕਹਿੰਦੇ ਬਾਬਾ ਇਹ ਬੜਾ ਬੇਈਮਾਨ ਹੈ, ਕਰਪਟ ਸੀਗਾ, ਇਹ ਦੁਨੀਆਂ ਨੂੰ ਲੁੱਟ ਰਿਹਾ ਹੈ, ਮਜ਼ਦੂਰਾਂ ਦੀ ਮਜ਼ਦੂਰੀ ਖਾਧੀ ਹੈ, ਕਿੰਨੀਆਂ ਕਿੰਨੀਆਂ ਦਿਹਾੜੀਆਂ ਖਾ ਜਾਂਦਾ ਸੀ। ਕਹਿੰਦੇ ਵੀ ਪਿਆਰਿਓ ਇੱਕ ਗੱਲ ਨੋਟ ਕਰ ਲਓ, ਇਹ ਸਾਨੂੰ ਜੀ ਕਹਿੰਦਾ ਹੁੰਦਾ, ਜੀ ਜਲਣ ਜੀ। ਤੇ ਰਾਜ ਤੇਜ ਇਸ ਵੇਲੇ ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਜੇ ਕੋ ਜੀਓ ਕਹੇ ਉਹਨਾਂ ਕੋ ਤੈਨੂੰ ਜਮਕੀ ਤਲਬ ਨਾ। ਉਹ ਸਾਨੂੰ ਜੀ ਕਹਿੰਦਾ ਰਿਹਾ ਤੇ ਤੁਸੀਂ ਜਮਦੂਤ ਆਏ ਹੋ, ਚੱਲ ਤੁਹਾਡੇ ਨਾਲ ਧਰਮਰਾਜ ਕੋਲ ਮੈਂ ਗੱਲ ਕਰਾਂ। ਨਾਲੇ ਧਰਮਰਾਜ ਦੇ ਚਲੇ ਗਏ, ਜਾ ਕੇ ਧਰਮਰਾਜ ਨੇ ਆਦਰ ਦਿੱਤਾ, ਕਿਉਂਕਿ ਸਾਧੂਆਂ ਦੀ ਸੇਵਾ ਕਰਦਾ ਧਰਮਰਾਜ, ਸੇਵਾ ਕਰਦਾ ਸਾਧੂ ਦੀ, ਸਾਧੂ ਦੀ ਤਾਂ ਕਰਨੀ ਹੈ। ਜੇ ਕੋਈ ਸਾਧੂਆਂ ਦੇ ਨਾਲ ਵੀ ਰਹਿੰਦਾ ਨਾ, ਸਾਧਕਾ ਸੰਗ ਧਰਮਰਾਜ ਕਰੇ ਸੇਵਾ, ਉਹਨਾਂ ਸੰਗੀਆਂ ਦੀ ਵੀ ਸੇਵਾ ਕਰਦਾ। ਉਹ ਨਾਮ ਜਪਣ ਵਾਲਿਆਂ ਦਾ ਕੋਈ ਛੋਟੇ ਜਿਹੇ ਨਹੀਂ ਹੁੰਦੇ, ਇੱਥੇ ਦੁਨੀਆਂ ਸਮਝਦੀ ਨਹੀਂ ਹੈ, ਲੇਕਿਨ ਸਾਰੇ ਮੰਡਲਾਂ ਚ ਪਤਾ ਵੀ ਨਾਮ ਜਪਣ ਵਾਲਾ ਤਾਂ ਸਭ ਤੋਂ ਉੱਤੇ ਹੁੰਦਾ। ਦੇਵਤੇ ਵੀ ਫੁੱਲ ਵਰਸਾਉਂਦੇ ਨੇ ਚਰਨਾਂ ਨੂੰ, ਲੋਚਦੇ ਨੇ ਉਹਦੇ ਦਰਸ਼ਨਾਂ ਨੂੰ, ਐਸਾ ਮਹਾਰਾਜ ਵਿੱਚ ਆਉਂਦਾ।
ਸ਼ਿਵ ਜੀ ਖੋਜਦੇ ਫਿਰਦੇ ਬਰਮ
ਬਰਮ ਗਿਆਨੀ ਕੋ ਖੋਜੇ ਮਹੇਸ਼ਰ, ਕਿਉਂ ਖੋਜਦਾ? ਨਾਨਕ ਬਰਮ ਗਿਆਨੀ ਆਪ ਪਰਮੇਸ਼ਰ, ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੁੰਦਾ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਵਾਹਿਗੁਰੂ ਵਰਗੇ ਹੀ ਹੋਇਆ ਕਰਦੇ ਆ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ। ਉਹ ਚਾਹੇ ਮਰਿਆਣਿਆਂ ਦਾ ਵੀ ਭਲਾ ਕਰ ਦਿੰਦੇ ਨੇ, ਜਿਉਂਦਿਆਂ ਦਾ ਵੀ ਭਲਾ ਕਰ ਦਿੰਦੇ ਨੇ। ਕਹਿੰਦੇ ਐਸੇ ਮਿੱਤਰ ਬਣਾ, ਨਾਮੇ ਕੱਚੜਿਆਂ ਸੋ ਟੋੜ ਟੂੜ, ਸੱਜਣ ਸੰਤ ਪੱਕਿਆ। ਉਹ ਜੀਵਦੇ ਵਿਛੜੇ, ਉਹ ਮਰਿਆਣਾ ਚਾਹੀ ਛੋੜ, ਜਿਉਂਦਿਆਂ ਨੂੰ ਤਾਂ ਉਹ ਛੱਡਦੇ ਹੀ ਨਹੀਂ, ਉਹ ਮਰਿਆਣਿਆਂ ਨੂੰ ਵੀ ਨਹੀਂ ਛੱਡਦੇ। ਜੇ ਮਰੀ ਹੋਈ ਰੂਹ ਵੀ ਉਹਨਾਂ ਕੋਲ ਪ੍ਰਾਰਥਨਾ ਕਰੇ ਵੀ ਮੇਰਾ ਭਲਾ ਕਰ ਦੋ, ਉਹਦਾ ਭਲਾ ਕਰ ਦਿੰਦੇ ਨੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਆ ਅੰਡਿੱਠੀ ਦੁਨੀਆ, ਉਹਦੇ 376 ਪੇਜ ਦੇ ਉੱਤੇ ਕਹਾਣੀ ਹੈ ਵੀ ਇੱਕ ਮਹਾਤਮਾ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ, ਮੰਡਲੀ ਸਮੇਤ ਜੈਪੁਰ ਚਲੇ ਗਏ। ਉੱਥੇ ਬੱਚਿਆਂ ਨੇ ਸ਼ਰਾਰਤ ਕਰਕੇ ਦੱਸ ਦਿੱਤੀ ਭੂਤਾਂ ਵਾਲੀ ਕੋਠੀ, ਉਹਦੇ ਚ ਉਹਨਾਂ ਨੇ ਨਿਵਾਸ ਕਰ ਲਿਆ। ਤੇ ਇਕਦਮ ਜਾਣ ਗਏ ਵੀ ਇਹ ਬਹੁਤ ਹਾਂਟਡ ਥਾਂ ਹੈ, ਭੂਤਾਂ ਦਾ ਮਾਰਿਆ ਹੋਇਆ ਥਾਂ, ਬਦਬੂਦਾਰ ਹੈ, ਚੰਗਾ ਨਹੀਂ ਹੈ। ਸਾਰੇ ਜਥੇ ਨੂੰ ਬੁਲਾ ਕੇ ਕਹਿੰਦੇ ਅੱਜ ਭਜਨ ਕਰਨਾ, ਕੀਰਤਨ ਸੋਲਾ ਸਾਵਧਾਨ ਹੋ ਕੇ ਪੜ੍ਹਨਾ ਹੈ, ਜਿਹਨੇ ਨਾ ਪੜਿਆ ਉਹਨੂੰ ਰਾਤ ਨੂੰ ਜੇ ਕੋਈ ਘਟਨਾ ਵਾਪਰੀ ਅਸੀਂ ਜ਼ਿੰਮੇਵਾਰ ਨਹੀਂ। ਹੁਕਮ ਦੀ ਤਾਮੀਲ ਹੋਈ, ਸਾਰੇ ਸ਼ੁੱਧ ਹੋ ਕੇ ਰਾਮ ਕਰਨ ਲੱਗੇ, ਕੀਰਤਨ ਸੋਲਾ ਪੜਿਆ, ਭਜਨ ਕਰਿਆ। ਉਹਦੇ ਬਾਅਦ ਜਿਹਨੂੰ ਜਿਹਨੂੰ ਨੀਂਦ ਆਈ ਜਾਵੇ ਪਈ ਜਾਵੇ, ਸਾਧੂ ਅਜੇ ਜਾਗਦੇ ਨੇ ਸੰਤ ਕੀ ਦੇਖਦੇ ਨੇ ਕਿ ਇੱਕ ਵਿਕਰਾਲ ਦੀ ਰੂਹ ਸਾਹਮਣੇ ਆ ਕੇ ਕੰਬ ਰਹੀ ਹੈ। ਕਹਿੰਦੇ ਕੌਣ ਹੈ ਤੂੰ? ਕਹਿੰਦਾ ਮਹਾਰਾਜ ਮੈਂ ਇਸ ਕੋਠੀ ਦਾ ਮਾਲਕ ਸੇਠ ਹਾਂ ਤੇ ਮੇਰੀ ਸੁਰਤੀ ਇਹ ਕੋਠੀ ਚ ਰਹਿ ਗਈ ਸੀ ਮਰਨ ਵੇਲੇ ਤੇ ਮੈਂ ਪ੍ਰੇਤ ਬਣ ਕੇ ਇਹਦੇ ਚ ਵਾਸਾ ਕਰ ਲਿਆ। ਮੈਂ ਦੁਖੀ ਬਹੁਤ ਸੀ, ਮੈਂ ਆਪਣੇ ਘਰ ਦੇ ਟੋਟਲ ਜੀ ਜਿੰਨੇ ਸੀ ਸਾਰੇ ਮਾਰਤੇ ਤੇ ਇਹਦੇ ਕੋਠੀ ਚ ਜੇ ਕੋਈ ਆ ਜਾਵੇ ਮੈਂ ਉਹਨੂੰ ਵੀ ਮਾਰ ਦਿੰਦਾ ਜਾਂ ਉਹਦਾ ਮੰਜਾ ਉਲਟਾ ਦਿੰਦਾ। ਅੱਜ ਤੁਸੀਂ ਆਏ ਹੋ, ਅੱਜ ਮੇਰਾ ਬਲ ਨਹੀਂ ਚੱਲਿਆ। ਮੈਂ ਦੇਖਦਾ ਸੀ ਕੋਈ ਕਲਾਮ ਪੜ੍ਹੀ ਜਾ ਰਹੀ ਸੀ, ਕੋਈ ਮੰਤਰ ਪੜ੍ਹਿਆ ਜਾ ਰਿਹਾ ਸੀ, ਉਹਦੇ ਸਾਹਮਣੇ ਮੇਰਾ ਬਲ ਨਹੀਂ ਚੱਲਿਆ। ਕਹਿੰਦੇ ਕੀ ਚਾਹੁੰਦੇ? ਕਹਿੰਦਾ ਮੈਂ ਦੁਖੀ ਬਹੁਤ ਆ, ਮੇਰਾ ਭਲਾ ਹੋ ਜਾਏ, ਕਿਸੇ ਕਿਨਾਰੇ ਲੱਗ ਜਾਵੇ। ਕਹਿੰਦੇ ਅਖੰਡ ਪਾਠ ਕਰਾਉਣਾ ਹੈ, ਮਾਇਆ ਸਾਡੇ ਕੋਲ ਹੈ ਨਹੀਂ। ਕਹਿੰਦਾ ਮਾਇਆ ਤਾਂ ਇਸੇ ਦੱਬੀ ਹੋਈ ਹੈ, ਮੈਂ ਦੱਸ ਦਿੰਦਾ। ਪਾਠ ਕਰਿਆ, ਸ਼ਰਤ ਇਹ ਹੋ ਗਈ ਵੀ ਤੂੰ ਨਾ ਆਪਣਾ ਸ਼ਾਂਦਾ ਲੈ ਜਾਈ ਜੇ ਤੇਰੀ ਗਤੀ ਹੋਈ, ਨਹੀਂ ਤਾਂ ਨਾਲ ਜਾਈ। ਉਹ ਲੈ ਕੇ ਨਾ ਗਿਆ ਤਾਂ ਸੰਤਾਂ ਨੇ ਕਿਹਾ ਵੀ ਪਾਠ ਦੇ ਵਿੱਚ ਤਾਂ ਨਹੀਂ ਗਲਤੀ ਹੋ ਸਕਦੀ, ਸਾਡੇ ਸਿੰਘ ਤੋਂ ਗਲਤੀ ਹੋਈ। ਰਾਤ ਰਹਿ ਪਏ, ਫੇਰ ਆਇਆ ਕਿ ਇਹਨਾਂ ਨੂੰ ਬਹੁਤ ਚੰਗਾ ਹੋਇਆ ਹੋਇਆ। ਕਹਿੰਦੇ ਕੀ ਗੱਲ, ਤੂੰ ਲੈ ਕੇ ਨਾ ਗਿਆ? ਕਹਿੰਦਾ ਮੇਰੀ ਗਤੀ ਨਹੀਂ ਹੋਈ ਮਹਾਰਾਜ, ਉਹਨੇ ਮੇਰਾ ਭਲਾ ਹੋ ਗਿਆ ਬਹੁਤ। ਉਹ ਦੁਬਾਰਾ ਅਖੰਡ ਪਾਠ ਫੇਰ ਕਰੇ, ਕਹਿਣ ਲੱਗੇ ਕੀ ਗੱਲ, ਤੈਨੂੰ ਕੋਈ ਸਾਡੇ ਪਾਠ ਚ ਖੰਡਤ ਹੋ ਗਿਆ? ਕਹਿੰਦੇ ਹਾਂ, 12 ਤੋਂ 2 ਦਾ ਪਾਠੀ ਸ਼ੁੱਧ ਨਹੀਂ ਸੀਗਾ, ਬਿਨਾਂ ਇਸ਼ਨਾਨ ਕਰੇ ਬੈਠਾ, ਵੈਸੇ ਵੀ ਉਹ ਸ਼ੁੱਧ ਨਹੀਂ ਸੀਗਾ। ਬੁਲਾ ਕੇ ਪੁੱਛਿਆ, ਕਹਿੰਦਾ ਹਾਂ ਮਹਾਰਾਜ ਮੇਰੇ ਤੇ ਭੁੱਲ ਹੋ ਗਈ। ਦੁਬਾਰਾ ਫੇਰ ਕਰਿਆ ਤਾਂ ਉਹ ਦੇਗ ਆਪਣੀ ਲੈ ਗਿਆ। ਮਹਾਰਾਜ ਕਹਿੰਦੇ ਵੀ ਐਸੇ ਸੱਜਣ ਬਣਾ ਲੈ, ਐਸੇ ਸੱਜਣ ਤੋੜ ਲੈ ਜਿਹੜੇ ਤੇਰੇ ਇੱਥੋਂ ਜਾਣ ਤੋਂ ਬਾਅਦ ਵੀ ਤੇਰੀ ਮਦਦ ਕਰਨ। ਦੁਨੀਆ ਦਾ ਇੰਨਾ ਰਹਿ, ਕਿਉਂਕਿ ਸੰਤ ਜਿਹੜੇ ਨੇ ਇਹ ਮਰਦੇ ਨਹੀਂ ਹੁੰਦੇ। ਸੰਤ ਮਾਰੇ ਪ੍ਰੀਤਮ ਤਿਨ ਕੋ ਕਾਲ ਨਾ ਛੱਡੇ, ਸੰਤ ਮਾਰੇ ਤੁਮਰੇ ਪ੍ਰੀਤਮ ਕਾਲ ਨਾ ਛੱਡੇ, ਤਿੰਨ ਕੋ ਕਾਲ ਨਾ ਸਾਥੇ, ਰੰਗ ਤੁਹਾਰੇ ਲਾਲ ਪਏ। ਰੰਗ ਦੇ ਵਿੱਚ ਪਰਮੇਸ਼ਰ ਦੇ ਵਿੱਚ ਮਸਤ ਹੋਏ ਪਏ ਨੇ। ਰਾਮ ਨਾਮ ਰਸ ਮਾਤੇ ਇਹ ਸਰੀਰ ਦੇ ਵਿੱਚ ਹੋਣ, ਚਾਹੇ ਸਰੀਰ ਦੇ ਵਿੱਚ ਸਰੀਰ ਤੋਂ ਬਾਹਰ ਹੋਣ, ਚਲੇ ਜਾਣ, ਉਹ ਕਾਲ ਦੇ ਮੰਡਲ ਤੋਂ ਪਾਰ ਹੋ ਕੇ ਅਮਰ ਅਵਸਥਾ ਚ ਹੋਇਆ ਕਰਦੇ ਨੇ। ਸਾਧੂ ਨਹੀਂ ਮਰਿਆ ਕਰਦਾ, ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ, ਮਰਿਆ ਨਹੀਂ ਕਰਦਾ। ਮਰਦਾ ਜੀਵ ਜਿਹੜਾ ਹੋਮੇ ਚ ਹੁੰਦਾ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ ਉਹ ਆਪ ਆ ਜਾਈ। ਸੰਤ ਤਾਂ ਨਹੀਂ ਆਉਂਦੇ ਜਾਂਦੇ, ਸੰਤ ਜੇ ਹਮੇ ਦੇ ਮੰਡਲ ਨੂੰ ਪਾਰ ਨਹੀਂ ਕਰ ਸਕਿਆ ਉਹ ਆਏਗਾ, ਉਹਨੇ ਜੰਮਣਾ ਆ ਕੇ, ਕਿਉਂਕਿ ਦੂਰਾ ਰਹਿ ਗਿਆ। ਜੇ ਉਹਨੇ ਸਾਰੇ ਕਦਮ ਪੱਟ ਲਏ ਹਮੇ ਤੋਂ ਲੰਘ ਗਿਆ ਅੱਗੇ, ਫੇਰ ਨਹੀਂ ਉਹ ਆਉਂਦਾ। ਤਬ ਹੂੰ ਸਾਧ ਸੰਗਤ ਤੋਂ ਪਾਵੇ, ਉਸ ਸਥਾਨ ਤੇ ਬਹੁਰ ਨਾਲ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ, ਜਿਉਂ ਜਲ ਮੇਂ ਜਲ ਆਏ ਘਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ। ਸੋ ਐਸੇ ਮਹਾਂਪੁਰਸ਼ ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਰ ਦਾਮ ਕੋ ਛੀਪਰੋ ਹੋਇਓ ਲਖੀ। ਜਿਹੜਾ ਪਰਮੇਸ਼ਰ ਦੇ ਰੰਗ ਵਿੱਚ ਰਚਿਆ ਜਾਂਦਾ ਹੈ, ਪਰਮੇਸ਼ਰ ਕੋਈ ਐਸੀ ਹਸਤੀ ਨਹੀਂ ਹੈ ਜਿਹੜੀ ਐਵੇਂ ਹੀ ਹੋਵੇ। ਬਾਕੀ ਹਵਾ ਹੈ, ਹਵਾ ਨੂੰ ਪਤਾ ਨਹੀਂ ਸਾਡਾ ਕਿੰਨਾ ਹੀ ਪਿਆਰ ਕਰੀ ਜਾ, ਹਵਾ ਨੂੰ ਕੋਈ ਪਤਾ ਨਹੀਂ ਮੈਨੂੰ ਪਿਆਰ ਕਰਦਾ। ਸੂਰਜ ਹੈ ਸੂਰਜ ਨੂੰ ਕੋਈ ਪਤਾ ਨਹੀਂ, ਚੰਦਰਮਾ ਹੈ ਉਹਨੂੰ ਕੋਈ ਪਤਾ ਨਹੀਂ, ਲੇਕਿਨ ਵਾਹਿਗੁਰੂ ਦਾ ਨਿਰਾ ਹੀ ਪਿਆਰ ਹੈ। ਜਤਰ ਦਤਰ ਦਿਸਾ ਵਿਸਾ ਹੋਏ ਪੈ ਲਿਆਉਣ ਦਾ, ਜਿੱਥੇ ਵੀ ਉਹਦੇ ਪਿਆਰੇ ਨੂੰ ਕੋਈ ਔਕੜ ਆਉਂਦੀ ਹੈ ਉੱਥੇ ਉਹ ਆਪ ਆ ਜਾਇਆ ਕਰਦਾ। ਜਿਉਂਦੀ ਜਾਗਦੀ ਹਸਤੀ ਹੈ, ਭਾਵੇਂ ਉਹਦੀ ਮਹਿਮਾ ਨੂੰ ਵੇਦ ਨਹੀਂ ਜਾਣਦੇ, ਬਰਮੇ ਨਹੀਂ ਜਾਣਦੇ, ਅਵਤਾਰ ਨਹੀਂ ਜਾਣਦੇ, ਪਰ ਉਹ ਪਿਆਰ ਦੇ ਬਸੀ ਭੂਤ ਹੋ ਕੇ ਜਿਹਾ ਜਿਹਾ ਰੂਪ ਦੇਖਣਾ ਚਾਹੁੰਦੇ ਉਹ ਅਜਾ ਹੀ ਦਿਖਾ ਦਿੰਦਾ। ਸਰਗੁਣ ਵੀ ਉਹ ਹੈ, ਨਿਰਗੁਣ ਵੀ ਉਹ ਹੈ। ਨਿਰਗੁਣ ਸਰਗੁਣ, ਸਰਗੁਣ ਨਿਰਗੁਣ, ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਉਹ ਆਪ ਹੀ ਹੈ। ਨਾਮਦੇਵ ਜੀ ਦੇ ਨਾਨੇ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਘਰ ਅੱਗ ਲੱਗੀ ਹੈ, ਸੜ ਗਿਆ, ਸਮਾਨ ਵੀ ਸੜ ਗਿਆ, 20 ਰੁਪਏ ਲੈ ਜਾ ਤੂੰ, ਜਾ ਕੇ ਸਾਰਾ ਜੋ ਵੀ ਬੰਦੋਬਸਤ ਚਾਹੀਦਾ ਹੈ, ਸਰਕੜਾ ਹੈ, ਹੋਰ ਚੀਜ਼ਾਂ ਨੇ ਸਭ ਲਿਆ। ਨਾਮਦੇਵ ਜੀ ਤੁਰਿਆ ਜਾ ਰਿਹਾ ਹੈ, ਸ਼ਹਿਰ ਦੇ ਰਸਤੇ ਤੇ ਰਸਤੇ ਵਿੱਚ ਇੱਕ ਸਾਧੂ ਮਿਲ ਗਏ। ਉਹ ਕਹਿਣ ਲੱਗੇ ਭਗਤਾ ਇੱਕ ਮੇਰੀ ਗੱਲ ਸੁਣ ਕੇ ਜਾਏ। ਮੈਂ ਦੱਸੋ ਮਹਾਰਾਜ, ਜਾ ਕੇ ਨਾਮਦੇਵ ਜੀ ਨੇ ਨਮਸਕਾਰ ਕਰੀ, ਉਸ ਵੇਲੇ ਬੇਨਤੀ ਕਰੀ ਕਿ ਮਹਾਰਾਜ ਹੁਕਮ ਕਰੋ। ਕਹਿਣ ਲੱਗੇ ਵੀ ਇੱਥੇ ਕੋਈ ਛੇਤਰ ਹੈ, ਲੰਗਰ ਹੈ ਚੱਲਦਾ, ਕਿਸੇ ਸੇਠ ਦਾ ਚਲਾਇਆ ਹੋਇਆ? ਕਹਿੰਦੇ ਨਹੀਂ। ਕਹਿੰਦੇ ਕੀ ਗੱਲ ਹੈ ਮੈਨੂੰ ਦੱਸੋ? ਕਹਿੰਦੇ ਅੱਜ ਕਈ ਦਿਨ ਹੋ ਗਏ ਸੰਤ ਮੰਡਲੀ ਨੂੰ ਪ੍ਰਸ਼ਾਦਾ ਨਹੀਂ ਕਿਤੋਂ ਆਇਆ, ਤੇ ਅਸੀਂ ਇਹ ਚਾਹੁੰਦੇ ਸੀ ਕੋਈ ਛੇਤਰ ਹੋਵੇ ਤਾਂ ਉੱਥੇ ਜਾ ਕੇ ਪ੍ਰਸ਼ਾਦਾ ਛਕ ਲਈਏ। ਉਹ ਕਹਿਣ ਲੱਗੇ ਇੱਥੇ ਛੇਤਰ ਤਾਂ ਹੈ ਨਹੀਂ, ਪਰ ਮੇਰੇ ਨਾਲ ਇੱਕ ਦੋ ਸਾਧੂ ਭੇਜ ਦੋ, ਮੈਂ ਰਾਸ਼ਨ ਲੈ ਲਵਾਂ। ਉਹ 20 ਰੁਪਏ ਦਾ ਰਾਸ਼ਨ ਕਿਹੜਾ ਥੋੜਾ ਹੁੰਦਾ, ਗੱਡੇ ਭਰ ਜਾਂਦੇ ਸੀ। ਮੇਰੇ ਯਾਦ ਆ ਇੱਕ ਵਾਰੀ ਅਸੀਂ ਮੱਕੀ ਵੇਚ ਕੇ ਆਏ, ਗੱਡਾ ਭਰਿਆ ਹੋਇਆ 28 ਰੁਪਏ ਦੀ ਵਿਕੀ ਸਾਰੀ। ਉਹ ਰੁਪਈਏ ਚ ਬਰਕਤ ਬਹੁਤੀ ਸੀ, ਅੱਜ ਵਰਗਾ ਨਹੀਂ ਸੀ। ਸੋ 20 ਰੁਪਈਏ ਨਾਮਦੇਵ ਜੀ ਨੇ ਖਰਚਤੇ ਤੇ 5-7 ਸਾਧੂ ਨਾਲ ਲਏ। ਉਹ ਰਾਸ਼ਨ ਖਰੀਦ ਦਿੱਤਾ, ਉਹ ਚੁੱਕ ਚੁਕਾ ਕੇ ਕਿਸੇ ਤਰੀਕੇ ਨਾਲ ਉੱਥੇ ਲੈ ਗਏ। ਹੁਣ ਨਾਮਦੇਵ ਜੀ ਜਾ ਰਹੇ ਸੀਗੇ ਸਮਾਨ ਖਰੀਦਣ ਵਾਸਤੇ, ਤੇ ਉਸ ਵੇਲੇ ਉਹਨਾਂ ਨੇ ਇੱਕ ਚੰਗੀ ਰੋਹੀ ਦੇਖੀ, ਸੋਹਣੇ ਦਰਖਤ ਦੇਖੇ, ਉੱਥੇ ਜਾ ਕੇ ਚੌਂਕੜਾ ਮਾਰਿਆ ਤੇ ਆਪਣੀ ਸੁਰਤ ਖਿੱਚ ਲਈ ਵੀ ਹੁਣ ਰਾਸ਼ਨ ਕਾਹਦਾ ਮੈਂ ਲੈ ਕੇ ਜਾਊਂਗਾ, ਬਲੀਆਂ ਬੁਲੀਆਂ ਰੁੱਸੇ ਰੁੱਸੇ, ਪੈਸੇ ਤਾਂ ਮੈਂ ਦੇ ਤੇ। ਫਿਕਰ ਕੋਈ ਨਹੀਂ ਹੈ ਮਨ ਦੇ ਅੰਦਰ, ਆ ਨਹੀਂ ਹੈ ਵੀ ਪਛਤਾਉਂਦੇ ਨੇ ਵੀ ਮੈਂ ਦੇ ਤਾ, ਗੁਰੂ ਨਾਨਕ ਦੇ ਮਨ ਵਿਚ ਕੋਈ ਫਿਕਰ ਨਹੀਂ ਸੀ ਜਦੋਂ ਚੂੜਕਾ ਨੇ ਰਸਤ ਲਿਆ ਕੇ ਦੇ ਦਿੱਤੀ। ਖੁਸ਼ ਸੀਗੇ ਵੀ ਖਰਾ ਸੌਦਾ ਕਰ ਲਿਆ। ਪਿਤਾ ਨੇ ਕਿਹਾ ਸੀ ਖਰਾ ਸੌਦਾ ਕਰਕੇ ਆਏ, ਕਹਿੰਦੇ ਇਹ ਤੋਂ ਵੀ ਵੱਡਾ ਕੋਈ ਸੌਦਾ? ਭੁੱਖੇ ਸਾਧੂਆਂ ਨੂੰ ਜੇ ਅੰਨ ਮਿਲ ਜਾਏ, ਅੰਨ ਦਾਨ ਸਭ ਤੋਂ ਸ੍ਰੇਸ਼ਟ ਹੁੰਦਾ, ਦੋ ਨੰਬਰ ਤੇ ਕਪੜਾ ਦਾਨ ਹੋਇਆ ਕਰਦਾ। ਸੋ ਬੇਅੰਤ ਸਾਧੂ ਸੀ, ਕਈ ਦਿਨ ਦੇ ਭੁੱਖੇ ਸੀ, ਤਪ ਕਰ ਰਹੇ ਸੀ ਤੇ ਮਹਾਰਾਜ ਨੇ ਲੰਗਰ ਦੇ ਵਾਸਤੇ 20 ਰੁਪਈਏ ਖਰਚ ਆਈ ਹਾਲ ਨਾਮਦੇਵ ਦਾ ਹੋਇਆ। ਨਾਮਦੇਵ ਇੱਕ ਪਾਸੇ ਜਾ ਕੇ ਬੈਠ ਗਿਆ, ਬੈਠਿਆ ਤਾਂ ਹੁਣ ਪ੍ਰਭੂ ਨੂੰ ਆਪਣੇ ਪਿਆਰਿਆਂ ਦਾ ਸਦਾ ਹੀ ਫਿਕਰ ਰਹਿੰਦਾ। ਭੋਰਾ ਜਿੰਨਾ ਵੀ ਦੁੱਖ ਪਰਮੇਸ਼ਰ ਨਹੀਂ ਸਹਿੰਦਾ, ਕੋਈ ਚਿੰਤਾ ਆ ਜਾਏ, ਕੋਈ ਫੁਰਨਾ ਆ ਜਾਏ। ਕਾਰੋਬਾਰੀ ਸਾਧੂ ਹੁੰਦੇ ਨੇ, ਫੁਰਨਾ ਆਉਣਾ ਹੀ ਹੈ ਵੀ ਅੱਜ ਫਲਾਣੀ ਚੀਜ਼ ਨਹੀਂ ਹੋਈ। ਖੇਤੀ ਕਰਦਾ, ਫੁਰਨਾ ਆ ਜਾਂਦਾ ਵੀ ਅੱਜ ਲੇਬਰ ਨਹੀਂ ਆਈ, ਆਉਣਾ ਚਾਹੀਦਾ ਸੀ ਲੇਬਰ ਨੂੰ। ਉਹ ਤੁਸੀਂ 5-7 ਘੰਟੇ ਬਾਅਦ ਦੇਖੋਗੇ ਲੇਬਰੇ ਪੂਰੀ ਆਉਂਦੀ ਹੈ। ਉਹ ਪਰਮੇਸ਼ਰ ਪ੍ਰੇਰਨਾ ਕਰਕੇ ਤੋਰ ਦਿੰਦਾ। ਜਿਹੜੀ ਕੋਈ ਵੀ ਕੰਮ ਹੈ ਦੁਨੀਆਂ ਦਾ, ਸਵੇਰੇ ਚਿੱਤ ਬੁਲਾਓ, ਸ਼ਾਮ ਨੂੰ ਸਾਰਾ ਕੁਛ ਹੋਇਆ ਹੋਇਆ ਪਿਆ ਹੁੰਦਾ, ਸਭ ਨੂੰ ਪ੍ਰੇਰ ਕੇ ਭੇਜ ਦਿੰਦਾ। ਹੁਣ ਇੱਥੇ ਪਰਮੇਸ਼ਰ ਨੇ ਆਪਣਾ ਖੇਲ ਵਰਤ ਲਿਆ, ਉੱਥੇ ਜਾ ਕੇ ਗੱਡੇ ਭਰ ਕੇ ਲੈ ਗਿਆ, ਸਮਾਨ ਸਿੱਟ ਲਿਆ ਤੇ ਉੱਥੇ ਦੇਖਦੇ ਸਾਰਿਆਂ ਦੇ ਇੱਕ ਬਹੁਤ ਹੀ ਸੁੰਦਰ ਛਤਰੀ ਬਣਾ ਤੀ। ਲੋਕ ਦੇਖਣ ਆ ਰਹੇ ਨੇ ਤੇ ਨਾਮਦੇਵ ਹੈ ਨੀ ਉੱਥੇ। ਉਹਦੇ ਬਾਅਦ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਤੂੰ ਜਾ, ਮੈਂ ਕਰਿਆ ਕੰਮ ਤੇਰਾ ਸਾਰਾ, ਫਿਕਰ ਨਾ ਕਰਦੇ। ਨਾਮਦੇਵ ਜੀ ਆ ਜਾਂਦੇ ਨੇ ਤੇ ਅੱਗੇ ਛਤਰੀ ਬਹੁਤ ਸੋਹਣੀ ਦੇਖ ਰਿਹਾ ਸਾਰਾ ਨਗਰ, ਵੀ ਨਾ ਤਾਂ ਇਹੋ ਜਿਹੀ ਕਾਰੀਗਾਰੀ ਦੇਖੀ ਹੈ ਕਿਸੇ ਦੀ, ਇੱਕ ਡੱਕਾ ਤਾਂ ਕਿਧਰੇ ਨੂੰ ਖਿਲ ਰਿਹਾ ਹੋਵੇ, ਵਿੱਚ ਚੰਦ ਚੌਕ ਪਾਏ ਪਏ ਨੇ, ਐਸੀ ਬਣਤਰ ਕਰੀ ਹੈ, ਕਿਵੇਂ ਰੱਸੀਆਂ ਸਾਫ਼ ਸੁਥਰੀਆਂ, ਹੈਰਾਨ ਹੋਈ ਜਾਂਦੇ। ਤੇ ਜਦੋਂ ਨਾਮਦੇਵ ਜੀ ਆ ਗਏ, ਉਹਨਾਂ ਦੀ ਪੜੋਸਣ ਸੀ ਇੱਕ ਅਮੀਰ ਬੀਬੀ, ਉਹ ਕਹਿਣ ਲੱਗੀ ਨਾਮਦੇਵ ਮੇਰੀ ਗੱਲ ਸੁਣ, ਇਹ ਛਪਰੀ ਤੈਂ ਬਣਾਈ ਹੈ ਤੇ ਮੈਨੂੰ ਤੂੰ ਐ ਕਰ, ਮੈਨੂੰ ਉਹ ਰਾਜ ਜਿਹੜਾ ਛਪਈਆ ਸੀ, ਛਪਈਆ ਕਹਿੰਦੇ ਛਪਈਆ ਛਪਰੀ ਸ਼ਬ ਬਣਾਉਣ ਵਾਲਾ, ਉਹ ਜਿਹੜਾ ਹੈ ਉਹ ਤੂੰ ਮੈਨੂੰ ਦੱਸ ਕਿੱਥੇ, ਮੈਂ ਤੇ ਤੋਂ ਦੁੱਗਣੀ ਮਜ਼ੂਰੀ ਦੇ ਦੂੰਗੀ। ਪਾੜ ਪੜੋਸਣ ਪੂਛਦੇ ਨਾਮ ਕਾ ਭਾਵੇਂ ਸ਼ਾਨ ਛਵਾਈ ਹੋ, ਤੋਂ ਭਾਵੇਂ ਦੁੱਗਣੀ ਮਜ਼ੂਰੀ ਦੇ ਹੋ, ਮੌਕੋ ਬੇਡੀ ਦਿਓ ਬਤਾਈਏ। ਮੈਨੂੰ ਉਹ ਬੇਡੀ ਤਰਖਾਣ ਨੂੰ ਕਹਿੰਦੇ ਨੇ ਯੂਪੀ ਵਿਚ, ਮੈਨੂੰ ਉਹ ਬੇਡੀ ਦੱਸਦੇ ਛੱਪਰ ਬਣਾਉਣ ਵਾਲਾ ਕਿਹੜਾ ਹੈ, ਦੁੱਗਣੀ ਮਜ਼ੂਰੀ ਤੇ ਤੋਂ ਮੈਂ ਦੇ। ਨਾਮਦੇਵ ਜੀ ਕਹਿਣ ਲੱਗੇ ਭੈਣ ਉਹ ਬੇਟੀ ਤੇ ਐ ਨੀ ਦੱਸਿਆ ਜਾਂਦਾ, ਰਿਵਾਈ ਬੇਟੀ ਤੇ ਇੰਨਾ ਜਾਈ ਉਹ ਦਿੱਤਾ ਨੀ ਜਾਂਦਾ, ਉਹ ਆ ਦੇਖ ਸਾਰੇ ਸਾਰਿਆਂ ਦੇ ਵਿੱਚ ਹੈ ਐਪ ਕਹਿੰਦਾ,
ਆਪੇ ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਲੇ ਖੇਲੇ ਆਪਣੀ, ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਲੇ ਖੇਲੇ ਆਪਣੀ, ਆਪਣੇ
ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ ਕਹੋ ਨਾਨਕ ਜਬ ਖੇਲ ਹੋ ਜਾ ਰਹਾ ਤਬ ਏਕੋ ਏਕ ਅੰਕਾਰ ਜਦੋਂ ਖੇਲ ਨੂੰ ਸਮਾਪਤ ਕਰਦਾ ਆਪੇ ਹੀ ਰਹਿ ਜਾਂਦਾ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਅਤਾਰ ਥੰਮਿਓ ਬਸਾਰਾ ਤਬ ਏਕੋ ਏਕ ਅੰਕਾਰ ਕਵਨ ਰੂਪ ਦ੍ਰਿਸ਼ਟਿਓ ਵਿਨਸਾਇਓ ਕਥੇ ਗਏ ਕਰਤੇ ਆਏ ਜਲ ਤੇ ਉੱਠੇ ਹਨ ਕਤਰੰਗਾ ਪਾਣੀ ਬੇਅੰਤ ਛਾਲਾਂ ਮਾਰ ਰਿਹਾ ਸਮੁੰਦਰ ਦੇ ਉੱਤੇ ਹਜ਼ਾਰ ਹਜ਼ਾਰ ਮੀਲ ਛਲ ਤੁਰੀ ਆਉਂਦੀ ਹੈ ਉਹਨੂੰ ਆਪਣੀ ਹੋਂਦ ਪ੍ਰਤੀਤ ਦੇ ਰਹੀ ਹੈ ਸਿਆਣਾ ਬੰਦਾ ਕਹਿੰਦਾ ਇਹ ਛਲ ਤੂੰ ਆਪਣੇ ਆਪ ਨੂੰ ਵੱਖਰੀ ਨਾ ਸਮਝ ਤੂੰ ਤਾਂ ਹੈ ਹੀ ਨਹੀਂ ਇਹ ਤਾਂ ਸਮੁੰਦਰ ਉੱਛਲ ਰਿਹਾ ਤਾਂ ਆਪਣਾ ਵਜੂਦ ਕਿੱਥੋਂ ਕਾਇਮ ਕਰ ਲਿਆ ਆਹੀ ਗੱਲ ਸਾਡੀ ਹੈ ਵਾਹਿਗੁਰੂ ਖੇਲ ਖੇਲਦਾ ਵਿੱਚ ਅਸੀਂ ਆਵੜੇ ਆਪੇ ਹੀ ਮੰਨ ਲਿਆ ਆਪਣੇ ਆਪ ਨੂੰ ਵੀ ਮੈਂ ਆਪਣੇ ਗੱਲ ਪਾ ਪਾ ਲਿਆ ਆਪੇ ਕਹਿੰਦੇ ਆਪੇ ਆਪਣੀ ਮਾਇਆ ਬਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨੇ ਯਾਰ ਬੇਅੰਤ ਰੂਪ ਧਾਰ ਲਏ ਜਲ ਤੇ ਉੱਠੇ ਅੰਕ ਤਿਰੰਗਾ ਕੰਨ ਭੂਖਣ ਕੀਨੇ ਬਹੁ ਰੰਗਾ ਬੇਅੰਤ ਗਹਿਣੇ ਬਣਾ ਲਏ ਸੋਨੇ ਤਾਂ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਖੇ ਤਾਂ ਏਕ ਅੰਕਾਰ ਸਹਿਜ ਘਟਾ ਮੈਂ ਏਕ ਆਕਾਸ਼ ਕਰੋੜਾਂ ਘੜੇ ਪਏ ਨੇ ਉਹਨਾਂ ਵਿੱਚ ਜਿਹੜਾ ਖਾਲੀ ਥਾਂ ਆਇਆ ਆਕਾਸ਼ ਕਹਿੰਦੇ ਨੇ ਉਹ ਸਾਰਾ ਆਕਾਸ਼ ਹੈ ਸਭ ਦੇ ਅੰਦਰ ਘੱਟ ਫੁੱਟੇ ਤਾਂ ਹੋਈ ਪ੍ਰਕਾਸ਼ ਜਦੋਂ ਘੜਾ ਫੁੱਟ ਗਿਆ ਤਾਂ ਆਕਾਸ਼ ਆਕਾਸ਼ ਚ ਮਿਲ ਗਿਆ ਪਹਿਲਾਂ ਵੀ ਮਿਲਿਆ ਹੋਇਆ ਸੀ ਕੇਵਲ ਵਿਆਹਤੀ ਸੀ ਘੜੇ ਦੀ ਪਰਮ ਉਹ ਮਾਇਆ ਵਿਕਾਰ ਪਰਮ ਫੁੱਟੇ ਦਾ ਏਕ ਅੰਕਾਰ ਪਰਮ ਤੇ ਮਾਇਆ ਤੇ ਮੋਹ ਤਿੰਨ ਵਿਕਾਰ ਪਏ ਹੋਏ ਨੇ ਸਾਡੇ ਦਿਮਾਗ ਦੇ ਅੰਦਰ ਜਿਹਨੂੰ ਮਹਾਰਾਜ ਕਹਿੰਦੇ ਭੁੱਲਿਆ ਹਮੈ ਸੁਰਤ ਅਨੁਸਾਰ ਉਹ ਜਦੋਂ ਵਿਸਰ ਜਾਂਦੀ ਹੈ ਹਮੈ ਦੀ ਸੁਰਤ ਫੇਰ ਕੀ ਹੁੰਦਾ ਪਰਮ ਛੁੱਟੇ ਤਾਂ ਏਕ ਅੰਕਾਰ ਵਾਹਿਗੁਰੂ ਦਿਸਦਾ ਉਹ ਅਵਨਾਸ਼ੀ ਬਿਨਸੁਤ ਨਾਹੇ ਨਾ ਕੋ ਆਵੈ ਨਾ ਕੋ ਗੈ ਗੁਰ ਪੂਰੇ ਹਮੈ ਮਲ ਧੋਈ ਪੂਰੇ ਗੁਰੂ ਨੇ ਹਮੈ ਦੀ ਮੈਲ ਧੋ ਦਿੱਤੀ ਕਹੋ ਨਾਨਕ ਮੇਰੀ ਪਰਮ ਗਤ ਹੋਈ ਕਹਿਣ ਲੱਗਿਆ ਭੈਣ ਉਹ ਬੇਟੀ ਕਿਤੇ ਦਿੱਤਾ ਜਾਂਦਾ ਉਹਦਾ ਦੇਖ ਬੇਟੀ ਰਹੇ ਉਸ ਮਾਜ ਉਹ ਤਾਂ ਆਪ ਹੀ ਹੈ ਤੇਰੇ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ ਅੰਦਰੋਂ ਹੁਣ ਉਹਦੇ ਸਮਝ ਨਹੀਂ ਆਉਂਦੀ ਕਹਿੰਦੀ ਨਾਮਦੇਵ ਮੈਂ ਤਾਂ ਉਹ ਮੰਗਦੀਆਂ ਜਿਹਨੇ ਛੱਪੜੀ ਬਣਾਈ ਹੈ ਕਹਿੰਦਾ ਮੈਂ ਵੀ ਉਹੀ ਦੱਸਦਾ ਉਹ ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ ਬੇਦੀ ਹਮਰੋ ਪ੍ਰਾਣ ਉਧਾਰ ਮੈਂ ਜਿਉਂਦਾ ਨਹੀਂ ਰਹਿ ਸਕਦਾ ਐ ਬੋਲੋ ਪ੍ਰਾਣਾ ਦਾ ਆਧਾਰ ਬੇਦੀ ਹਮਰੋ ਬੇਦੀ ਹਮਰੋ ਪ੍ਰਾਣਾ ਦਾ ਆਧਾਰ ਬੇਦੀ ਹਮਰੋ ਬੇਦੀ ਹਮਰੋ ਪ੍ਰਾਣਾ ਦਾ ਆਧਾਰ ਬੇਦੀ ਹਮਰੋ ਬੇਦੀ ਹਮਰੋ
मछली मेर पानी है क्यों जीवन पाला बूंद में हूँ चाहते को क्यों कर पवन को भी मुकाबला मेरे आप का है पवन को भी मुकाबला मेरे आप का है जवान पीछे देखते गावे भक्त जना हर पीते वो जो मछली बिन पानी है जो जीवन पावे
क्या लगे भैन वो तो इन्ना प्यार है वेदी हमरो प्राण उधार जे मैं ओदा नाम जपा ता मैं ज्योना अखा जीवा बिसरा मर जाओ लेकिन साधन जी ये नाम जपना बड़ा औखा है वाहगुरु वाहगुरु नहीं कहा हों चाहे सारे होर गल कि करा लै चौबी घंटे बोली जो वाहगुरु वाहगुरू नहीं कह हों गुरु दसवें पातशाह ने जदों यज्ञ करिया ब्राह्मण गुस्से हो गए कृपा राम सी कहते कृपा राम जी गुस्से कानू हों थोनू तो इदू भी बड़ा काम देने तैयार होके आ जाओ तुम लो अज तो असि थानू वैसे ही सरोपे दें कल थानू हो सरोपे मिलने नाले पांच पांच मोर मिले करनी महाराज काम कहते कोई काम नहीं बस तुम आ जा करो आके कहते दसो कहते पहला छग छका लो बहुत स्वादु बनाया हो हाजरी रज रज के खा ली महाराज कहते दस बजे मिलेगी थानू शरदाई दोपहरे मिलेगा पक्का भोजन मठियाई ते पूरियां आप शाम नू फिर थानू मिलेगी चाह पानी जां दुध मिलेगा रात नू फिर पुछा दस के जाना है अठ घंटे का काम है बाद असी कराना नहीं पहले काम दसो महाराज कहते चलो आसन लगे हुए ने माला पई है हरेक दे उत्ते कहते इत्थे बह जाओ देखो नींद ना आवे बोलना नहीं है झाकना नहीं है इधर उधर ए वाहगुरू वाहगुरू करी जाना हर मन के ना थोड़ा जा शुरू कर लिया सिंह पैरे ते कढ़ाते कह देखो जे नेत्र खोले इधर उधर झाके ते गलबात करने की कोशिश करी तो फिर सिंह थोनू रोक देंगे गुस्सा ना करो उस तरह हो गया जद थोड़ा जा टाइम लंघिया जिहड़ा बैठा नहीं हुंदा ओनू बड़ा ही औखा है नाम जपना वो नाम नहीं जपदे वासियां लई जांदे वासियां आई जांदियां बघाड़ वासियां रज गए पेट भर लिया नाम कहदे ना जपना इत्थे रस शरीर के कह घट नाम निवास नाम दा वासा किथे होवे आवाज दित्ती भाई वासियां नाल वाहगुरू वाहगुरू कहो थोड़ी देर बाद देखिया भी पहरेदार दूर है एक दूए नाल देखने लग गए कहते ਹੌਲੀ ਹੌਲੀ ਅਸਨ ਆਪਸ ਕਹਿੰਦੇ ਬੁਰੇ ਫਸੇ ਅੱਜ ਤਾਂ ਗੁਰੂ ਸਾਹਿਬ ਕੋਲ ਆਇਆ ਹੋਇਆ ਜਾਣ ਇਹਨਾਂ ਨੇ ਦੇਣਾ ਨਹੀਂ ਹੈ। ਉਹਦੇ ਬਾਅਦ ਦੋ ਘੰਟੇ ਜਾਂ ਲੰਘ ਗਏ ਫਿਰ ਤਾਂ ਵਿੱਚੋਂ ਉੱਠਣੇ ਸ਼ੁਰੂ ਹੋ ਗਏ। ਕਹਿੰਦੇ ਮਹਾਰਾਜ ਜਾ ਕੇ ਨਮਸਕਾਰ ਕਰੀ, ਕਹਿੰਦੇ ਉੱਠਿਆ ਏ, ਕਹਿੰਦੇ ਸੱਚੇ ਪਾਤਸ਼ਾਹ ਬੜਾ ਔਖਾ ਇਹ ਕੰਮ, ਸਾਤੇ ਨਹੀਂ ਜਾ ਬਣਦਾ। ਕਹਿੰਦੇ ਅਸੀਂ ਤਾਂ ਤੁਹਾਨੂੰ ਸਰੋਪੇ ਲੈਣੇ ਆ। ਕਹਿੰਦੇ ਨਾ ਮਹਾਰਾਜ ਸਰੋਪੇ ਨਹੀਂ ਚਾਹੀਦਾ। ਉਹ ਫਿਰ ਸਾਰੇ ਹੀ ਉੱਠ ਗਏ, ਮਹਾਰਾਜ ਦੇ ਕੋਲ ਆ ਗਏ। ਮਹਾਰਾਜ ਕਹਿੰਦੇ ਤੁਹਾਨੂੰ ਹੁਣ ਪੱਕਾ ਲੰਗਰ ਬਣ ਰਿਹਾ, ਸਰਦਾਰੀ ਅਸੀਂ ਦੇ ਚੁੱਕੇ ਹਾਂ, ਹੁਣ ਤਾਂ ਪਰ ਲੰਗਰ ਛੱਕ ਕੇ ਜਾਓ। ਕਹਿੰਦੇ ਨਾ ਮਹਾਰਾਜ ਸਾਨੂੰ ਛੁੱਟੀ ਦਿਓ। ਕਹਿੰਦੇ ਕਿੰਨੇ ਤੁਹਾਨੂੰ ਮੋਹਰਾਂ ਵੀ ਦੇਵਾਂਗੇ, ਰੇਸ਼ਮੀ ਸਰੋਪੇ ਰੋਜ਼ ਦੇਵਾਂਗੇ। ਕਹਿੰਦੇ ਸੱਚੇ ਬਾਦਸ਼ਾਹ ਰਾਹੂ ਕੇਤੀ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਖਰੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਨਾ ਕੁਝ ਕਰਨਾ ਨਾ ਕਰਨਾ, ਇੱਕ ਪੱਤਰੀ ਕੱਛ ਚ ਦੇ ਲੈਣੀ ਹੈ, ਮਾਈ ਕੋਲ ਜਾ ਲੈਣਾ। ਮਾਈ ਬੱਚਾ? ਕਹਿੰਦੇ ਹਾਂ ਪੋਤਾ। ਕਹਿੰਦੇ ਕਹਿੰਦੀ ਮਹਾਰਾਜ ਨੇ ਅੱਜ ਤਾਂ ਇੱਕੋ ਹੀ ਹੈ। ਕਹਿੰਦੇ ਡਰ ਹੈ, ਆ ਜਿਹੜਾ ਧਰਤੀ ਤੇ ਆਇਆ ਕਰਦਾ ਹੁੰਦਾ ਉਹ ਤੋਂ ਡਰ ਹੈ, ਇਹਨੂੰ ਗ੍ਰਹਿ ਆਇਆ ਹੋਇਆ ਦੱਸਦਾ ਵੀ ਇੱਥੇ ਪਾਥੀਆਂ ਚੋਂ ਸੱਪ ਨਿਕਲਿਆ ਆਉਣਾ, ਵੀ ਧਿਆਨ ਰੱਖੀਏ ਇਹਦਾ। ਕਹਿੰਦੀ ਬਾਬਾ ਜੀ ਫੇਰ ਤਾਂ ਬਹੁਤ ਮਾੜੀ ਗੱਲ ਹੈ। ਕਹਿੰਦੇ ਇਹਦੇ ਉੱਤੇ ਰਾਹੂ ਚੜਿਆ ਹੋਇਆ, ਗ੍ਰਹਿ ਚੜਿਆ ਹੋਇਆ ਸਰ ਸਤੀ ਦਾ, ਤੁਹਾਡੇ ਸਾਰੇ ਟੱਬਰ ਤੇ ਹੀ ਹੈ। ਜਦ ਇਹ ਕਰ ਲੈਣਾ ਵੀ ਇਹਦੇ ਚ ਪੀੜੀ ਇੰਨੇ ਪਾ ਦੇ, ਪੀੜੀ ਧਾਤ ਵੀ ਪਾ ਦੇ, ਪੀੜੀ ਧਾਤ ਹੁਣ ਸੋਹਣਾ ਹੀ ਹੁੰਦਾ, ਉਹ ਤਾਂ ਕੁਝ ਨਹੀਂ ਹੁੰਦਾ। ਕੁਮਾਰੀ ਨੇ ਆਪਣੀ ਕੋਈ ਕੰਨ ਚੋਂ ਕੱਢ ਕੇ ਜਾਂ ਉਂਗਲੀ ਚੋਂ ਲਾ ਕੇ ਪਾ ਦੇਣੀ ਹੈ। ਦਾਣੇ ਸੱਤ ਕਿਸਮ ਦੇ, ਵਿਚੇ ਦਾਲਾਂ ਵਿਚੇ ਦਾਣੇ, ਸਭ ਤਿਲ ਤੁਲ ਇਕੱਠੇ ਕਰ ਲੈਣੇ। ਕਹਿੰਦੇ ਮਹਾਰਾਜ ਸਾਡਾ ਤਾਂ ਕੰਮ ਉਹੀ ਚੱਲੀ ਜਾਂਦਾ, ਨਾਮ ਕਾਹਨੂੰ ਜਪਣਾ ਅਸੀਂ? ਆਖਣ ਔਖਾ ਸਾਚਾ ਨਾ, ਨਾਮ ਨਹੀਂ ਜਪਿਆ ਜਾਂਦਾ, ਸਭ ਤੇ ਔਖਾ। ਸੋ ਕਹਿਣ ਲੱਗੇ ਨਾਮਦੇਵ ਜੀ, ਕਹਿਣ ਲੱਗੇ ਭੈਣ ਉਹ ਤਾਂ ਮਜ਼ੂਰੀ ਦੀ ਵਾਰ ਵਾਰ ਤੂੰ ਗੱਲ ਕਰੀ ਜਾਣੀ ਹੈ, ਮਜ਼ੂਰੀ ਦੇਣੀ ਹੈ ਤਾਂ ਮੈਂ ਦੱਸ ਦਿੰਦਾ ਤੈਨੂੰ।
ਮੰਗਦਾ ਹੈ ਬੇਟੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਬੇਟੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਮੇਰੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਮੇਰੀ ਪ੍ਰੀਤ ਮਜ਼ਦੂਰੀ, ਮੰਗਦਾ ਹੈ ਮੇਰੀ
ਬੇਟੀ ਪ੍ਰੀਤ ਮਜ਼ੂਰੀ ਮੰਗਾ ਜੇ ਕੋ ਛਾਨ ਛੁਵਾਓ ਬੀਬੀ ਇਹ ਤਾਂ ਪਿਆਰ ਦੀ ਮਜ਼ਦੂਰੀ ਦੇ ਦੇ ਜੋ ਕੰਮ ਕਹੇਗੀ ਉਹ ਕਰ ਦੂ ਮੇਰੇ ਵੀ ਕਰਦਾ ਰਿਹਾ ਕਦੇ ਮੰਦਰ ਦਾ ਮੂੰਹ ਫੇਰਿਆ ਕਦੇ ਮਰੀ ਹੋਈ ਗਊ ਜਿਉਂਦੀ ਕੀਤੀ ਹੈ ਕਦੇ ਕੋਈ ਕੰਮ ਕਰਿਆ ਕਦੇ ਕੋਈ ਕਰਿਆ ਫੇਰ ਉਹ ਆਪ ਇਹ ਕੰਮ ਕਰਦਾ ਚਿੰਤ ਕੰਮ ਕਰੇ ਪ੍ਰਭ ਦਿਨ ਕੇ ਜਨ ਹਰ ਕਾ ਨਾਮ ਪਿਆਰਾ ਕੋਈ ਵੀ ਨਾਮ ਜਪ ਕੇ ਦੇਖ ਲਓ ਜਿਹੜਾ ਵੀ ਜਪੇਗਾ ਵਾਹਿਗੁਰੂ ਕੰਮ ਕਰਨਾ ਆਪ ਆਏਗਾ ਪਛਾਣ ਲਓ ਚਾਹੇ ਨਾ ਪਛਾਣ ਲਓ ਕਹਿੰਦਾ ਐਸਾ ਹੈ ਉਹ ਪਿਆਰ ਵਾਲਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਉਹ ਹੈ ਵਿੱਚ ਵਿਚਾਲੇ ਜਿਹਦਾ ਪਿਆਰ ਨਹੀਂ ਮੰਗਦਾ ਲੋਕ ਚ ਤਪ ਸਮੂਹ ਤੇ ਤੋੜੇ ਤੋਂ ਆਪਣੇ
ਬੇਟੀ ਆਵੇ ਹੋ ਬੇਟੀ ਆਵੇ ਹੋ ਬੇਟੀ ਆਵੇ ਹੋ ਬੇਟੀ ਆਵੇ ਹੋ
ਮਜ਼ੂਰੀ ਮੰਗਾ ਜੇ ਕੋ ਸ਼ਾਨ ਸੁਭਾਵ ਲੋਕ ਕਟੰਬ ਸਭ ਤੇ ਤੋੜੇ ਤੋ ਆਪਣ ਬੇਦੀ ਆ ਇਹ ਨੀ ਹੈ ਕਿ ਪਿਆਰ ਹੋਰਾਂ ਨੂੰ ਵੀ ਕਰੀ ਜਾ ਉਹ ਪੂਰਾ ਪਿਆਰ ਮੰਗਦਾ ਪੂਰਨ ਪ੍ਰੇਮ ਪ੍ਰਤੀ ਪਿਆਰ ਪਤ ਸੰਕਿਨ ਸ੍ਰੀ ਪਦਮਾ ਪਤ ਪਾਇਓ ਪੂਰਨ ਪ੍ਰੀਤ ਪ੍ਰੇਮ ਪ੍ਰਭਾਵ ਬਿਨਾ ਪਤ ਸੰਕਿਨ ਸ੍ਰੀ ਪਦਮਾ ਪਤ ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਕਹਿੰਦੇ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਉਹਦੀ ਨਿਸ਼ਾਨੀ ਪਿਆਰ ਵਾਲੇ ਦੀ ਹੁੰਦੀ ਹੈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ ਚਾਲ ਪਏ ਨੇ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਖਿੱਚ ਹਰ ਵਕਤ ਖਿੱਚ ਬਣੀ ਰਹੇ ਹਰ ਵਕਤ ਖਿੱਚ ਬਣੀ ਰਹੇ ਇਹ ਤਾਂ ਪਿਆਰ ਹੈ ਜੇ ਖਿੱਚ ਮਾਇਆ ਨਾਲ ਪੈ ਗਈ ਬੱਚਿਆਂ ਨਾਲ ਪੈ ਗਈ ਫਿਕਰ ਪੈ ਗਿਆ ਦੁਨੀਆਂ ਨਾਲ ਪੈ ਗਈ ਆਪਣੇ ਨਾਮ ਨਾਲ ਪੈ ਗਈ ਮੈਂ ਵੱਡਾ ਹੋ ਜਾ ਇਹ ਤਾਂ ਰੱਬ ਨਾਲ ਹੈ ਨੀ ਉਹ ਤਾਂ ਪਿਆਰ ਤਾਂ ਇੱਕ ਟਾਈਮ ਇੱਕ ਨਾਲ ਹੀ ਹੋਇਆ ਕਰਨਾ ਸੋ ਬੀਬੀ ਜੇ ਤੂੰ ਸੱਚਮੁੱਚੇ ਚਾਹੁੰਦੀ ਹੈ ਤਾਂ ਮੈਂ ਤੈਨੂੰ ਰਸਤਾ ਦੱਸ ਦਿੱਤਾ ਐਸੋ ਵਿਹਦੀ ਬਰ ਨਾ ਸਕੋ ਸਭ ਅੰਤਰ ਸਭ ਥਾਈ ਉਹ ਕਿਤੇ ਦੂਰ ਨੀ ਹੈ ਸਾਰਿਆਂ ਦੇ ਅੰਦਰ ਹੈ ਚਾ ਕਹਿੰਦੇ ਆ ਅੰਦਰ ਝਾਕ ਕੇ ਦੇਖ ਲੈ ਤੈਨੂੰ ਅੰਦਰ ਹੀ ਨਜ਼ਰ ਆਏ ਕਹਿੰਦੇ ਸਾਨੂੰ ਤਾਂ ਹਨੇਰਾ ਦਿੰਦਾ ਕਹਿੰਦੇ ਚਾਨਣਾ ਤਾਂ ਮੰਗਿਆ ਹੀ ਨੀ ਹਾਲ ਤੀ ਹਨੇਰੇ ਦਾ ਹੀ ਕੰਮ ਕਰਦਾ ਹਨੇਰੇ ਚ ਜਿਉਣਾ ਅੰਧਕਾਰ ਸੋ ਕਰੂ ਨਾ ਸੋਇਆ ਰਾਜਾ ਰੰਗ ਦੋ ਮਿਲਦੋ ਆ ਸਾਰੇ ਤੇਰੇ ਕੰਮ ਅੰਧਕਾਰ ਦੇ ਨੇ ਚਾਨਣੇ ਦਾ ਤਾਂ ਤੂੰ ਕੰਮ ਹੀ ਨੀ ਕੋਈ ਕਰਿਆ ਜਾਮਣੇ ਦਾ ਚਾਨਣੇ ਦਾ ਕੀ ਕੰਮ ਹੈ ਕਹਿੰਦੇ ਚਾਨਣੇ ਦਾ ਕੰਮ ਤੈਨੂੰ ਦੱਸਦੇ ਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਦਿਆ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿਦਿਆਂ ਉੱਠਦਿਆਂ ਹਰਨਾਮ ਜੋ ਸਾਧ ਗਰਾਜ ਧਿਆਏ ਮੇਰਾ ਹਰ ਆਹ ਗੱਲ ਤੈਨੂੰ ਦੱਸਣੀ ਆ ਸਾਹ ਅੰਦਰ ਨੂੰ ਜਾਂਦਾ ਹੈ ਤਾਂ ਵਾਹਿਗੁਰੂ ਬਾਹਰ ਨੂੰ ਆਉਂਦਾ ਹੈ ਤਾਂ ਵਾਹਿਗੁਰੂ ਕਹਿੰਦੇ ਇੰਨਾ ਪਿਆਰ ਪਾ ਲੈ ਬਈ ਇੱਕ ਸੈਕਿੰਡ ਨਾ ਉਹਨੂੰ ਭੁੱਲੇ ਅੰਦਰ ਨੂੰ ਸਾਹ ਜਾਂਦੇ ਵੀ ਵਾਹਿਗੁਰੂ ਬਾਹਰ ਨੂੰ ਵੀ ਆਉਂਦੇ ਸੋ ਉਹ ਜਿਹੜਾ ਐਸਾ ਹੈ ਜਿਹਨਾਂ ਸਾਸ ਗਰਾਸ ਨਾ ਮਿਸਰਾ ਉਹ ਸਤਿਗੁਰੂ ਨੂੰ ਭਾ ਜਾਇਆ ਕਰ ਸੋ ਸਿੱਖ ਗੁਰੂ ਮਨ ਪਾਵ ਇੰਨਾ ਜੇ ਤੇਰੇ ਅੰਦਰ ਪਿਆਰ ਹੈ ਪਿਆਰ ਤਾਂ ਕਹਿੰਦੇ ਇਹਨੂੰ ਇਹ ਥੋੜਾ ਵੀ ਪਿਆਰ ਬਾਲੇ ਜੀ ਦੇਰ ਦਾ ਹੁੰਦਾ ਨਾ ਪਿਆਰ ਪਿਆਰ ਹੀ ਹੋਇਆ ਕਰਦਾ ਇੱਕ ਸੋਹੀ ਪੀਰ ਸੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹ ਰਹੇ ਸੀ ਨਵਾਜ਼ੀ ਵਿੱਚ ਬਾਦਸ਼ਾਹ ਵੀ ਸੀ ਉਹ ਉੱਚੀ ਦੇ ਕੇ ਆਵਾਜ਼ ਦੇ ਤੀ ਕਹਿੰਦਾ ਨਮਾਜ਼ੀ ਸਭ ਕਾਫਰ ਸਭ ਕਾਫਰ ਸਭ ਕਾਫਰ ਬੇਨਵਾਜੇ ਮੋਮਨ ਸਾਰਿਆਂ ਨੇ ਸੁਣ ਲਿਆ ਨਮਾਜ਼ ਪੜ੍ਹਦੇ ਸੀ ਕੁਛ ਕਹਿ ਨਹੀਂ ਸਕਦੇ ਤੁਰੀ ਗਿਆ ਕਹਿੰਦਾ ਕਹਿੰਦਾ ਹੀ ਨਵਾਜ਼ ਸਮਾਨ ਤੋਂ ਹੀ ਨੱਠ ਕੇ ਗਏ ਜਾ ਕੇ ਫੜ ਲਿਆ ਕਹਿੰਦੇ ਮਹਾਰਾਜ ਆਹ ਦੇਖੋ ਕੁਫਰ ਦੀ ਬਾਤ ਕਰ ਰਿਹਾ ਸੀ ਆਪਾਂ ਨਮਾਜ਼ ਪੜ੍ਹ ਰਹੇ ਸਾਨੂੰ ਇਹ ਕਾਫਰ ਕਹਿੰਦਾ ਬੇਨਵਾਜਿਆਂ ਨੂੰ ਕਹਿੰਦਾ ਮੋਮਨ ਬਾਦਸ਼ਾਹ ਕਹਿਣ ਲੱਗਿਆ ਫਕੀਰ ਸਾਈ ਇਹ ਕੀ ਗੱਲ ਤੂੰ ਕਹਿ ਰਿਹਾ ਕਹਿੰਦਾ ਮਹਾਰਾਜ ਮੈਨੂੰ ਐਂ ਦੱਸੋ ਤੁਹਾਡੇ ਕੈ ਪੁੱਤਰ ਨੇ ਕਹਿੰਦਾ ਤਿੰਨ ਕਿੱਥੇ ਨੇ ਕੀ ਕੰਮ ਕਰਦੇ ਆ ਕਹਿੰਦੇ ਦੋ ਤਾਂ ਬਾਹਰ ਨੇ ਬਾਹਰਲੇ ਸੂਬਿਆਂ ਚ ਤੇ ਇੱਕ ਮੇਰੇ ਕੋਲ ਰਹਿੰਦਾ ਕਹਿੰਦੇ ਜਿਹੜੇ ਬਾਹਰ ਨੇ ਉਹ ਕੈ ਵਾਰੀ ਯਾਦ ਆਉਂਦੇ ਨੇ ਤੁਹਾਡੇ ਕਹਿੰਦਾ ਕਦੇ ਆ ਜਾਂਦੇ ਨੇ ਕਦੇ ਕਈ ਕਈ ਦਿਨ ਨਹੀਂ ਆਉਂਦੇ ਕਈ ਵਾਰੀ ਦਿਨ ਵਿੱਚ ਦੋ ਦੋ ਚਾਰ ਚਾਰ ਵਾਰੀ ਵੀ ਆ ਜਾਂਦੇ ਨੇ ਅੱਛਾ ਜਿਹੜਾ ਤੁਹਾਡੇ ਕੋਲ ਰਹਿੰਦਾ ਇਹ ਕਈ ਵਾਰੀ ਯਾਦ ਆਉਂਦਾ ਕਹਿੰਦੇ ਇਹ ਤਾਂ ਰਹਿੰਦਾ ਹੀ ਅੱਖਾਂ ਦੇ ਸਾਹਮਣੇ ਜੇ ਭੋਰਾ ਕ ਪਾਸੇ ਹੋ ਜੇ ਜਿਹੜੇ ਹਾਲ ਪੈ ਜਾਂਦਾ ਵੀ ਕਿੱਥੇ ਚਲੇ ਗਿਆ ਕਹਿੰਦੇ ਮੈਂ ਅੱਜ ਤੱਕ ਗਿਆ ਸੀ। ਉਹ ਕਹਿੰਦਾ ਤੁਸੀਂ ਪੰਜ ਵਾਰੀ ਨਮਾਜ਼ ਪੜ੍ਹਦੇ ਹੋ ਦਿਨ ਚ, ਸਾਰੇ ਪੰਜ ਵਾਰੀ, ਤੁਹਾਡਾ ਕੀ ਪਿਆਰ ਹੋਇਆ ਪਰਮੇਸ਼ਰ ਦੇ ਨਾਲ। ਉਹਦੇ ਨਾਲ ਅੱਲਾਹ ਤਾਲਾ ਨਾਲ ਪਿਆਰ ਤਾਂ ਹੋਵੇ ਜੇ ਤੁਸੀਂ ਹਰ ਵਕਤ ਯਾਦ ਰੱਖੋ। ਕਹਿੰਦੇ ਫਕਰ ਹਰ ਵਕਤ ਯਾਦ ਰੱਖਦੇ, ਨਮਾਜ਼ ਨੂਜ ਨਹੀਂ ਪੜ੍ਹਦੇ। ਤੁਸੀਂ ਪੰਜ ਵਾਰੀ ਪੜ੍ਹਦੇ ਹੋ ਨਾ ਫਿਰ ਭੁੱਲੇ ਰਹਿੰਦੇ ਹੋ। ਕਹਿੰਦੇ ਹਾਂ, ਫਿਰ ਕਾਫਰ ਨਾ ਹੋਏ ਤਾਂ ਕੀ ਹੋਏ ਤੁਸੀਂ। ਉਹ ਹਰ ਵਕਤ ਜਿਹੜਾ ਯਾਦ ਵਿੱਚ ਸਮਾ ਜਾਵੇ ਉਹਨੂੰ ਪਿਆਰ ਕਹਿੰਦੇ ਨੇ। ਪਿਆਰ ਦੁਨੀਆਂ ਜਾਣਦੇ ਹੋ ਤੁਸੀਂ, ਦੁਨੀਆਂ ਦਾ ਪਿਆਰ, ਬੱਚਿਆਂ ਦਾ ਪਿਆਰ, ਜਿਹੜਾ ਹਰ ਵਕਤ ਯਾਦ ਵਿੱਚ ਸਮਾਇਆ ਰਹੇ ਨਾ, ਭੁੱਲੇ ਹੀ ਨਾ ਇੱਕ ਸਕਿੰਟ ਵਾਸਤੇ, ਉਹ ਪਿਆਰਾ ਹੋਇਆ ਕਰਦਾ, ਉਹਦਾ ਪਿਆਰ ਹੁੰਦਾ। ਉਹ ਕਹਿੰਦੇ ਉਹ ਐਸਾ ਪਿਆਰ ਮੰਗਦਾ ਹੈਗਾ, ਅੰਦਰ ਬਾਹਰ ਵੀ ਆ, ਦੋਹੀ ਥਾਈ ਆ, ਕਿਤੇ ਯਾਦ ਕਰ ਲੈ, ਬਾਹਰੋਂ ਬੁਲਾ ਲੈ ਚਾਹੇ ਅੰਦਰੋਂ ਬੁਲਾ ਲੈ, ਦੂਰ ਨਹੀਂ ਹੈ ਰੱਬ। ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਹੀ, ਰੱਬ ਰਿਹਾ ਸਰਵੱਤਰ ਮੈਂ ਮਨ ਤਿਸੇ ਤੇ ਆਈ। ਤੇ ਉਹਦਾ ਆਨੰਦ ਪਿਆਰ ਦਾ ਇੰਨਾ ਗੂੰਗੇ, ਮਹਾਂ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈਦੇ। ਤੇ ਇਹੋ ਜਿਹਾ ਮਹਾਰਸ ਹੈ, ਦੱਸ ਨਹੀਂ ਸਕਦੇ ਕਿਸੇ ਨੂੰ। ਇਸ ਤਰ੍ਹਾਂ ਬੇਡੀ ਕੇ ਗੁਣ ਸੁਣਰੀ ਬਾਈ, ਜਲਦ ਪਾਨ ਤਰੂੰ ਥਾ ਪਿਓ, ਨਾਮੇ ਕੇ ਸਵਾਮੀ ਸੀ ਬੋਰੀ, ਲੰਘ ਭਵੀਖਣਾ ਪਿਓ। ਤੋ ਇਸ ਤਰ੍ਹਾਂ ਦੇ ਨਾਲ ਜਿਸਦੇ ਮਨ ਵਿੱਚ ਪ੍ਰਤੀਤ ਹੈ ਉਹਨੂੰ ਚੇਤਾ ਹੁੰਦਾ, ਪਰਮੇਸ਼ਰ ਨਹੀਂ ਦੂਏ ਨੂੰ ਨਹੀਂ ਆਇਆ ਕਰਦਾ। ਇਸ ਤਰ੍ਹਾਂ ਪੜ੍ਹ ਲਓ ਸਾਰੇ। ਨਹੀਂ, ਪਰਮੇਸ਼ਰ ਨਾਲ ਪਿਆਰ ਨਹੀਂ ਪਿਆ ਕਰਦਾ। ਗੁਰੂ ਦੀ ਪ੍ਰਤੀਤ ਪਹਿਲਾਂ ਹੋਇਆ ਕਰਦੀ ਹੈ, ਫੇਰ ਪ੍ਰਭੂ ਯਾਦ ਆਇਆ ਕਰਦਾ, ਯਾਦ ਵਿੱਚ ਵਸਿਆ ਕਰਦਾ। ਸੋ ਕਾਫੀ ਸਮੇਂ ਤੋਂ ਜੋ ਬੇਨਤੀਆਂ ਕਰੀਆਂ ਨੇ ਉਹਨਾਂ ਉੱਤਰ ਧਿਆਨ ਲਿਆਓ, ਧਿਆਨ ਲਾ ਕੇ ਹਿਰਦੇ ਚ ਵਸਾਉਣ ਦਾ ਯਤਨ ਕਰੋ। ਸਮਾਂ ਲੰਘਦਾ ਜਾਂਦਾ, ਲੰਘ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਜਾਣਾ ਮੁੜ ਕੇ ਆਉਂਦਾ। ਬੜੀ ਦੇਰ ਹੋ ਗਈ ਇੱਥੇ ਸਤਸੰਗ ਕਰਦਿਆਂ ਨੂੰ। ਬਹੁਤ ਸਾਰੇ ਪ੍ਰੇਮੀਆਂ ਨੇ ਰੂਹਾਨੀ ਚੜਾਈ ਵਿਚ ਕਾਫ਼ੀ ਤਰੱਕੀ ਕਰ ਲਈ ਹੈ, ਬਹੁਤ ਕੁਛ ਜਾਣ ਲਿਆ ਹੈ। ਪਰ ਇਕ ਗੱਲ ਅੜੀ ਪਈ ਹੈ ਜਿਹਨੂੰ ਹਮੈ ਕਹਿੰਦੇ ਨੇ, ਉਹ ਨਹੀਂ ਹਟਦੀ। ਉਹ ਹਟਦੀ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਮੈ ਕੋਈ। ਬਹੁਤ ਮਿਹਨਤ ਕਰੇ ਹੱਥ ਤੋਂ ਜਾਵੇ ਤਾਂ ਜਾ ਕੇ, ਜਿੰਨਾ ਚਿਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਅੰਦਰ, ਉਨੀ ਦੇਰ ਤੱਕ ਮੈਂ ਬਣੀ ਰਹਿੰਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਦੋਹਾਂ ਦਾ ਹੈ ਝਗੜਾ। ਜੇ ਮੈਂ ਆ ਤਾਂ ਤੂੰ ਨਹੀਂ ਆਉਂਦਾ, ਜੇ ਤੂੰ ਹੈ ਤਾਂ ਮੈਂ ਖਤਮ ਹੋ ਗਿਆ। ਜਿਹੜੀ ਅਸਲੀ ਬਾਤ ਹੈ ਉਹ ਤੂੰ ਹੈ, ਮੈਂ ਜਿਹੜੀ ਹੈ ਝੂਠੀ ਬਾਤ ਹੈ, ਇਹ ਸੱਚ ਨਹੀਂ ਹੈ। ਇਹ ਐਵੇਂ ਫਿਕਸ਼ੀਅਸ ਹੈ, ਕਲਪਤ ਹੈ, ਮਾਇਆ ਦਾ ਕ੍ਰਿਸ਼ਮਾ ਹੈ ਇਹ। ਇਸ ਕਰਕੇ ਜਿੰਨੀ ਦੇਰ ਤੱਕ ਸਾਡੇ ਅੰਦਰੋਂ ਇਹ ਜਾਂਦਾ ਨਹੀਂ ਹੈ ਨਾ, ਸਾਡਾ ਚਿੱਤ ਨਿਸ਼ਚਲ ਨਹੀਂ ਹੁੰਦਾ। ਜਬ ਲਗ ਧਾਰੇ ਬੈਰੀ ਵੀ ਤਬ ਲਗ ਨਿਸ਼ਚਲ ਨਹੀਂ, ਜਾਵੇ ਜਾਣੇ ਮੈਂ ਕੁਛ ਕਰਦਾ ਤਬ ਲਗ ਗਰਭ ਜੋਨਵੇਂ ਫਿਰਦਾ। ਮੈਂ ਜਿਹੜੀ ਹੈ ਇਹ ਮਿਟਦੀ ਨਹੀਂ ਹੈ। ਮੈਂ ਸਜ਼ਾ ਭਾਵੇਂ ਕਿੰਨੀ ਉਹ ਸੁਣਾਈ ਜਾਓ ਵੀ ਤੈਨੂੰ ਫੇਰ ਜਨਮ ਲੈਣਾ ਪਏਗਾ। ਜਿੰਨੇ ਕਰਮ ਬਚਪਨ ਤੋਂ ਕਰੇ ਨੇ, ਪਹਿਲਾਂ ਹਜ਼ਾਰਾਂ ਜਨਮਾਂ ਦੇ ਕਰੇ ਅੰਦਰ ਸਟੋਰ ਸੰਚਿਤ ਕਰਨ ਪਏ ਨੇ, ਉਹਨਾਂ ਨੇ ਤੈਨੂੰ ਦਮ ਨਹੀਂ ਲੈਣ ਦੇਣਾ। ਜੰਮੇਗਾ ਮਰੇਗਾ, ਜੰਮੇਗਾ ਮਰੇਗਾ, ਜੰਮੇਗਾ ਮਰੇਗਾ, ਕਿਤੇ ਠਹਿਰ ਨਹੀਂ ਦੇਣਾ ਉਹਨੇ, ਕਿਉਂਕਿ ਉਹ ਚਿੰਬੜੇ ਪਏ ਨੇ। ਉਹ ਇੰਨੀ ਕੁ ਗੱਲ ਨਹੀਂ ਇਹ ਮੰਨਣ ਨੂੰ ਤਿਆਰ ਬਈ ਮੈਨੂੰ ਪਰਮ ਸੁਖੀ ਹੋ ਜਾ। ਮੈਂ ਕਹਿੰਦਾ ਨਾ, ਮੈਂ ਹਟਦੀ ਨਹੀਂ ਨਾ ਮੈਂ ਦੀ ਬੁੱਧੀ ਹਟਦੀ ਆ। ਮਹਾਰਾਜ ਕਹਿੰਦੇ ਬੁੱਧ ਦਾ ਨਾਸ਼ ਨਹੀਂ ਹੁੰਦਾ। ਕਹਿੰਦਾ ਮੈਂ ਗਿਆਨੀ ਆ, ਮੈਂ ਮੁਨੀ ਆ, ਮੈਂ ਜਪੀ ਆ, ਮੈਂ ਤਪੀ ਆ, ਮੈਂ ਵੱਡੇ ਡੇਰੇ ਵਾਲਾ, ਮੈਂ ਵੱਡਾ ਜ਼ਿਮੀਦਾਰ। ਕਹਿੰਦੇ ਕਦੇ ਨਹੀਂ ਇਹ ਬੁੱਧੀ ਨਾਸ਼ ਹੁੰਦੀ, ਇਹ ਬੁੱਧੀ ਦਾ ਨਾਸ਼ ਨਹੀਂ ਹੁੰਦਾ। ਤੇ ਉਨਮਨੀ ਬੁੱਧੀ ਆਉਂਦੀ ਨਹੀਂ ਹੈ, ਜਦ ਉਨਮਨੀ ਆ ਜਾਂਦੀ ਹੈ ਫਿਰ ਇਹ ਬੁੱਧ ਰਹਿੰਦੀ ਹੁੰਦੀ ਹੈ, ਫਿਰ ਤਾਂ ਪਰਮੇਸ਼ਰ ਹੀ ਨਜ਼ਰ ਆਉਂਦਾ, ਆਪਣਾ ਬਗਾਨਾ ਸਭ ਬਰਾਬਰ ਹੋ ਜਾਂਦਾ, ਫਿਰ ਨਹੀਂ ਰਹਿੰਦਾ। ਬਾਕੀ ਫਿਰ ਠਾਠਾ ਪਾਗਾ ਰਹਿ ਜਾਂਦਾ, ਲੋਕਾਂ ਸਮੇਂ ਮੇਰਾ ਠਾਠਾ ਪਾ ਵਿੱਚ ਤੁਰਿਆ ਫਿਰਦਾ ਨਜ਼ਰ ਆਉਂਦਾ, ਅੰਦਰੋਂ ਕੁਛ ਹੋ ਰਿਹਾ ਹੁੰਦਾ। ਉਹ ਆਹ ਜਨਮ ਜਿਹੜਾ ਸਾਨੂੰ ਮਿਲਿਆ, ਗੱਲਾਂ ਤਾਂ ਤੁਹਾਡੇ ਬਹੁਤ ਯਾਦ ਰਹਿ ਜਾਣੀਆਂ ਨੇ, ਟਾਈਮ ਵੀ ਬਥੇਰਾ ਹੈ, ਪਤਾ ਨਹੀਂ ਵਾਹਿਗੁਰੂ ਵੱਡੀ ਉਮਰਾਂ ਵਾਲੇ ਬਣਾਵੇ ਤੁਹਾਨੂੰ। ਪਰ ਆਹ ਗੱਲ ਜਿਹੜੀ ਹੈ ਨਾ, ਇਹ ਇੱਕੋ ਹੀ ਕਦਮ ਹੈ, ਸਿਰਫ ਇੱਕ ਕਦਮ, ਇਹ ਕਦਮ ਇਹ ਨਹੀਂ ਪੱਟ ਹੁੰਦਾ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਇੱਕ ਲਕੀਰ ਨਹੀਂ ਲੰਘ ਸਕਦੇ, ਉੱਥੇ ਹੀ ਖੜੇ, ਜਿੱਥੋਂ ਚੱਲੇ ਸੀ ਉੱਥੇ ਹੀ ਆ। ਬਚਪਨ ਵਿੱਚ ਵੀ ਇਹ ਨਹੀਂ ਹੈ ਵੀ ਪਹਿਲਾਂ ਪਾਪ ਕਰਦੇ ਸੀ, ਬਹੁਤ ਪਾਪੀ ਸੀਗੇ, ਸ਼ਰਾਬਾਂ ਕਵਾਬਾਂ ਮਾੜੇ ਕੰਮ ਕਰਦੇ, ਧੋਖੇ ਦਿੰਦੇ ਸੀ। ਉਹ ਤਾਂ ਠੀਕ ਹੈ, ਉਹਨਾਂ ਨੇ ਤਾਂ ਤਰੱਕੀ ਕਰ ਲਈ, ਭਜਨ ਬੰਦਗੀ ਚ ਲੱਗ ਗਏ ਤੇ ਪਿਆਰ ਪੈ ਗਿਆ ਉਹਨਾਂ ਦਾ, ਬਾਣੀ ਨਾਲ ਪਿਆਰ ਹੈ, ਸੇਵਾ ਕਰਦੇ ਨੇ, ਦਾਨ ਕਰਦੇ ਨੇ, ਉਹਨਾਂ ਨੇ ਤਾਂ ਤਰੱਕੀ ਬਹੁਤ ਕਰ ਲਈ। ਪਰ ਜਿਹੜੇ ਜਾਣ ਗਏ ਉਹਨਾਂ ਨੇ ਨੀ ਕਰੀ, ਉਹ ਗਾਂ ਪੈਰ ਨੀ ਪੜਦੇ, ਡਰਦੇ ਨੇ ਵੀ ਪਤਾ ਨੀ ਖੱਡੇ ਚ ਨਾ ਗਿਰ ਜਾਈਏ। ਆਈ ਡਰ ਹੈ ਹੋਰ ਕਿਹੜਾ, ਉਹ ਅਪਣੱਤ ਮਨੌਤ ਮਨ ਦੀ ਛੱਡਣ ਨੂੰ ਤਿਆਰ ਨਹੀਂ ਹੁੰਦੇ। ਉਹ ਜਾਂ ਛੱਡਦੇ ਨੀ, ਅਸੀਂ ਉੱਥੇ ਆ ਕੇ ਰੁਕ ਗਏ, ਇੱਕੋ ਕਦਮ ਦੇ ਉੱਤੇ, ਆਖਰੀ ਕਦਮ ਦੇ ਉੱਤੇ ਰੁਕੇ ਹੜਿਆ ਸੰਸਾਰ। ਜਿੰਨੇ ਨਾਮ ਜਪਣ ਵਾਲੇ, ਬੰਦਗੀ ਵਾਲੇ, ਡੇਰੇਦਾਰ, ਪਾਠ ਕਰਨ ਵਾਲੇ ਸਭ ਰੁਕੇ ਖੜੇ ਨੇ। ਨਾ ਕੋਈ ਦੀਵਾਰ ਹੈ, ਨਾ ਕੁਛ ਹੈ, ਸਿਰਫ ਇੱਕ ਮਨੌਤ ਹੈ, ਮਨੌਤ ਨੂੰ ਬਦਲਣਾ। ਗੁਰੂ ਦੇ ਉੱਤੇ ਭਰੋਸਾ ਨਹੀਂ ਆ ਰਿਹਾ ਬਈ ਗੁਰੂ ਸਾਹਿਬ ਠੀਕ ਕਹਿੰਦੇ। ਕਹਿੰਦੇ ਦੇਖੋ, ਕਈ ਤਾਂ ਜਾਂਦੇ ਨੇ, ਜੇ ਸਾਡੇ ਚ ਇਹ ਗੱਲ ਆ ਗਈ ਫਿਰ ਹੋਊ ਕੀ। ਗੁਰੂ ਮਹਾਰਾਜ ਨੇ ਵੀ ਤਾਂ ਜੀਵਨ ਬਤੀਤ ਕਰਿਆ, ਘਰੋਂ ਉਹ ਨਹੀਂ ਨੱਠੇ। ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਬਥੇਰੇ ਨੇ ਜੀਵਨ ਬਤੀਤ ਕਰਿਆ, ਉਹ ਵੀ ਕਿਹੜਾ ਦੌੜੇ ਨੇ, ਵਿੱਚੇ ਰਹਿੰਦੇ ਨੇ। ਜੁਗਤ ਹੋਇਆ ਕਹਿੰਦੀਆਂ ਨਾਨਕ ਪੂਰਾ ਸਤਿਗੁਰੂ ਭੇਟੀਆ, ਪੂਰੀ ਹੋਵੇ ਜੁਗਤ, ਸੰਧਿਆ ਖਵੰਦਿਆ ਪਹਿਨੰਦਿਆ ਕਰੰਦਿਆ ਵਿੱਚੇ ਹੋਵੇ, ਵਿੱਚੇ ਮੁਕਤ ਹੋ ਜਾਂਦੀ ਹੈ। ਸੋ ਆਹ ਇੱਕ ਹਉਮੈ ਦਾ ਤੱਤ ਹੈ ਜਿਹੜਾ, ਇਹਦਾ ਨਾਸ਼ ਨਹੀਂ ਹੁੰਦਾ, ਬਹੁਤ ਹੀ ਕਲੜਾ ਹੈ। ਮਹਾਰਾਜ ਕਹਿੰਦੇ ਨਾ ਤਾਂ ਪੜਿਆ ਤੋਂ ਹਟਦੀ ਹੈ, ਨਾ ਇਹ ਤੀਰਥ ਨਾਤਿਆਂ ਤੋਂ ਹਟਦੀ ਹੈ, ਨਾ ਦਾਨ ਕਰਿਆ ਤੋਂ ਹਟਦੀ ਹੈ। ਇਹ ਕੋਈ ਤਰੀਕਾ ਹੀ ਨਹੀਂ ਹੈ ਇਹਦੇ ਹਟਣ ਦਾ, ਇਹਦੇ ਹਟਣ ਦਾ ਇੱਕ ਤਰੀਕਾ ਹੈ, ਕੋਈ ਤੱਤ ਵੇ ਤਾਂ ਮਹਾਂਪੁਰਸ਼ ਮਿਲ ਜੇ, ਉਹਦੇ ਨਾਲ ਪਿਆਰ ਪੈ ਜੇ, ਉਹਦਾ ਵਚਨ ਮੰਨ ਲਵੇ। ਜੇ ਭਲਾ ਕਹੇ ਵੀ ਘਰ ਬਾਰ ਛੱਡ ਕੇ ਡੇਰੇ ਜਾ ਕੇ, ਉਹ ਨਾ ਡੇਰੇ ਚ ਫਿਰ ਆਪਣੇ ਚੋਲਿਆਂ ਨਾਲ ਮੋਹ ਪੈ ਜਾਂਦਾ, ਜੋੜੇ ਨਾਲ ਪੈ ਜਾਂਦਾ, ਉੱਥੇ ਵੀ ਮੈਂ ਨਾਲੇ ਰਹਿੰਦੀ ਹੈ, ਦੂਰ ਨਹੀਂ ਹੁੰਦੀ। ਕੋਈ ਬਿਰਲਾ ਚਾਹੇ ਕਿਤੇ ਬੈਠਾ, ਇਹ ਮੈਂ ਨੂੰ ਜਿਹੜਾ ਦੂਰ ਕਰ ਗਿਆ ਉਹ ਸੂਰਮੈ, ਸੂਰਮਿਆਂ ਦਾ ਵੀ ਸੂਰਮੈ ਸਭ ਤੋਂ ਵੱਡਾ, ਨਾਨਕ ਸੋ ਸੂਰਾ ਬਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਜਿਹੜੀ ਅਹਿਮ ਭਾਵ ਹੈ ਜਿਹਨੇ ਮਾਰ ਲਈ ਨਾ, ਉਹਦੇ ਵਰਗਾ ਦੁਨੀਆਂ ਚ ਕੋਈ ਸੂਰਮਾ ਨਹੀਂ ਹੈ। ਬਾਕੀ ਸੂਰਮੇ ਐਵੇਂ ਨੇ। ਸੋ ਆਪ ਸਾਰੇ ਹੁਣ ਆਨੰਦ ਸਾਹਿਬ ਤੋਂ ਬੋਲੋ, ਕੱਲ ਬਹੁਤ ਵੱਡੀ ਸੇਵਾ ਕੀਤੀ ਹੈ ਸੰਗਤ ਨੇ, 11 ਜੀਪਾਂ ਆਈਆਂ, ਕਾਰਾਂ ਆਈਆਂ, 6-7 ਮੋਟਰਸਾਈਕਲ ਆਏ, ਸਾਰਿਆਂ ਨੇ ਪਹਿਲੇ ਦਿਨ ਲੈ ਲਏ ਸੀਗੇ ਮੈਗਜ਼ੀਨ, ਦੂਜੇ ਦਿਨ ਬੜੇ ਆਰਾਮ ਦੇ ਨਾਲ ਸਾਰੇ ਸੇਵਾ ਕਰਕੇ ਆਏ। ਗੁਰੂ ਮਹਾਰਾਜ ਤੁਹਾਡੀ ਸੇਵਾ ਲੇਖੇ ਚ ਪਾਵੇ, ਆਪਣੀ ਸੋਝੀ ਦੇਵੇ, ਆਪਣਾ ਪਿਆਰ ਦੇਵੇ। ਸੋ ਬਾਕੀ ਹੈ ਇਸ ਦਾ ਧਿਆਨ ਰੱਖੋ, ਜਿੰਨੇ ਵੱਧ ਤੋਂ ਵੱਧ ਮੈਂਬਰ ਬਣਾ ਸਕੋ, ਬੁਲਾਈ ਚਲੋ, 7 ਦੀ ਆਵਾਜ਼ ਹੈ, ਇਹ ਬੁਲੰਦ ਹੁੰਦੀ ਰਹੇ ਤਾਂ ਦੁਨੀਆਂ ਦਾ ਭਲਾ ਹੁੰਦਾ ਰਹੇਗਾ। ਸੋ ਹੋਰ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਤੋਂ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਰਾਮ ਚਲੀ ਮਾਲਾ ਤੀਜਾ ਨੰਦੇ ਕਿਉਂ ਕਰ ਸਤਿਗੁਰ ਪ੍ਰਸਾਦ ਮੇਰੀ ਮਾਏ।